और मिले इस मिट्टी ते एक पंजाब वसाये। इस जज्बे ते जज्बात ना मैं सुखप्रीत तुहानू सब ने सदा दिनिया हरमन रेडियो दे वेड़े लहरा लाउण लई प्रोग्राम लहरा विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरा।
हसो खेडो करो कमाईया पर विरसा ना भुल जाइए टोले मये गाइए ते आओ रल लहरा लाइए।
इस जज्बे ते जज्बात नाल मैं सुखप्रीत तुहानू सब नूं सद्दा दिनी आ हरमन रेडियो दे वेड़े सुखप्रीत नाल लहरा। स्वागत है अपने प्रोग्राम लहरा तो मेरे नाल सरनजीत भाजी ने सवते उठ के पटियाला स्टूडियो तो सांझ बनाई है तो उन्हां दा भी बहुत बहुत धन्यवाद। उम्मीद करदी हां दुनिया दे जिस कोने च भी बैठे हुए हो इस वेले राजी खुशी हसदे खेडदे और जिंदगी नूं मान रहे हो सारे। तो अज दी दिन बुधवार सौण दे महीना चढ़िया आ तो सौण महीने दा पहला बुधवार है जी 18 तरीक हो गई है महीना जुलाई दा चल रहा है ते साल 2018 तो एडिलेड दे विच बड़ी खूबसूरत जी सवेर चढ़ी है बिल्कुल एकदम क्लियर है आसमान और उम्मीद करते हैं अज वधिया कोशिश पति माननी है पूरा दिन। तुसी किहो जिहे मौसम नूं मान रहे हो तुसी मेरे नाल जरूर राबता बनाउणा है जी सारिया ने। टाइम है इस वेले हो गया 7:32 एडिलेड दी घड़िया ते सिडनी समय मुताबिक इस वेले 8:02 हो गए ने। तो आस्ट्रेलिया दे विच बड़ी प्यारी जी सवेर जेड़ी चहल पहल वाली शुरू हो गई है। सो तुसी केहो जे समय नूं केहो जे कुदरत दे केहो जे रंग नूं मार रहे हो तुसी भी मेरे नाल जरूर सांझ पानी है। सो प्रोग्राम दे विच 2 घंटे दा साथ रहना तुहाडे सारिआं नाल और उहदे विच मेरी सरबजीत भाजी थोड़ी जी मेनू लग रहा है तकनीकी प्रॉब्लम आ रही है मेनू आवाज दुबारा वापस आ रही है मुड़ के तो थोड़ा जा चेक करियो इनू। ते लो जी वेला हो गया जिथे जी जिथे तुहाडे सारिआं दा स्वागत करना हुंदा उथे असीं अज दे दिन दी शुरुआत भी करी दी आ हमेशा हस मुस्कुरा के सरबत दे पले दी अरदास नाल और फतेह बुला के। सो फतेह असी हर बुधवार किदा बुलाई दी तुहानू पता ही है जी। सो चलो अपने चेहरिया ते एक वड्डी वाली समाइल लियाउने आ जी दिल विच याद करदे आ उस परमात्मा नू और सारी कुदरत सारी लोकाई दी सरबत दे पले दी अरदास दे नाल गुरु फतेह सांझी करदे आ जी। वाहिगुरु जी का खालसा वाहिगुरु जी की फतेह। और अज दे प्रोग्राम दे विच जिथे हमेशा दी तरह ब्राड साहब ने सांझ पाउणी है प्रोग्राम दे विच कुछ विचार खबरां मुद्दिआं ते गलबात होएगी। उस तो इलावा गीत संगीत बड़े प्यारे प्यारे जे गीत कढे आ जी सौण दे महीने नाल रिलेटेड तुहाडे सारिआं दे लई। इस तो इलावा जे तुहाडे मन दे विच वी कोई सौण दे महीने नाल रिलेटेड गीत होवे तां जरूर लिख भेजो। और उस तो बाद प्रोग्राम दे दूसरे हिस्से दे विच गलबात करनी है जी असी अपनियां यादां दी। बिलकुल जी। सो दर्शन हुणा ने अज फिर सिडनी तों प्रोग्राम दे ज्वाइन करनगे उते असीं मिल बैठ के गल्लां करांगे। पिछले हफ्ते शुरू कीतियां गल्लां जिहड़ियां असीं खेतां दीआं गल्लां शुरू कीतियां सी है ना। सो उहनां खेतां दीआं फसलां दीआं उहनां रुखां दीआं गल्लां करनियां जो साडे ज़हन दे विच अजे वी हौली हौली झूमदे रहिंदे आ और नाल ही गल्लां करनियां जी असीं सौण दे महीने दीआं। सो सौण दे महीने दा वी स्वागत करना है असीं प्रोग्राम लहरां दे विच ते ਬਿਲਕੁਲ ਜੀ, ਸਾਉਣ ਦੇ ਮਹੀਨੇ ਨੂੰ ਯਾਦ ਕਰੋ ਤੇ ਯਾਦ ਆ ਜਾਂਦੇ ਆ ਸਾਰੇ ਖੀਰ ਪੂੜੇ, ਹੈ ਨਾ। ਸੋ ਖੀਰ ਪੂੜੇ ਤਾਂ ਜੀ ਐਸੇ ਸਵੇਰੇ ਸਵੇਰੇ ਅਜੇ ਮੈਨੂੰ ਕਿੱਥੇ ਨਸੀਬ ਹੋਣੇ ਆ, ਪਰ ਖੀਰ ਪੂੜਿਆਂ ਵਰਗੇ ਮਿੱਠੇ ਮਿੱਠੇ ਤੁਹਾਡੇ ਜਿਹੜੇ ਮੈਸੇਜਸ ਹੁੰਦੇ ਆ ਉਹ ਜ਼ਰੂਰ ਕਹਿ ਸਕਦੀ ਆ ਕਿ ਮੈਨੂੰ ਭੇਜੋ। ਸੋ ਪਤਾ ਭੇਜਣ ਲਈ ਜਿਹੜੇ ਖੀਰ ਪੂੜੇ ਤੁਸੀਂ ਭੇਜਣੇ ਆ ਉਹ ਭੇਜਣ ਦੇ ਪਤਾ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ, request@harmanradio.com। ਬਿਲਕੁਲ ਜੀ, ਇਹ ਈਮੇਲ ਦਾ ਪਤਾ ਹੈ ਤੇ @harmanradio ਟੈਲੀਗ੍ਰਾਮ ਦਾ। ਸੋ ਚਲੋ ਜੀ ਫਿਰ ਭੇਜੋ ਖੀਰ ਪੂੜੇ ਤੁਸੀਂ, ਹੈ ਨਾ। ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਖੀਰ ਪੂੜਿਆਂ ਵਰਗਾ ਹੀ ਇੱਕ ਪਿਆਰਾ ਜਿਹਾ ਗੀਤ, ਇੰਨਾ ਮਿੱਠਾ ਜਿਹਾ ਗੀਤ ਹੈ ਨਾ, ਯਾਨੀ ਮੈਨੂੰ ਬਚਪਨ ਤੋਂ ਹੀ ਇਹ ਗੀਤ ਬਹੁਤ ਪਸੰਦ ਹੈ। ਮੈਨੂੰ ਯਾਦ ਹੈ ਕਿ ਜਦੋਂ ਕਿਤੇ ਬਲੈਕ ਐਂਡ ਵਾਈਟ ਟੀਵੀ ਵੀ ਹੁੰਦਾ ਸੀ ਉਹਦੇ ਉੱਤੇ ਫਿਲਮ ਆਉਂਦੀ ਹੁੰਦੀ ਸੀ ਤੇ ਗੀਤ ਚੱਲਦਾ ਹੁੰਦਾ ਸੀ ਤੇ ਵਾਹ ਮਜ਼ਾ ਹੀ ਆ ਜਾਂਦਾ ਹੁੰਦਾ ਸੀ, ਜਾਂ ਰੇਡੀਓ ਤੇ ਵੀ ਗੀਤ ਆਉਂਦਾ ਹੁੰਦਾ ਸੀਗਾ। ਸੋ ਇਹ ਗੀਤ ਸੁਣ ਕੇ ਮੈਨੂੰ ਪਤਾ ਤੁਹਾਡੇ ਚਿਹਰਿਆਂ ਤੇ ਵੀ ਮੁਸਕੁਰਾਹਟ ਆ ਜਾਣੀ ਹੈ ਕਿਉਂਕਿ ਆਵਾਜ਼ ਹੈ ਜੀ ਆਸ਼ਾ ਭੋਸਲੇ ਦੀ, ਔਰ ਸੰਗੀਤ ਦਿੱਤਾ ਹੋਇਆ ਉੱਤਮ ਸਿੰਘ ਨੇ, ਉੱਤਮ ਸਿੰਘ ਜੀ ਨੇ, ਔਰ ਬਹੁਤ ਹੀ ਪਿਆਰੀ ਪੰਜਾਬੀ ਜੇ ਗੀਤਾਂ ਦੀ ਗੱਲ ਕਰਾਂ ਤੇ ਵਨ ਆਫ ਮਾਈ ਫੇਵਰੇਟ ਕੰਪੋਜੀਸ਼ਨ ਤੇ ਜਿਹੜਾ ਸੌਂਗ ਹੈ ਸੋ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ, ਉਡੀਕਾ ਫਿਲਮ ਦੇ ਵਿੱਚੋਂ ਇਹ ਗੀਤ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ, ਤੇ ਸੁਣ ਕੇ ਦੱਸਿਓ ਕਿਵੇਂ ਦਾ ਲੱਗਾ ਜੀ। ਲਓ ਜੀ, ਕਿਸੇ ਨੂੰ ਉਡੀਕਾਂ ਕਿਸੇ ਦੀਆਂ ਤੇ ਕਿਸੇ ਨੂੰ ਕਿਸੇ ਦੀਆਂ, ਤੇ ਮੈਨੂੰ ਉਡੀਕਾਂ ਜੀ ਤੁਹਾਡੇ ਸੁਨੇਹਾਂ ਦੀਆਂ। ਤੇ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਨਾਲ ਹੀ ਉਡੀਕਾਂ ਜੀ, ਮਿੰਟੂ ਭਾਜੀ ਦੀਆਂ ਵੀ। ਸੋ ਮੈਂ ਵੀ ਉਡੀਕ ਰਹੀ ਹਾਂ, ਪਰ ਅਜੇ ਤੱਕ ਉਹਨਾਂ ਨੇ ਜਿਹੜਾ ਰਾਬਤਾ ਬਣਾਇਆ ਨੀ, ਪਰ ਜਲਦੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ ਤੇ ਜ਼ਰੂਰ ਹੀ ਅਸੀਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਪਰ ਤੁਹਾਡੇ ਪਿਆਰੇ ਪਿਆਰੇ ਜਿਹੜੇ ਸੁਨੇਹੇ ਆ ਉਹ ਮੇਰੇ ਤੱਕ ਆਉਣੇ ਸ਼ੁਰੂ ਹੋ ਗਏ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਸੁਨੇਹੇ ਨੀ ਹੁੰਦੇ ਬਿਲਕੁਲ ਜੀ, ਤੁਹਾਡਾ ਪਿਆਰ ਹੁੰਦਾ ਹੈ। ਕਿਉਂਕਿ ਇਹੋ ਜਿਹੀ ਗੱਲ ਨੀ, ਇਹ ਪ੍ਰੋਗਰਾਮ ਨੂੰ ਬਹੁਤ ਦੁਨੀਆ ਜਾਂ ਜਿੱਥੇ ਕਿਤੇ ਵੀ ਆਵਾਜ਼ ਪਹੁੰਚਦੀ ਸਾਰੇ ਸੁਣਦੇ ਹੁੰਦੇ ਆ। ਔਰ ਪਰ ਜਿਹੜੀ ਇੱਕ ਗੱਲ ਹੁੰਦੀ ਹੈ ਇੱਕ ਕਿ ਹਾਂ ਅਸੀਂ ਤੁਹਾਡੇ ਨਾਲ ਆ, ਹੈ ਨਾ, ਇੱਕ ਹੱਥ ਫੜ ਕੇ ਜਿਹੜਾ ਤੁਸੀਂ ਨਾਲ ਤੁਰਦੇ ਹੋ ਆਪਣੇ ਸੁਨੇਹਾ ਦੇ ਜ਼ਰੀਏ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਸੁਖਵਿੰਦਰ ਸੋਨ ਹੁਣਾਂ ਨੇ ਸਭ ਤੋਂ ਪਹਿਲਾਂ ਜੀ ਮੈਸੇਜ ਕੀਤਾ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ ਉਹਨਾਂ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਮੈਨੂੰ ਪਤਾ ਤੁਸੀਂ ਬਿਜ਼ੀ ਹੋਣੇ ਆ, ਹੈ ਨਾ, ਸੋ ਸਤਿ ਸ੍ਰੀ ਅਕਾਲ ਦਾ ਜਿਹੜਾ ਮੈਸੇਜ ਕਰਕੇ ਸਵੇਰ ਦੀ ਸ਼ੁਰੂਆਤ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਲਓ ਜੀ ਕੁਲਦੀਪ ਭੈਣ ਵੀ ਆ ਗਈ ਮੇਰੀ, ਤੇ ਮੈਨੂੰ ਲੱਗਦਾ ਮਿੰਟੂ ਭਾਜੀ ਵੀ ਆ ਗਏ ਉਧਰ। ਹੈਲੋ
ਜੀ, ਜੀ
ਜੀ ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਮਿਹਰਬਾਨੀ ਸੁਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਗਲਾ ਮੈਨੂੰ ਥੋੜਾ ਖਰਾਬ ਲੱਗ ਰਿਹਾ ਤੁਹਾਡਾ ਅੱਜ।
ਜੀ ਜੀ ਬਿਲਕੁਲ ਥੋੜਾ ਬਹੁਤ।
ਹਾਂ ਠੀਕ ਹੈ ਭਾਜੀ। ਸੋ ਸਾਉਣ ਦੇ ਮਹੀਨੇ ਦੀ ਗੱਲ ਕਰ ਰਹੇ ਹਾਂ ਜੀ। ਸੋ ਸਾਉਣ ਦਾ ਮਹੀਨਾ ਚੜਿਆ, ਸੋ ਉਹਦੀਆਂ ਬੜੀਆਂ ਮੁਬਾਰਕਾਂ ਜੀ। ਬੜਾ ਫੇਵਰੇਟ ਜਿਹਾ ਜਿਹੜਾ ਇਹ ਮਹੀਨਾ ਸਾਡੇ ਪੰਜਾਬੀਆਂ ਦੇ ਲਈ, ਕੀ ਕਹਿੰਦੇ ਹੋ?
ਬਿਲਕੁਲ ਜੀ, ਦੇਖੋ ਹਰ ਮਹੀਨੇ ਦੀ ਆਪਣੀ ਇੱਕ ਮਹੱਤਤਾ, ਸੋ ਇਸੇ ਮਹੱਤਤਾ ਦੇ ਤਹਿਤ ਸਾਉਣ ਦੀ ਵੀ ਆਪਣੀ ਇੱਕ ਮਹੱਤਤਾ। ਬਹੁਤ ਸਾਰਾ ਇਸ ਦੌਰਾਨ ਹਰ ਪੱਖ ਨੂੰ ਆਪੋ ਆਪਣੇ ਢੰਗ ਨਾਲ ਦੇਖਣਾ ਪੈਂਦਾ। ਜੇ ਖੇਤੀ ਕਰਨ ਵਾਲੇ ਲੋਕ ਆ ਤਾਂ ਉਹਨਾਂ ਨੂੰ ਸਾਉਣ ਆ ਜਿਹੜਾ ਉਹ ਕਿਤੇ ਨਾ ਕਿਤੇ ਪਾਣੀ ਵੰਨੀਓ ਰਾਹਤ ਲੈ ਕੇ ਆਉਂਦਾ। ਜਿਹੜੀਆਂ ਕੁੜੀਆਂ ਜਿਹੜੀਆਂ ਨੂੰ ਆਪਣੇ ਸ਼ੌਂਕ ਪੂਰੇ ਕਰਨ ਲਈ ਰਾਹਤ ਲੈ ਕੇ ਆਉਂਦਾ, ਤੇ ਹਰ ਚੀਜ਼ ਲਈ ਵੱਖਰਾ ਵੱਖਰਾ ਜਿਹੜਾ ਉਹਦਾ ਮਾਹੌਲ ਆ, ਤੇ ਉਸ ਮਾਹੌਲ ਲਈ ਇਹ ਜਾਣਿਆ ਜਾਂਦਾ ਜੀ ਸਾਉਣ ਦਾ ਮਹੀਨਾ। ਸੋ ਉਮੀਦ ਆ ਜੀ ਜਿਹੜਾ ਇਸ ਵਾਰ ਦਾ ਸਾਉਣ ਆ ਸਾਰਿਆਂ ਲਈ ਸੁੱਖਾਂ ਦਾ ਚੜੇ ਸੁੱਖਾਂ ਦਾ ਬਤੀਤ ਹੋਵੇ, ਇਹੀ ਅਸੀਂ ਆਸ ਦੁਆ ਕਰਦੇ ਆ ਜੀ। ਪਰ ਜਿਹੜਾ ਇਸ ਤੋਂ ਅਗਾਂਹ ਮਹੀਨੇ ਆਉਣੇ ਆ ਉਹਦੇ ਵਿੱਚ ਜਿਹੜਾ ਖਾਸ ਕਰਕੇ ਭਾਦੋਂ ਆ ਰਹੀ ਆ, ਉਹ ਕਈ ਵਾਰੀ ਸਾਉਣ ਦੇ ਮਹੀਨੇ ਦੇ ਵਿੱਚ ਮਨਾਏ ਜਿਹੜੇ ਚਾਹ ਹੁੰਦੇ ਆ ਉਹ ਭਾਦੋਂ ਬਹੁਤ ਜ਼ਿਆਦਾ ਉਹਨੂੰ ਖਰਾਬ ਕਰ ਦਿੰਦੀ ਆ, ਕਿਉਂਕਿ ਭਾਦੋਂ ਦੇ ਵਿੱਚ ਜਿਹੜਾ ਮੀਹਾਂ ਕਾਰਨ ਜ਼ਮੀਨ ਦੇ ਵਿੱਚ ਜਿਹੜਾ ਪਾਣੀ ਗਿਆ ਹੁੰਦਾ ਤੇ ਉਹਦੇ ਕਾਰਨ ਜਿਹੜੀ ਜ਼ਮੀਨ ਦੀ ਪੜਤਾ ਉਹ ਬਾਹਰ ਨਿਕਲਦੀ ਆ, ਤੇ ਉਹਦੇ ਨਾਲ ਫਿਰ ਬਹੁਤ ਜ਼ਿਆਦਾ ਜਿਹੜਾ ਮੌਸਮ ਆ ਹਿਊਮਿਡਿਟੀ ਭਰਿਆ ਹੋ ਜਾਂਦਾ ਤੇ ਉਹ ਔਖਾ ਵੀ ਹੋ ਜਾਂਦਾ। ਪਰ ਫਿਲਹਾਲ ਚਲੋ ਜੀ ਕੱਲ ਨੂੰ ਨਾ ਦੇਖਦੇ ਹੋਏ ਅੱਜ ਦੇ ਦਿਨ ਦੇ ਆਨੰਦ ਮਾਣਿਆ ਜਾਵੇ।
ਬਿਲਕੁਲ, ਔਰ ਭਾਦੋ ਦੇ ਲਈ ਤਾਂ ਜੀ ਪੰਜਾਬਣਾਂ ਨੇ ਵੀ ਬੋਲੀ ਮਾਰੀ ਹੋਈ ਆ ਨਾ, ਕਿਉਂਕਿ ਸਾਉਣ ਦੇ ਵਿੱਚ ਜਿਹੜੀਆਂ ਕੁੜੀਆਂ ਹੁੰਦੀਆਂ ਸੀਗੀਆਂ ਆਪਣੇ ਪੇਕਿਆਂ ਦੇ ਆਉਂਦੀਆਂ ਤੇ ਭਾਦੋ ਦੇ ਵਿੱਚ ਫਿਰ ਵਾਪਸ ਜਾਣਾ ਪੈਂਦਾ ਤੇ ਉਹ ਵੀ ਬੋਲੀ ਮਾਰਦੀਆਂ, ਫਿਰ ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ। ਸੋ ਭਾਦੋ ਨੂੰ ਚੰਦਰੀ ਕਿਹਾ ਗਿਆ ਹੈ ਜੀ, ਪਰ ਬਿਲਕੁਲ ਤੁਹਾਡੇ ਕਹਿਣ ਵਾਂਗੂ ਕਿ ਅੱਜ ਦਾ ਜਿਹੜਾ ਸਮਾਂ ਹੈ ਅੱਜ ਦੀ ਮੋਮੈਂਟ ਜਿਹੜੀ ਉਹਨੂੰ ਇੰਜੋਏ ਕਰ ਲੈਣਾ ਚਾਹੀਦਾ। ਸੋ ਸਾਉਣ ਨੂੰ ਮਾਣਦੇ ਹਾਂ ਜੀ, ਅੱਜ ਸਾਉਣ ਦੇ ਮਹੀਨੇ ਦੀ ਗੱਲਬਾਤ ਵੀ ਕਰਾਂਗੇ, ਉਹਦੇ ਰਿਗਾਰਡਿੰਗ ਅਸੀਂ ਗੀਤ ਸੰਗੀਤ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਚੱਲੇਗਾ। ਸੋ ਬਰਾੜ ਸਾਹਿਬ ਕੁਝ ਸੁਨੇਹੇ ਆਏ ਨੇ ਉਹ ਮੈਂ ਪ੍ਰੋਗਰਾਮ ਦੇ ਵਿੱਚ ਲੈ ਲਵਾਂ ਪਹਿਲਾਂ?
ਜੀ ਜੀ ਬਿਲਕੁਲ
ਜੀ। ਕੁਲਦੀਪ ਕੌਰ ਹੁਣਾਂ ਨੇ ਸਾਂਝ ਬਣਾਈ ਔਰ ਲਿਖਿਆ ਕਿ ਹਰਮਨ ਰੇਡੀਓ ਲਹਿਰਾਂ ਲਾਈਆਂ, ਸੁਖਪ੍ਰੀਤ ਭੈਣ ਨੇ ਵਿਹੜਾ ਰੁਸ਼ਨਾਇਆ ਏ, ਸਰਬਜੀਤ ਭਾਜੀ ਸਹਾਇਤਾ ਕਰਕੇ ਅਸਾਂ ਆਪਣਾ ਸੁਨੇਹਾ ਘਲਾਇਆ ਏ, ਨਾਲ ਆਵਾਜ਼ ਦੇ ਦੁਨੀਆਂ ਹਸਤੀ ਜ਼ਿੰਦਗੀ ਦਾ ਸਰਮਾਇਆ ਏ, ਯਾਦਾਂ ਦੀ ਪੰਡ ਚੁੱਕ ਦੌੜਦਾ ਦਿਨ ਬੁੱਧਵਾਰ ਫਿਰ ਆਇਆ ਏ, ਮਿੰਟੂ ਵੀਰ ਨੂੰ ਦਿਲੋਂ ਵਧਾਈਆਂ, ਪੇਂਡੂ ਆਸਟ੍ਰੇਲੀਆ ਤੇ ਪੂਰਾ ਜੋ ਛਾਇਆ ਏ, ਗਲਤੀ ਭੋਜਕ ਮਾਫ਼ ਕਰਿਓ ਸਾਰੇ, ਤਾਜ਼ਾ ਤਾਜ਼ਾ ਸ਼ੇਰ ਬਣਾਇਆ ਏ, ਪਿਆਰ ਸਾਰੇ ਪਰਿਵਾਰ ਨੂੰ ਦਿਲ ਤੋਂ ਸਭਨਾ ਨੇ ਰੱਬ ਸਭਨਾ ਤੇ ਰੱਬ ਜੀ ਦਾ ਸਾਇਆ ਏ, ਫੁੱਲ ਫਲੇ ਫੁੱਲੇ ਇਹ ਹਰਮਨ ਵਿਹੜਾ ਜਿਨ੍ਹੇ ਲੋੜ ਤੋਂ ਵੱਧ ਸਮਝਾਇਆ ਏ, ਅਮਨਦੀਪ ਭਾਜੀ ਨੂੰ ਦਿਲੋਂ ਸਤਿਕਾਰ ਜੀ ਨਾਲ ਸੋਹਣਾ ਪਰਿਵਾਰ ਮਿਲਾਇਆ ਏ, ਭਿੱਜ ਲੋ ਪਿਆਰ ਦੀ ਵਰਖਾ ਦੇ ਵਿੱਚ ਦੇਖੋ ਸਾਉਣ ਮਹੀਨਾ ਵੀ ਆਇਆ ਏ, ਆਓ ਖੀਰ ਪੂੜੇ ਖਾਈਏ ਸਾਰੇ, 2 ਘੰਟਿਆਂ ਲਈ ਖੁੱਲਾ ਲੰਗਰ ਲਾਇਆ ਏ, ਸਾਰੇ ਸੁਨੇਹੇ ਭੇਜ ਕੇ ਦੱਸੋ ਕਿਹਨੂੰ ਚੰਗਾ ਲੱਗਾ ਤੇ ਕਿਹਨੂੰ ਕਮਲ ਕੁੱਟ ਕੇ ਅਸਾਂ ਹਸਾਇਆ ਏ। ਬਹੁਤ ਹੀ ਵਧੀਆ ਕੁਲਦੀਪ, ਔਰ ਜਿੱਦਾਂ ਤੁਸੀਂ ਕਿਹਾ ਭੀ ਇੰਨੀ ਜਲਦੀ ਇੰਨੀਆਂ ਲਾਈਨਾਂ ਤੁਸੀਂ ਲਿਖ ਲਈਆਂ, ਪਰ ਆਪਣੇ ਦਿਲ ਦੀ ਗੱਲ ਜਿਹੜੀ ਤੁਸੀਂ ਕਹਿ ਦਿੱਤੀ ਹੈ ਇਸ ਤੋਂ ਵੱਧ ਕੇ ਹੋਰ ਕੀ ਚਾਹੀਦਾ ਹੈ, ਬਹੁਤ ਬਹੁਤ ਸ਼ੁਕਰੀਆ, ਤੇ ਇਸੇ ਤਰ੍ਹਾਂ ਲਿਖਿਆ ਕਰੋ ਤੇ ਸਾਰਿਆਂ ਨੂੰ ਹਸਾਇਆ ਕਰੋ। ਸੋ ਕਿਵੇਂ ਲੱਗਾ ਤੁਹਾਨੂੰ ਮਿੰਟੂ ਭਾਜੀ?
ਬਿਲਕੁਲ ਜੀ, ਬਹੁਤ ਖੂਬਸੂਰਤ ਲਿਖਿਆ ਤੇ ਕਈ ਵਾਰ ਦਿਲ ਦੇ ਜਜ਼ਬਾਤ ਹੁੰਦੇ ਆ ਜੋ ਬੰਦਾ ਲਿਖਦਾ, ਮੌਕੇ ਮੁਤਾਬਕ ਜਿਹੜੀ ਗੱਲ ਚੰਗੀ ਲੱਗਦੀ ਹੈ ਦਿਖਾਈ ਦਿੰਦੀ ਹੈ ਤੇ ਉਹ ਬੰਦਾ ਕਾਗਜ਼ ਤੇ ਲਿਖ ਦਿੰਦਾ। ਸੋ ਬਹੁਤ ਵਧੀਆ ਲਿਖਿਆ ਇਹਨਾਂ ਨੇ ਜੀ, ਸੋ ਬਹੁਤ ਬਹੁਤ ਧੰਨਵਾਦ। ਤੁਸੀਂ ਹਰਮਨ ਰੇਡੀਓ ਦੀ ਜਿਹੜੀ ਤਾਰੀਫ਼ ਕੀਤੀ ਆ ਤੇ ਉਸ ਤਾਰੀਫ਼ ਦੇ ਕਾਬਲ ਤਾਂ ਹੀ ਆ ਸਾਰੇ ਜਾਣੇ, ਜੇ ਇੱਕ ਟੀਮ ਵਰਕੇ ਇੱਕ ਪਰਿਵਾਰ ਬਣ ਕੇ ਜੁੜੇ ਹੋਏ ਆ ਤੇ ਅਸੀਂ ਕੰਮ ਕਰ ਰਹੇ ਹਾਂ, ਉਸੇ ਕਾਰਨ ਹੀ ਇਹ ਗੱਲਾਂ ਸਾਹਮਣੇ ਆ ਰਹੀਆਂ
ਜੀ। ਸੋ ਉਸ ਤੋਂ ਬਾਅਦ ਜਗਤਾਰ ਸਿੰਘ ਭਾਜੀ ਨੇ ਵੀ ਸਾਂਝ ਬਣਾਈ ਹੈ ਜੀ ਪ੍ਰੋਗਰਾਮ ਵਿੱਚ ਹਾਂਗਕਾਂਗ ਤੋਂ, ਤੇ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰੀ ਜਿਹੀ ਤਸਵੀਰ ਦੇ ਨਾਲ ਉਹਨਾਂ ਨੇ ਮੈਸੇਜ ਜਿਹੜਾ ਭੇਜਿਆ, ਕਹਿੰਦੇ ਅਗਰ ਧਿਆਨ ਨਾਲ ਦੇਖਿਆ ਸੋਚਿਆ ਜਾਵੇ ਜ਼ਿੰਦਗੀ ਤਾਂ ਬਹੁਤ ਹਲਕੀ ਫੁਲਕੀ ਜਿਹੀ ਹੈ, ਅਸੀਂ ਜ਼ਿਆਦਾ ਬੋਝ ਤਾਂ ਖਾਹਿਸ਼ਾਂ ਦਾ ਪਾਇਆ ਹੋਇਆ ਹੈ। ਬਹੁਤ ਵਧੀਆ ਔਰ ਬਹੁਤ ਹੀ ਸੋਹਣਾ ਵਿਚਾਰ, ਬਿਲਕੁਲ ਜੀ, ਬੋਝਾਂ ਦੇ ਜਿਹੜੀਆਂ ਇਹ ਸਾਡੀਆਂ ਖਾਹਿਸ਼ਾਂ ਦਾ ਬੋਝ ਆ ਉਹਨਾਂ ਦੇ ਥੱਲੇ ਹੀ ਦੱਬੇ ਪਏ ਆ, ਅਦਰਵਾਈਜ਼ ਬਿਲਕੁਲ ਜੀ ਜ਼ਿੰਦਗੀ ਤੇ ਹਲਕੀ ਫੁਲਕੀ ਹੀ ਹੈ। ਤੇ ਰਵਿੰਦਰ ਸਿੰਘ ਹੁਣਾਂ ਨੇ ਸਿਡਨੀ ਤੋਂ ਫਤਿਹ ਬੁਲਾਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਮੇਰੇ ਵੱਲੋਂ ਸਾਰੇ ਹਰਮਨ ਰੇਡੀਓ ਟੀਮ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਲੈ ਕੇ ਆਵੇ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜੋਗਿੰਦਰ ਸਿੰਘ ਸੋਹੀ ਹੁਣੀ ਵੀ ਆ ਗਏ ਆ ਜੀ ਤੇ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਇਹਨਾਂ ਨੇ ਲਿਖਿਆ ਕਈ ਤਾਂ ਇੰਨੇ ਕੱਟੜ ਕਾਂਗਰਸੀ ਭਗਤ ਨੇ, ਕੱਲ ਬਸ ਇੱਕ ਬੰਦੇ ਨੇ ਕਿਹਾ ਭਾਈ ਅੱਜ ਕੱਲ ਗਰਮੀ ਬੜੀ ਹੈ, ਕਾਂਗਰਸ ਹੀ ਭੜਕ ਗਿਆ, ਕਹਿੰਦਾ ਕੀ ਗੱਲ ਅਕਾਲੀਆਂ ਦੇ ਵੇਲੇ ਕਿਹੜਾ ਹੈ ਨੀ ਸੀ।
ਬਿਲਕੁਲ ਜੀ, ਇਹ ਪਾਰਟੀ ਪੱਧਰ ਦੇ ਉੱਤੇ ਜਿਹੜੇ ਜੁੜੇ ਲੋਕ ਹੁੰਦੇ ਨਾ, ਉਹਨਾਂ ਲੋਕਾਂ ਨੂੰ ਨਿੰਦਿਆ ਨਹੀਂ ਸੁਣੀ ਜਾ ਸਕਦੀ, ਉਹਨਾਂ ਨੂੰ ਐਂ ਲੱਗਦਾ ਵੀ ਪਾਰਟੀ ਦੀ ਨਿੰਦਿਆ ਜਾਂ ਸਾਡੀ ਸਰਕਾਰ ਦੀ ਨਿੰਦਿਆ ਹੋ ਰਹੀ ਆ, ਇਸ ਕਰਕੇ ਉਹ ਫਿਰ ਇੱਕ ਦੂਜੇ ਦੀ ਕਿਸੇ ਵੀ ਗੱਲ ਨੂੰ ਨਹੀਂ ਝੱਲਦੇ, ਜਾਂ ਗਰਮੀ ਸਰਦੀ ਦੀ ਗੱਲ ਹੋਵੇ ਜਿਹੜੀ ਕਿ ਉਹਨਾਂ ਦੇ ਬਸ ਚ ਨਹੀਂ, ਕੁਦਰਤ ਦਾ ਵਰਤਾਰਾ, ਸਰਕਾਰਾਂ ਕਿਸੇ ਦੀਆਂ ਆਉਣ ਕਿਸੇ ਦੀਆਂ ਜਾਣ। ਦੇਖੋ ਇਹ ਹੁੰਦਾ ਵੀ ਜਦੋਂ ਕਿਸੇ ਬੰਦੇ ਨੂੰ ਕੋਈ ਵਡਿਆਈ ਮਿਲਣੀ ਹੁੰਦੀ ਆ, ਕਹਿੰਦੇ ਆ ਉਸਨੇ ਜਿਹੜੀ ਵਾਹਿਗੁਰੂ ਨੇ ਵਡਿਆਈ ਦੇਣੀ ਆ ਕਿਸੇ ਨੂੰ, ਤਾਂ ਉਹ ਇਹੋ ਜਿਹੇ ਮਾਹੌਲ ਤਿਆਰ ਹੋ ਜਾਂਦਾ, ਉਹਦੇ ਲਈ ਸਾਰੀਆਂ ਚੀਜ਼ਾਂ ਉਹਦੇ ਮੁਤਾਬਕ ਢਲ ਜਾਂਦੀਆਂ, ਤੇ ਜਦੋਂ ਕਿਸੇ ਤੋਂ ਵਡਿਆਈ ਲੈਣੀ ਹੁੰਦੀ ਆ ਉਦੋਂ ਸਭ ਕੁਛ ਹੁੰਦੇ ਹੋਏ ਵੀ ਮਾਹੌਲ ਖਰਾਬ ਹੋ ਜਾਂਦਾ। ਸੋ ਇਹ ਇੱਕ ਕੁਦਰਤ ਬੰਨਿਓ ਬਣਾਇਆ ਵਰਤਾਰਾ, ਬੰਦੇ ਦੀ ਸਿਆਣਫ ਕੁਛ ਨੀ ਕਰਦੀ, ਬੰਦਾ ਜੇ ਕਦੇ ਵੀ ਮੈਂ ਸਿਆਣਫ ਨਾਲ ਸਾਰਾ ਕੁਛ ਕਰ ਲੂੰਗਾ, ਕਦੇ ਨੀ ਕਰ ਸਕਦਾ, ਸਿਆਣਫ ਤਾਂ ਬੰਦੇ ਦੀ ਇੱਕ ਸੈਕਿੰਡ ਦੇ ਵਿੱਚ ਘੁਲ ਜਾਂਦੀ ਆ। ਸੋ ਕੁਦਰਤ ਆ ਜਿਹੜੀ ਉਹ ਤੁਹਾਡੇ ਲਈ ਰਾਹ ਬਣਾਉਂਦੀ ਆ, ਰਾਹ ਪੱਧਰੇ ਕਰਦੀ ਆ, ਉਹ ਜਿਹਾ ਮਾਹੌਲ ਸਿਰਜਦੀ ਆ, ਪਰ ਸਾਨੂੰ ਸਿਰਫ ਸਿਆਣਫ ਆਪਦੀ ਜਿਹੜੀ ਇੰਨੀ ਕੁ ਰੱਖਣੀ ਚਾਹੀਦੀ ਆ ਵੀ ਅਸੀਂ ਕੁਦਰਤ ਨਾਲ ਨਾ ਖਿਲਵਾੜ ਕਰੀਏ, ਤੇ ਇੱਕ ਨਾ ਜਿਹੜੀਆਂ ਓਵਰ ਐਕਸਪੈਕਟੇਸ਼ਨ, ਜਿੱਦਾਂ ਜਗਤਾਰ ਗਿੱਲ ਹੋਰਾਂ ਨੇ ਕਿਹਾ ਵੀ ਅਸੀਂ ਜਿਹੜੀਆਂ ਖੁਆਇਸ਼ਾਂ ਦਾ ਬੋਝ ਲੈ ਕੇ ਚੱਲਦੇ ਹਾਂ, ਜਦੋਂ ਅਸੀਂ ਓਵਰ ਐਕਸਪੈਕਟੇਸ਼ਨ ਰੱਖਦੇ ਹਾਂ ਨਾ ਕਿਸੇ ਵੀ ਚੀਜ਼ ਤੋਂ, ਉਦੋਂ ਸਾਨੂੰ ਸਾਡੇ ਨਾਲ ਇਹ ਕੁਛ ਹੁੰਦਾ। ਸੋ ਓਵਰ ਐਕਸਪੈਕਟੇਸ਼ਨ ਕਿਤੋਂ ਨਾ ਰੱਖੋ, ਸਿੰਪਲੀ ਜਿਹੜੀ ਜ਼ਿੰਦਗੀ ਆਪਦੀ ਜਿਉਂਦੇ ਜਾਓ, ਜਦੋਂ ਵੀ ਕਿਸੇ ਤੋਂ ਆਸ ਰੱਖਦੇ ਹਾਂ ਉਹ ਆਸ ਤੇ ਪੂਰਾ ਨਹੀਂ ਉਤਰਦਾ ਤੇ ਫਿਰ ਬਹੁਤ ਜ਼ਿਆਦਾ ਜਿਹੜਾ ਦਿਲ ਦੁਖਦਾ, ਬੰਦਾ ਫਿਰ ਨਮੋਸ਼ੀ ਚ ਚਲਾ ਜਾਂਦਾ। ਬਿਹਤਰ ਇਹੀ ਆ ਵੀ ਜੀਓ ਔਰ ਜੀਨੇ ਦੋ, ਆਪ ਵੀ ਜਿਉਂਦੇ ਰਹੋ ਤੇ ਦੂਜਿਆਂ ਨੂੰ ਵੀ ਜਿਉਣ ਦਿਓ, ਬਸ।
ਬਿਲਕੁਲ ਬਿਲਕੁਲ ਬਰਾੜ ਸਾਹਿਬ, ਪਰ ਗੱਲ ਇਹ ਅਸੀਂ ਫੇਰ ਵੀ ਜਿਹੜੀਆਂ ਐਕਸਪੈਕਟੇਸ਼ਨ, ਚਾਹੇ ਉਹ ਕਿਸੇ ਵੀ ਚੀਜ਼ ਤੋਂ, ਹੁਣ ਅਸੀਂ ਖੁਸ਼ੀਆਂ ਦੂਸਰਿਆਂ ਤੋਂ ਲੱਭੀਆਂ, ਜਦਕਿ ਖੁਸ਼ੀ ਸਾਡੇ ਆਪਣੇ ਕੋਲ ਹੀ ਆ, ਅਸੀਂ ਆਪ ਹੀ ਲੱਭਣੀ ਹੈ, ਪਰ ਫੇਰ ਵੀ ਚਾਹੇ ਕੋਈ ਬਾਹਰਲੀਆਂ ਚੀਜ਼ਾਂ ਹੋਣ, ਚਾਹੇ ਰਿਸ਼ਤੇ ਹੋਣ, ਸਾਨੂੰ ਲੱਗਦਾ ਵੀ ਨਹੀਂ ਖੁਸ਼ੀ ਇਹਨਾਂ ਤੋਂ ਹੀ ਮਿਲਣੀ ਆ ਸਾਨੂੰ, ਤੋਂ ਮੰਗਤੇ ਬਣ ਕੇ ਖੜੇ ਹੋ ਜਾਂਦੇ ਹਾਂ ਜੀ, ਜਦਕਿ ਰੱਬ ਨੇ ਰਜਾਇਆ ਹੋਇਆ, ਰਾਜੇ ਬਣਾ ਕੇ ਭੇਜਿਆ ਹੋਇਆ। ਸੋ ਬਹੁਤ ਵਧੀਆ ਵਿਚਾਰ ਜੀ, ਕੋਸ਼ਿਸ਼ ਕਰਾਂਗੇ ਜ਼ਰੂਰ ਇਹਦੇ ਉੱਤੇ, ਅੱਜ ਹੀ ਅੱਜ ਦਾ ਦਿਨ ਘੱਟੋ ਘੱਟ ਜ਼ਰੂਰ ਇਹਦੇ ਤੇ ਵਿਚਾਰ ਕਰੀਏ ਔਰ ਇਹਨੂੰ ਚੀਜ਼ ਨੂੰ ਦਿਮਾਗ ਚ ਰੱਖੀਏ ਔਰ ਇਹਨੂੰ ਜਿਉਣ ਦੀ ਜਿਹੜੀ ਕੋਸ਼ਿਸ਼ ਹੈ ਜ਼ਰੂਰ ਕਰੀਏ। ਸੋ ਬਰਾੜ ਸਾਹਿਬ, ਖਬਰਾਂ ਵੱਲ ਚਲੀਏ, ਮਾਰੀਏ ਝਾਤ ਕੀ ਹੋ ਰਿਹਾ ਪੰਜਾਬ ਦੇ ਵਿੱਚ। ਸੋ ਸੁਪਰੀਮ ਕੋਰਟ ਨੇ ਜੀ ਜਿਹੜੀਆਂ ਕੁੱਟ ਕੁੱਟ ਕੇ ਮਾਰਨ ਦੀਆਂ ਘਟਨਾਵਾਂ ਆ ਉਹਨਾਂ ਨੂੰ ਰੋਕਣ ਦੇ ਲਈ ਨਿਰਦੇਸ਼ ਜਾਰੀ ਕੀਤਾ, ਇਹ ਕਿਹਾ ਕਿ ਭੀੜ ਦਾ ਨਾ ਕਾਨੂੰਨ ਨਹੀਂ ਚੱਲੇਗਾ। ਸੋ ਇਹ ਵੀ ਸਹੀ ਗੱਲ ਹੈ, ਬਹੁਤ ਦੇਰ ਤੋਂ ਇਹ ਚੀਜ਼ਾਂ ਦੇਖਦੇ ਆ ਰਹੇ ਆ ਬਰਾੜ ਸਾਹਿਬ, ਕਿ ਕਈ ਵਾਰ ਜਿਹੜਾ ਹੁੰਦਾ ਆ ਰੋਹ ਜਿਹੜਾ ਹੁੰਦਾ ਆ ਭੀੜ ਦਾ ਕਹਿ ਲਓ ਜਾਂ ਜਨਤਾ ਦਾ ਕਹਿ ਲਓ, ਉਹ ਕਿਸੇ ਨੇ ਚਾਹੇ ਕੋਈ ਅਪਰਾਧੀ ਹੈ ਉਹਨੂੰ ਵੀ ਬੜੀ ਬੁਰੀ ਤਰ੍ਹਾਂ ਮਾਰਦੇ ਆ ਜਾਂ ਕਹਿਣਾ, ਔਰ ਬਿਨਾਂ ਕਿਸੇ ਦਲੀਲ ਦੇ ਜਾਂ ਕਿਸੇ ਅਪੀਲ ਦੇ ਉਹਦੀ ਉੱਥੇ ਹੀ ਸੁਣਵਾਈ ਵਿਚਾਰੇ ਦੀ ਹੋ ਜਾਂਦੀ ਹੈ। ਸੋ ਕੀ ਕਹੋਗੇ ਸੁਪਰੀਮ ਕੋਰਟ ਦੇ ਇਸ ਫੈਸਲੇ ਬਾਰੇ?
ਦੇਖੋ ਸੁਪਰੀਮ ਕੋਰਟ ਨੇ ਬਹੁਤ ਦੇਰੀ ਨਾਲ ਇਹ ਜਿਹੜਾ ਸਟੈਪ ਚੱਕਿਆ, ਪਰ ਹਜੇ ਵੀ ਜਿਹੜਾ ਸਟੈਪ ਆ ਇੱਕ ਬਿਆਨ ਹੀ ਦਿੱਤਾ, ਜਾਂ ਤਾਂ ਇਹਦੇ ਖਿਲਾਫ਼ ਜਿਹੜੀ ਸੰਸਦ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ ਵੀ ਇੰਡੀਆ ਦੀ ਸੰਸਦ ਦੇ ਵਿੱਚ ਕਾਨੂੰਨ ਆਵੇ ਵੀ ਕਦੇ ਵੀ ਜਿਹੜੀ ਭੀੜ ਆ, ਭੀੜ ਦੇ ਅਸੀਂ ਅਕਸਰ ਕਹਿੰਦੇ ਹਾਂ ਵੀ ਭੀੜ ਦੇ ਦਿਮਾਗ ਨਹੀਂ ਹੁੰਦਾ, ਤੇ ਜੋ ਦਿਮਾਗ ਉਹ ਨਹੀਂ ਹੁੰਦਾ ਤਾਂ ਉਹ ਸ਼ਰਾਰਤੀ ਅਨਸਰ ਵੀ ਹੁੰਦਾ, ਤੇ ਸ਼ਰਾਰਤੀ ਲੋਕ ਕੀ ਕਰਦੇ ਆ ਫਿਰ ਉਦੋਂ ਉਹਦਾ ਭੀੜ ਦਾ ਨਜਾਇਜ਼ ਫਾਇਦਾ ਉਠਾ ਕੇ ਕੋਈ ਨਾ ਕੋਈ ਗਲਤ ਕਾਰਾ ਕਰ ਦਿੰਦੇ ਆ, ਜਾਂ ਲੁੱਟਾਂ ਖੋਹਾਂ ਹੋ ਜਾਂਦੀਆਂ ਜਾਂ ਕੁੱਟਮਾਰ ਹੋ ਜਾਂਦੀ ਆ, ਤੇ ਫਿਰ ਉਹਦੇ ਨਤੀਜੇ ਆ ਜਿਹੜੇ ਉਹ ਭੀੜ ਦੇ ਵਿੱਚ ਆ ਕੇ ਹੋ ਜਾਂਦਾ ਵੀ ਚੱਲ ਭੀੜ ਤੇ ਕਿਹੜਾ ਕੋਈ ਪਰਚਾ, ਕਿਹੜਾ ਬਾਈ ਨੇਮ ਪਰਚਾ ਨੀ ਹੁੰਦਾ ਜਿਹਨਾਂ ਚਿਕਰ, ਤੇ ਉਹ ਕੇਸ ਆ ਜਿਹੜਾ ਰਫਾ ਦਿਫਾ ਹੋ ਜਾਂਦਾ। ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਵੀ ਇਹ ਕਾਨੂੰਨ ਦੇ ਵਿੱਚ ਇੱਕ ਮੋਰੀ ਆ, ਜਿਹੜੀ ਮੋਰੀ ਥਾਣੀ ਉਹ ਨਿਕਲ ਜਾਂਦੇ ਆ ਵੀ ਜਦੋਂ ਬਾਹਲੇ ਸਾਰੇ ਨਾਂ ਹੋ ਜਾਂਦੇ ਆ ਤੇ ਉਦੋਂ ਆਪੇ ਖੇੜਾ ਛੁੱਟ ਜਾਂਦਾ ਇੰਨੇ ਲੋਕਾਂ ਦਾ, ਗਿੱਦਾ ਕਿਹਦੇ ਤੇ ਦੋਸ਼ ਲਾਵੇ। ਸੋ ਹੁਣ ਜਿਹੜਾ ਇਹਦੇ ਲਈ ਸੁਪਰੀਮ ਕੋਰਟ ਚਿੰਤਤ ਹੋਈ ਆ, ਕਿਉਂਕਿ ਪਿਛਲੇ ਦਿਨਾਂ ਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਵੀ ਭੀੜ ਨੇ ਕੁੱਟਮਾਰ ਕੀਤੀ, ਬੰਦੇ ਮਰੇ ਵੀ ਆ ਜਾਂ ਹੋਰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤਾਂ ਉਹ ਸੁਪਰੀਮ ਕੋਰਟ ਨੂੰ ਲੱਗਿਆ ਵੀ ਹੁਣ ਦਖਲ ਅੰਦਾਜ਼ੀ ਕੀਤੀ ਜਾਵੇ, ਕਿਉਂਕਿ ਕਾਨੂੰਨ ਹੱਥ ਚ ਲੈਣਾ, ਅਸੀਂ ਕੱਲੇ ਕੱਲੇ ਬੰਦੇ ਡਰਦੇ ਆ ਕਾਨੂੰਨ ਹੱਥ ਚ ਲੈਣ ਤੇ, ਜਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਤੇ ਉਦੋਂ ਅਸੀਂ ਕਾਨੂੰਨ ਦੀ ਪਰਵਾਹ ਵੀ ਨੀ ਕਰਦੇ, ਜਿਵੇਂ ਪਿੱਛੇ ਜੇ ਪੰਚਕੂਲੇ ਦੇ ਵਿੱਚ ਜਿਹੜਾ ਮਾਹੌਲ ਬਣਿਆ ਸੀ ਉਦੋਂ ਵੀ ਤਾਂ ਇਹੀ ਹਾਲ ਹੀ ਹੋਇਆ ਸੀ ਨਾ, ਤੇ ਫੇਰ ਦੇਖੋ ਕੀ ਹਾਲ ਹੋਇਆ, ਇਵੇਂ ਜੀ ਕਿ ਹਰ ਟਾਈਮ ਜਦੋਂ ਵੀ ਹੋਇਆ ਇਹ ਜੀ ਕਾਰਨਾਂ ਕਰਕੇ ਹੋਇਆ। ਸੋ ਸੁਪਰੀਮ ਕੋਰਟ ਦਾ ਜਿਹੜਾ ਉਪਰਾਲਾ ਤਾਂ ਚੰਗਾ, ਪਰ ਇਹਨੂੰ ਸਖਤੀ ਨਾਲ ਲਾਗੂ ਕਰਵਾਉਣਾ ਪਊ, ਸਖਤੀ ਨਾਲ ਪਹਿਲਾਂ ਕਾਨੂੰਨ ਬਣਾਉਣਾ ਪਊ ਫਿਰ ਲਾਗੂ ਕਰਵਾਉਣਾ ਪਊ, ਕਿਉਂਕਿ ਕਾਨੂੰਨ ਆ ਪਹਿਲਾਂ ਸੰਸਦ ਦੇ ਵਿੱਚ ਦੀ ਹੋ ਕੇ ਆਊਗਾ, ਕਿਸੇ ਵੀ ਗੱਲ ਦੇ ਉੱਤੇ ਬਹਿਸਾਂ ਹੋਣਗੀਆਂ, ਉੱਥੇ ਫਿਰ ਬਹੁਤ ਸਾਰੀਆਂ ਪਾਰਟੀਆਂ ਹੀ ਇਹਦਾ ਵਿਰੋਧ ਕਰਨਗੀਆਂ ਇੱਕ ਦੂਜੇ ਦਾ, ਤੇ ਫਿਰ ਜਾ ਕੇ ਇਹਦਾ ਕੋਈ ਫੈਸਲਾ ਹੋਊਗਾ।
ਜੀ ਬਿਲਕੁਲ। ਉਸ ਤੋਂ ਬਾਅਦ ਇੱਕ ਬੜਾ ਤਲਖ ਜਿਹਾ ਸਵਾਲ ਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ, ਕਹਿੰਦੇ ਕਿ 50 ਲੱਖ ਦੀ ਜ਼ਮੀਨ ਨੂੰ 2 ਕਰੋੜ ਚ ਕੌਣ ਖਰੀਦੇਗਾ? ਸੋ ਪੰਜਾਬ ਦੇ ਜਿਹੜੇ ਮੈਗਾ ਪ੍ਰੋਜੈਕਟਾਂ ਨੂੰ ਲੈ ਕੇ ਇਹ ਜਿਹੜੀ ਗੱਲ ਹੈ ਹਰਸਿਮਰਤ ਕੌਰ ਬਾਦਲ ਨੇ ਕਹੀ ਹੈ, ਇਹਦੇ ਬਾਰੇ
ਦੇਖੋ 2 ਪ੍ਰੋਜੈਕਟ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਆ, ਇੱਕ ਤਾਂ ਬਠਿੰਡੇ ਦੇ ਵਿੱਚ ਜਿਹੜਾ ਏਮਸ ਦੇ ਲਾਉਣ ਬਾਰੇ ਸੀ, ਜਿਹੜਾ ਕਿ ਕਾਫੀ 925 ਕਰੋੜ ਦਾ ਜਿਹੜਾ ਇੱਕ ਵੱਡਾ ਇੱਕ ਪ੍ਰੋਜੈਕਟ ਆ, ਤੇ ਇੱਕ ਫੂਡ ਪ੍ਰੋਸੈਸਿੰਗ ਦਾ ਪ੍ਰੋਜੈਕਟ ਲੁਧਿਆਣੇ ਦੇ ਲਾਗੇ ਲੱਗਣਾ ਸੀਗਾ। ਦੋਨੇ ਪ੍ਰੋਜੈਕਟ ਸੈਂਟਰ ਸਰਕਾਰ ਤੋਂ ਆਏ ਆ ਤੇ ਉਹਨੂੰ ਹਰਸਿਮਰਤ ਕੌਰ ਆਪਦੇ ਇਸ ਪ੍ਰੋਜੈਕਟ ਸਮਝਦੀ ਹੈ ਤੇ ਬਣਾਉਣਾ ਚਾਹੁੰਦੀ ਆ ਵੀ ਇਹ ਜਿਹੜੇ ਮੇਰੇ ਆ ਪ੍ਰੋਜੈਕਟ ਦੋਨੇ, ਤਾਂ ਉਹਨਾਂ ਪ੍ਰੋਜੈਕਟਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸਟੇਟ ਸਰਕਾਰ ਆ ਉਹ ਹੈਲਪ ਨੀ ਕਰ ਰਹੀ। ਉਹਦੇ ਕਈ ਕਾਰਨ ਆ, ਨੰਬਰ ਇੱਕ ਤਾਂ ਕਾਰਨ ਪਾਰਟੀਬਾਜ਼ੀ ਦਾ ਵੀ ਕਹਿ ਸਕਦੇ ਹਾਂ ਵੀ ਕਾਂਗਰਸ ਤੇ ਜਿਹੜਾ ਇਹਦਾ ਆਪਸ ਵਿੱਚ ਦਾ ਜਿਹੜੀ ਦਿੱਕਤ ਆ ਉਹ ਆ, ਤੇ ਨੰਬਰ 2 ਇਹਦਾ ਕਾਰਨ ਜਿਹੜਾ ਹੈਗਾ ਵੀ ਸਰਕਾਰ ਕੋਲੇ ਹੈ ਹੀ ਨੀ ਕੁਛ, ਕਿਉਂਕਿ ਸਰਕਾਰ ਨੂੰ ਵੀ ਆਪਣਾ ਹਿੱਸਾ ਦੇਣਾ ਪੈਂਦਾ ਹੁੰਦਾ ਹੈ ਪ੍ਰੋਜੈਕਟ, ਇਹ ਨਹੀਂ ਹੁੰਦਾ ਵੀ ਇਕੱਲੇ ਸੈਂਟਰ ਦੇ ਹੀ ਲੱਗਣਗੇ, ਇਹਦੇ ਵਿੱਚ ਸਰਕਾਰ ਦੇ ਵੀ ਰਿਸੋਰਸਿਸ ਬਹੁਤ ਸਾਰੇ ਲੱਗਣੇ ਆ, ਇੱਥੋਂ ਲੋਕਲ ਸਰਕਾਰ ਰਾਜ ਸਰਕਾਰ ਦੇ ਵੀ। ਸੋ ਰਾਜ ਸਰਕਾਰ ਕੋਲੇ ਕੁਛ ਹੈ ਹੀ ਨੀ, ਉਹ ਹਿੱਸਾ ਕਿਵੇਂ ਪਾਵੇ? ਦੂਜੀ ਗੱਲ ਜਿਹੜੀ ਜ਼ਮੀਨ ਦੇ ਰੇਟ ਦੀ ਗੱਲ ਕੀਤੀ ਆ, ਹੁਣ ਜੇ ਜ਼ਮੀਨਦਾਰ ਦੀ ਜ਼ਮੀਨ ਦਾ 50 ਲੱਖ ਨੂੰ ਕਿੱਲਾ ਤੇ ਸਰਕਾਰ 2 ਕਰੋੜ ਨੂੰ ਕਿੱਲਾ ਮੰਗ ਰਹੀ ਆ, ਤੇ ਤਾਂ ਜਿਹੜੀ ਸੈਂਟਰ ਸਰਕਾਰ ਇਹਦੇ ਤੇ ਔਖੀ ਹੋਈ ਆ, ਤੇ ਜੇ ਕੱਲ ਨੂੰ ਇਹੀ ਗੱਲ ਆਵੇ ਤਾਂ ਦੋਨੇ ਪਾਰਟੀਆਂ ਇੱਕ ਠਾਪਣਗੀਆਂ, ਕਹਿਣਗੀਆਂ ਵੀ ਅਸੀਂ ਜ਼ਮੀਨਦਾਰ ਨੂੰ ਉਹਦੀ ਜ਼ਮੀਨ ਦਾ ਵੱਧ ਤੋਂ ਵੱਧ ਮੁੱਲ ਲੈ ਕੇ ਦਿੱਤਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਜਿਹੜਾ 2 ਕਰੋੜ ਕੈਪਟਨ ਮੰਗ ਰਹੇ ਆ ਕਿੱਲੇ ਦਾ ਪਰ ਏਕੜ ਦਾ, ਕੀ ਉਹ ਜ਼ਮੀਨਦਾਰ ਤੱਕ ਪਹੁੰਚੂਗਾ? ਜਾਂ ਜ਼ਮੀਨਦਾਰ ਤੱਕ ਨਹੀਂ ਪਹੁੰਚਦਾ, ਉਹ ਸਰਕਾਰ ਉਹਦੇ ਵਿੱਚੋਂ ਵਿਚੋਲਗੀ ਕਰ ਰਹੀ ਆ, ਉਹ ਚੋਂ ਪੈਸੇ ਖੱਟ ਰਹੀ ਆ ਪ੍ਰੋਜੈਕਟ ਦੇ ਵਿੱਚੋਂ। ਸੋ ਇਹ ਦੇਖਣਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇੱਥੇ ਕੀ ਆ, ਦੋਨੇ ਪਾਰਟੀਆਂ ਆਪੋ ਆਪਣੀਆਂ ਜਿਹੜੀਆਂ ਹੁਣ ਰਾਗ ਅਲਾਪ ਰਹੀਆਂ, ਤੇ ਇਹ ਰਾਗ ਵੋਟਾਂ ਕਰਕੇ 2019 ਦੇ ਇਲੈਕਸ਼ਨਾਂ ਕਰਕੇ ਹੁਣ ਹਰਸਿਮਰਤ ਨੂੰ ਯਾਦ ਆ ਗਿਆ ਵੀ ਛੇਤੀ ਫੂਡ ਪ੍ਰੋਸੈਸ ਯੂਨਿਟ ਲੱਗੇ, ਛੇਤੀ ਏਮਸ ਬਣੇ ਬਠਿੰਡੇ, ਤਾਂ ਮੈਂ ਉਹਦੇ ਸਹਾਰੇ ਤੇ ਵੋਟਾਂ ਲਵਾਂ।
ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਉਹ ਕਾਂਗਰਸ ਦੇ ਲਈ ਬਹੁਤ ਵਧੀਆ ਨੀ, ਆਪਣੇ ਪੰਜਾਬ ਦੀ ਜਿਹੜੀ ਕਾਂਗਰਸ ਹੈ ਕਿ ਕੈਪਟਨ ਸਰ ਕਾਂਗਰਸ ਦੀ ਕੌਮੀ ਕਾਰਜਕਾਰਨੀ ਤੋਂ ਬਾਹਰ ਹੋ ਗਏ ਆ, ਉਹਦੇ ਕਰਕੇ ਮਾਯੂਸੀ ਜਿਹੜੀ ਆ ਪੰਜਾਬ ਦੇ ਕਾਂਗਰਸੀ ਆਗੂਆਂ ਚ ਦਿਖਾਈ ਦੇ ਰਹੀ ਹੈ।
ਜੀ ਬਿਲਕੁਲ, ਪਹਿਲਾਂ ਤਾਂ ਮੈਨੂੰ ਥੋੜੀ ਜਿਹੀ ਨਾ ਆਵਾਜ਼ ਦੀ ਡਿਸਟਰਬੈਂਸ ਆ ਰਹੀ ਹੈ, ਪਿੱਛੇ ਕੁਛ ਚੱਲ ਰਿਹਾ ਮੈਨੂੰ ਲੱਗਦਾ। ਸਰਬਜੀਤ ਪਲੀਜ਼ ਚੈੱਕ ਕਰਿਓ, ਪਿੱਛੇ ਮੈਨੂੰ ਆਵਾਜ਼ਾਂ ਬਹੁਤ ਜ਼ਿਆਦਾ ਆ ਰਹੀਆਂ। ਤੇ ਦੂਜਾ ਜਿਹੜੀ ਤੁਸੀਂ ਕੈਪਟਨ ਦੀ ਗੱਲ ਕੀਤੀ ਆ ਵੀ ਕਾਰਜਕਾਰਨੀ ਚ ਉਹਨਾਂ ਨੂੰ ਬਾਹਰ ਕੀਤਾ, ਦੇਖੋ ਕੈਪਟਨ ਦਾ ਜਿਹੜਾ ਸਮਾਂ ਜਿਹੜਾ ਹੁਣ ਵਿਹਾਉਂਦਾ ਜਾ ਰਿਹਾ, ਤੇ ਸੈਂਟਰ ਸਰਕਾਰ ਦੇ ਵਿੱਚ ਕੈਪਟਨ ਦੀ ਪਹਿਲਾਂ ਹੀ ਨੀ ਬਣੀ, ਖਾਸ ਕਰਕੇ ਰਾਹੁਲ ਨਾਲ ਤਾਂ ਜਮਾ ਹੀ ਨੀ ਬਣੀ, ਤੇ ਰਾਹੁਲ ਨੇ ਜਿਹੜੀ ਉਹਨਾਂ ਨੂੰ ਹੌਲੀ ਹੌਲੀ ਕਰਕੇ ਪਾਸੇ ਕਰਨਾ ਸ਼ੁਰੂ ਕਰ ਦਿੱਤਾ। ਤੇ ਜਿਹੜੀ ਚੀਜ਼ ਅਸੀਂ ਅਕਸਰ ਰੋਜ਼ ਪ੍ਰਚਾਰਦੇ ਹਾਂ ਵੀ ਪੰਜਾਬ ਦੇ ਵਿੱਚ ਹੁਣ ਕਾਂਗਰਸ ਜਿਹੜੀ ਨਵੀਂ ਇੰਸਟਾਲੇਸ਼ਨ ਕਰੂਗੀ ਉਹ ਦੇਖਦੇ ਕਿਹਨੂੰ ਕਰਦੀ ਹੈ ਕਿਵੇਂ ਕਰਦੀ ਹੈ ਤਾਂ ਸਮਾਂ ਦੱਸੂਗਾ, ਪਰ ਫਿਲਹਾਲ ਜਿਹੜਾ ਕੈਪਟਨ ਦੇ ਫਾਰ ਹੌਲੀ ਹੌਲੀ ਕੁਤਰਨੇ ਸ਼ੁਰੂ ਕਰ ਦਿੱਤੇ ਆ। ਕੌਮੀ ਕਾਰਜਕਾਰਨੀ ਦੇ ਵਿੱਚ ਚਾਹੇ ਕੋਈ ਬੜਾ ਰੋਲ ਨਹੀਂ ਸੀਗਾ ਕੈਪਟਨ ਦਾ, ਪਰ ਫਿਰ ਵੀ ਜਦੋਂ ਉਹਦੇ ਵਿੱਚੋਂ ਸਾਫ਼ ਹੀ ਕਰ ਦਿੱਤਾ ਉਹ ਵੀ ਇੱਕ ਵੱਡੀ ਇੱਕ ਝਟਕਾ ਹੀ ਕਹਿ ਸਕਦੇ, ਇੱਕ ਸਿਗਨਲ ਕਹਿ ਸਕਦੇ ਹਾਂ ਵੀ ਅਸੀਂ ਤੇਰੇ ਬਾਰੇ ਕੀ ਸੋਚਦੇ ਹਾਂ। ਦੂਜੀ ਗੱਲ ਇਹ ਹੈ ਵੀ ਪੰਜਾਬ ਨੂੰ ਕੈਪਟਨ ਨੂੰ ਪਾਸੇ ਕਰਨਾ ਵੱਖਰੀ ਗੱਲ ਸੀ, ਪਰ ਪੰਜਾਬ ਨੂੰ ਨਰਾਦ ਕਰਨਾ ਵੱਖਰੀ ਗੱਲ ਆ। ਜਿਹੜਾ ਪੰਜਾਬ ਆ ਉਹ ਜਮੇ ਨਿਰਾਦਰ ਕਰਤਾ ਵਿੱਚੋਂ, ਕਿਤੇ ਹੈ ਹੀ ਨੀ ਪੰਜਾਬ ਦਾ ਕੋਈ ਜਿਹੜਾ ਨੁਮਾਇੰਦਾ। ਅੰਬਿਕਾ ਸੋਨੀ ਨੂੰ ਰੱਖਿਆ ਗਿਆ, ਅੰਬਿਕਾ ਸੋਨੀ ਦਾ ਤੁਹਾਨੂੰ ਪਤਾ ਹੀ ਆ ਕਿੰਨਾ ਰੋਲ ਆ ਪੰਜਾਬ ਦੀ ਕਾਂਗਰਸ ਜਾਂ ਸਿਆਸਤ ਦੇ ਵਿੱਚ। ਸੋ ਇਹ ਕੁਦਰਤ ਕੁਝ ਜਿਹੜੀ ਚਿੰਤਾ ਦਾ ਵਿਸ਼ਾ ਵੀ ਆ ਵੀ ਕਾਂਗਰਸ ਆ ਜਿਹੜੀ ਪੰਜਾਬ ਨੂੰ ਦਾ ਕੋਈ ਨੁਮਾਇੰਦਾ ਨੀ ਲੈ ਕੇ ਚੱਲੀ ਹੋਈ, ਪਰ ਦੂਜੇ ਪਾਸੇ ਉਹ ਪਤਾ ਹੀ ਆ ਜੀ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪਦੀਆਂ ਬਣਦੀਆਂ ਜ਼ਿੰਮੇਵਾਰੀਆਂ ਹੀ ਨੀ ਨਿਭਾਈਆਂ। ਜੇ ਸੰਸਦ ਸੀ ਤਾਂ ਸੰਸਦ ਚ ਨੀ ਗਏ, ਜੇ ਹੁਣ ਮੁੱਖ ਮੰਤਰੀ ਆ ਤਾਂ ਵੀ ਉਹ ਆਪਦੀ ਡਿਊਟੀ ਆ ਜਿਹੜੀ ਉਹਨੇ ਉਹਨਾਂ ਉਸ ਢੰਗ ਨਾਲ ਨੀ ਨਿਭਾ ਰਹੇ ਜਿੰਨੇ ਢੰਗ ਨਾਲ ਨਿਭਾਉਣੀ ਚਾਹੀਦੀ ਆ।
ਜੀ ਬਿਲਕੁਲ, ਔਰ ਨਾਲ ਹੀ ਇੱਕ ਹੋਰ ਵੀ ਜਿਹੜੇ ਪੰਜਾਬ ਦੀ ਸਿਆਸਤ ਚ ਤੂਫਾਨ ਲਿਆਉਣ ਵਾਲੇ 1144 ਕਰੋੜ ਰੁਪਏ ਦੇ ਬਹੁਤ ਚਰਚਿਤ ਕਥਿਤ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਚ ਵੀ ਆਈ ਹੈ ਖਬਰ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਮੱਸਿਆ ਜਿਹੜੀ ਹੈ ਉਹ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ।
ਦੇਖੋ ਜਦੋਂ ਮਾੜਾ ਟਾਈਮ ਆਉਂਦਾ ਤਾਂ ਚਾਰ ਛਪੇਰੇ ਆਉਂਦਾ, ਸੋ ਜੇ ਕੈਪਟਨ ਦੇ ਫਰਕ ਉਤਰੇ ਜਾਣਗੇ ਤੇ ਨਾਲ ਨਾਲ ਫਿਰ ਇਧਰੋਂ ਵੀ ਉਹਨਾਂ ਨੂੰ ਜਿਹੜਾ ਉਹਦੇ ਨਾਲ ਤੇ ਸਕੰਜਾ ਕਸਿਆ ਜਾਣਾ। ਸੋ ਉਸ ਸਕੰਜੇ ਦੇ ਕਾਰਨ ਹੀ ਜਿਹੜੀ ਸਿਟੀ ਸੈਂਟਰ ਘੁਟਾਲਾ ਦੁਬਾਰੇ ਬਾਰ ਬਾਰ ਜਿਹੜਾ ਉਹਨੂੰ ਬਾਹਰ ਲਿਆਂਦਾ ਜਾਂਦਾ, ਉਹਨੂੰ ਪ੍ਰਚਾਰਿਆ ਜਾਂਦਾ, ਉਹਦੇ ਬਾਰੇ ਗੱਲ ਛੇੜੀ ਜਾਂਦੀ ਆ, ਤੇ ਹੁਣ ਇਲੈਕਸ਼ਨਾਂ ਕਰਕੇ ਵੀ ਜਿਹੜੀ ਵਿਰੋਧੀ ਪਾਰਟੀ ਹੈ ਸਿਟੀ ਸੈਂਟਰ ਘੁਟਾਲੇ ਨੂੰ ਜਿਹੜੀ ਵੱਧ ਤੋਂ ਵੱਧ ਤੂਲ ਦੇਣ ਦੀ ਕੋਸ਼ਿਸ਼ ਕਰੂਗੀ। ਜੇ ਇਹ ਘੁਟਾਲਾ ਰੌਲਾ ਪਊਗਾ ਤਾਂ ਹੀ ਜਾ ਕੇ ਦੂਜੀ ਵਿਰੋਧੀ ਪਾਰਟੀ ਨੂੰ ਵੋਟਾਂ ਵੀ ਮਿਲਣਗੀਆਂ, ਤੇ ਦੂਜਾ ਜਿਹੜਾ ਵਿਰੋਧੀ ਪਾਰਟੀ ਆ ਜਿਹੜੀ ਉਹ ਕੱਲੇ ਕੈਪਟਨ ਨੂੰ ਨਹੀਂ ਹਰਾਊਗੀ, ਪੂਰੀ ਪਾਰਟੀ ਦੇ ਉੱਤੇ ਅਸਰ ਪੈਂਦਾ ਇਹਦੀਆਂ ਚੀਜ਼ਾਂ ਦਾ।
ਜੀ
ਜੀ ਸੁਪ੍ਰੀਤ, ਹੈਲੋ, ਮੈਨੂੰ ਲੱਗਦਾ ਕਿਤੇ ਆਵਾਜ਼ ਦੇ ਵਿੱਚ ਪ੍ਰੋਬਲਮ ਆ ਤੇ ਜੀ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ। ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ।
ਜੀ ਪ੍ਰੋਗਰਾਮ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਥੋੜੀ ਤਕਨੀਕੀ ਪ੍ਰੋਬਲਮ ਕਰਕੇ ਮੇਰਾ ਰਾਬਤਾ ਤੁਹਾਡੇ ਨਾਲ ਟੁੱਟ ਗਿਆ ਸੀਗਾ, ਉਹਦੇ ਲਈ ਮਾਫੀ ਚਾਹੁੰਦੇ ਹਾਂ। ਸੋ ਬਰਾੜ ਸਾਹਿਬ ਸਾਡੇ ਨਾਲ ਹੀ ਨੇ ਪ੍ਰੋਗਰਾਮ ਦੇ ਵਿੱਚ। ਸੋ ਬਰਾੜ ਸਾਹਿਬ ਗੱਲ ਕਰ ਰਹੇ ਸੀ ਜੀ ਅਸੀਂ ਕਾਂਗਰਸ ਦੀ ਔਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਆ ਉਹਨਾਂ ਦੇ ਬਾਰੇ, ਜਿਹੜੀ ਇਲੈਕਸ਼ਨ ਹੋਣੀ ਹੈ। ਸੋ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਇਸ ਵਾਰੀ ਦੀ ਜਿਹੜੀ ਇਲੈਕਸ਼ਨ ਹੋਏਗੀ, ਕੀ ਫੇਰ ਤੋਂ ਜਿਹੜਾ ਇੱਕ ਕੰਪੀਟੀਸ਼ਨ ਉਹੀ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਹੀ ਰਹੇਗਾ ਜਾਂ ਜਿਹੜੀ ਆਮ ਆਦਮੀ ਪਾਰਟੀ ਆ ਉਹ ਫੇਰ ਤੋਂ ਉਭਰੇਗੀ ਦੁਬਾਰਾ?
ਦੇਖੋ ਪੰਜਾਬ ਚ ਤਾਂ ਕੋਈ ਚਾਂਸ ਨੀ ਲੱਗ ਰਿਹਾ ਹੁਣ ਕਿਸੇ ਕਿਸਮ ਦਾ ਵੀ ਕੋਈ ਤੀਜੀ ਧਿਰ ਉਭਰ ਕੇ ਸਾਹਮਣੇ ਆਊਗੀ। ਥੋੜਾ ਬਹੁਤ ਜੇ ਕੰਪੀਟੀਸ਼ਨ ਬੈਂਸ ਭਰਾ ਦੇ ਸਕਦੇ ਆ, ਥੋੜਾ ਬਹੁਤ ਸੀਟਾਂ ਨੂੰ ਅਸਰ ਪਾ ਦੇਣਗੇ, ਉਹ ਪਾ ਸਕਦੇ ਆ। ਪਰ ਹੋਰ ਜਿਹੜੀ ਅੱਜ ਦੀ ਘੜੀ ਆ, ਜਿਹੜੀ ਆਮ ਆਦਮੀ ਪਾਰਟੀ ਆ, ਜਿਹੜਾ ਉਹਦਾ ਔਖਾ ਲੱਗਦਾ ਵੀ ਹੁਣ ਉਹ ਆਪਦੇ ਜਿਹੜੀਆਂ ਜਿਹੜੀ ਭਾਵੇਂ ਉਹਨਾਂ ਦੀਆਂ ਵਿਧਾਨ ਸਭਾ 24 ਸੀਟਾਂ ਪਰ ਲੋਕ ਸਭਾ ਦੇ ਲਈ ਉਹ ਕੋਈ ਸੀਟ, ਹਾਲਾਂਕਿ ਭਗਵੰਤ ਮਾਨ ਦੀ ਸੀਟ ਵੀ ਜਿਹੜੀ ਖੁਦ ਹੀ ਖਤਰੇ ਚ ਦਿਖਾਈ ਦੇ ਰਹੀ ਆ, ਤੇ ਜਿਵੇਂ ਪਿੱਛੇ 4 MP ਬਣ ਗਏ ਸੀ ਪਰ ਹੁਣ ਨੀ ਲੱਗਦਾ ਵੀ ਉਹ 4 MP ਕਾਮਯਾਬ ਰਹਿਣਗੇ। ਕਿਉਂਕਿ ਜਦੋਂ ਅਸੀਂ ਦੇਖਿਆ ਵੀ ਪਹਿਲਾਂ ਗਾਂਧੀ ਦੀ ਸੀਟ ਦੇ ਉੱਤੇ ਵੀ ਰੌਲਾ ਰਿਹਾ, ਫਿਰ ਸਾਧੂ ਸਿੰਘ ਜਿਹੜਾ ਉਹਨਾਂ ਨੇ ਵੀ ਨੀ ਕੋਈ ਇਹੋ ਜਿਹਾ ਕੰਮ ਕੀਤਾ ਜਾਂ ਇਹੋ ਜਿਹੀ ਗੱਲ ਕੀਤੀ ਜਿਹਦੇ ਕਰਕੇ ਉਹ ਆਪਣੀ ਸੀਟ ਬਚਾ ਸਕਣ। ਸੋ ਜਿਹੜਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਮੁਕਾਬਲਾ ਤਾਂ ਕਾਂਗਰਸ ਤੇ ਇਹਨਾਂ ਦੇ ਵਿੱਚ ਭਾਜਪਾ ਅਕਾਲੀ ਗੱਠਜੋੜ ਚ ਰਹੂਗਾ। ਦੂਜੇ ਪਾਸੇ ਜਿਹੜੀ ਦਿਖਾਈ ਦੇ ਰਹੀ ਆ ਵੀ ਭਾਜਪਾ ਦੀ ਜਿਹੜੀ ਮੋਦੀ ਲਹਿਰ ਆ ਉਹ ਹਲੇ ਤਾਂ ਅੱਜ ਤੱਕ ਸ਼ਾਂਤ ਹੋਈ ਨੀ, ਐਵੇਂ ਅਸੀਂ ਦਿਲਾਂ ਨੂੰ ਦਿਲਾਸੇ ਜਿਹੜੀ ਮਰਜ਼ੀ ਦੇਈ ਜਾਈਏ ਪਰ ਮੋਦੀ ਲਹਿਰ ਉਵੇਂ ਦੀ ਉਵੇਂ ਚੱਲ ਰਹੀ ਆ। ਤੇ ਮੋਦੀ ਲਹਿਰ ਦਾ ਜੇ ਇਵੇਂ ਚੱਲਦੀ ਰਹੀ ਜਾਂ ਮੋਦੀ ਲਹਿਰ ਦਾ ਜਿਹੜਾ ਹੀ ਮਾਹੌਲ ਰਿਹਾ ਤਾਂ ਫਿਰ ਮੈਨੂੰ ਲੱਗਦਾ ਵੀ ਐਤਕੀ ਪੰਜਾਬ ਦੇ ਵਿੱਚ ਫਿਰ ਜਿਹੜੀ ਵਿਧਾਨ ਸਭਾ ਦੀ ਥਾਂ ਤੇ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਚ ਭਾਜਪਾ ਅਕਾਲੀ ਗੱਠਜੋੜ ਵੱਧ ਸੀਟਾਂ ਲਿਆਉਣ ਚ ਕਾਮਯਾਬ ਹੋਊਗਾ ਜਿਹੜੀ ਅੱਜ ਦੀ ਸਿਚੁਏਸ਼ਨ ਆ। ਪਰ ਇਹ ਹਜੇ ਟਾਈਮ ਪਿਆ ਜੀ 2019 ਚ, ਸਮੀਕਰਨ ਬਹੁਤ ਬਦਲਨੇ ਆ, ਕਈ ਵਾਰੀ ਧਿਆਨ ਭੰਗ ਕੀਤੇ ਜਾਣਗੇ, ਵੱਡੇ ਵੱਡੇ ਹਾਦਸੇ ਕਰਾਏ ਜਾਣਗੇ, ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਉਹਨਾਂ ਚੀਜ਼ਾਂ ਨੇ ਮੌਕੇ ਦੇ ਉੱਤੇ ਅਸਰ ਜਿਹੜਾ ਪਾਉਣਾ ਵੀ ਅਸਲ ਦੇ ਵਿੱਚ ਕਿੱਧਰ ਨੂੰ ਜਾਣੀ ਹੈ ਗੱਲ।
ਜੀ ਬਿਲਕੁਲ। ਸਾਨੂੰ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਜੀ ਬੜਾ ਪਿਆਰਾ ਜਿਹਾ ਮੈਸੇਜ ਕੀਤਾ, ਲਿਖਿਆ ਹੈ ਕਿ ਮੱਕੀ ਦੀਆਂ ਛੱਲੀਆਂ ਨੂੰ ਬਲਦਾਂ ਦੀਆਂ ਟੱਲੀਆਂ ਨੂੰ, ਜਿੱਥੇ ਰਿਹਾ ਖੇਡਦਾ ਮੈਂ ਪੁੱਛਿਆ ਉਸ ਗਲੀਆਂ ਨੂੰ, ਉਸ ਬੁੱਢੇ ਬੋੜ ਦੀਆਂ ਬੜਾ ਪੁੱਛਿਆ ਛਾਵਾਂ ਨੂੰ, ਮੈਂ ਵਤਨੀ ਜਾ ਹਾਲ ਪੁੱਛਿਆ ਪਿੰਡ ਦੀਆਂ ਰਾਵਾਂ ਨੂੰ, ਕਹਿੰਦੇ ਅਸੀਂ ਵੀ ਤੇਰੇ ਵਾਂਗੂ ਭੁੱਲ ਗਏ ਤੇਰੇ ਨਾਵਾਂ ਨੂੰ। ਤੋ ਬਹੁਤ ਪਿਆਰੀਆਂ ਹਮੇਸ਼ਾ ਕੋਈ ਨਾ ਕੋਈ ਇਹ ਲਾਈਨਾਂ ਜਿਹੜੀਆਂ ਸਾਡੇ ਨਾਲ ਸਾਂਝੀ ਕਰਦੇ ਆ। ਔਰ ਬੜੀਆਂ ਇਮੋਸ਼ਨਲ ਹੁੰਦੀਆਂ ਜੀ, ਬਿਲਕੁਲ ਹੀ ਸਾਡੇ ਸਾਰਿਆਂ ਦੇ ਜਿਹੜੇ ਪਰਦੇਸੀ ਆ ਉਹਨਾਂ ਦੇ ਹਾਲ ਨੂੰ ਬਿਆਨ ਕਰਦੀਆਂ ਲਾਈਨਾਂ ਤੁਸੀਂ ਲਿਖ ਕੇ ਭੇਜੀਆਂ, ਬਹੁਤ ਹੀ ਸੋਹਣੀਆਂ। ਔਰ ਨਾਲ ਹੀ ਭਾਜੀ ਇਹਨਾਂ ਨੇ ਨਾ ਛੱਲੀਆਂ ਦੇ ਖੇਤ ਦੀ ਫੋਟੋ ਭੇਜੀ ਆ, ਮੱਖੀ ਚੜੀ ਹੋਈ ਆ ਔਰ ਉਹਨਾਂ ਨੂੰ ਇੱਕ ਟੰਡੇ ਨੂੰ ਕਿੰਨੀਆਂ ਕਿੰਨੀਆਂ ਛੱਲੀਆਂ ਲੱਗੀਆਂ ਹੋਈਆਂ। ਔਰ ਮੈਨੂੰ ਲੱਗਦਾ ਵੀ ਇਹ ਇੱਥੇ ਦੀ ਖੇਤੀ ਦੀਆਂ ਹੀ ਹੈਗੀਆਂ, ਹੁਣ ਮੈਨੂੰ ਇਹ ਨੀ ਪਤਾ ਵੀ ਇਹ ਇਹਨਾਂ ਨੇ ਇੱਧਰ ਲਈ ਆਪਣੇ ਖੇਤ ਦੀ ਫੋਟੋ ਭੇਜੀ ਹੈ ਜਾਂ ਕਿ ਪੰਜਾਬ ਦੀ ਫੋਟੋ ਹੈ ਇਹ। ਇੱਥੇ ਮੱਕੀ ਭਾਜੀ ਮੈਂ ਵੈਸੇ ਦੇਖੀ ਨੀ ਜ਼ਿਆਦਾ, ਇੱਧਰਲੇ ਪਾਸੇ ਮੱਕੀ ਕਿੱਧਰ ਲੱਗਦੀ ਹੈ?
ਬਿਲਕੁਲ ਜੀ, ਜਿਹੜਾ ਕੇਨਸ ਦਾ ਏਰੀਏ ਦੇ ਵਿੱਚ ਮੈਂ ਹੁਣ ਜਾ ਕੇ ਆਇਆ, ਉੱਥੇ ਅਸੀਂ ਮੱਕੀ ਦੇ ਖੇਤ ਦੀ ਵੀ ਇੱਕ ਵੀਡੀਓ ਬਣਾਈ ਹੈ ਜੀ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਸੜੀ ਲੋਕਾਂ ਦੇ ਸਨਮੁਖ ਕਰਾਂਗੇ। ਤੇ ਵੈਸੇ ਮੱਕੀ ਜਿਹੜੀ ਆ ਉਹ ਜਿਹੜੀ ਆਲੂਆਂ ਨਾਲ ਮੱਕੀ ਦਾ ਤੇ ਉਹ ਖੇਤੀ ਨਾਲ ਜ਼ਿਆਦਾ ਸੰਬੰਧ ਹੋਣ ਕਰਕੇ ਪਾਣੀ ਵਾਲੇ ਏਰੀਆ ਚ ਜ਼ਿਆਦਾ ਦੇਖਣ ਨੂੰ ਮਿਲਦੀ ਆ। ਸੋ ਕੇਨਸ ਦੇ ਏਰੀਏ ਚ ਕਾਫੀ ਮੱਕੀ ਪਾਈ ਜਾਂਦੀ ਆ।
ਬਿਲਕੁਲ, ਔਰ 12-12, 14-14 ਛੱਲੀਆਂ ਲੱਗੀਆਂ ਹੋਈਆਂ ਜੀ ਇੱਕ ਹੀ ਟੰਡੇ ਨੂੰ, ਜਿਹੜੀ ਇਹਨਾਂ ਨੇ ਫੋਟੋ ਭੇਜੀ ਹੈ। ਸੋ ਮਜ਼ਾ ਆ ਗਿਆ ਜੀ ਛੱਲੀਆਂ ਤੇ, ਬਿਲਕੁਲ ਇਹ ਬਰਸਾਤ ਦੇ ਮਹੀਨੇ ਦਾ ਵੀ ਬੜਾ ਗਹਿਰਾ ਸੰਬੰਧ ਹੈ, ਸੋ ਇਹਦੇ ਬਾਰੇ ਵੀ ਗੱਲਬਾਤ ਅੱਗੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਜਗਤਾਰ ਭਾਜੀ ਹੁਣਾਂ ਨੇ ਕੁੱਝ ਮੁੱਦੇ ਜਿਹੜੇ ਉਠਾਏ ਆ, ਕਹਿੰਦੇ ਕਿ ਕਬੱਡੀ ਖਿਡਾਰੀ ਜਸ ਗਗੜੇ ਦੀ ਮੌਤ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ, ਪੰਜਾਬ ਤੋਂ ਕੁੱਝ ਲੋਕਾਂ ਨੇ ਸਵਾਲ ਖੜੇ ਕੀਤੇ ਨੇ, ਪੰਜਾਬ ਦੀਆਂ ਸਰਿੰਜਾਂ ਬੜੇ ਲੇਬਲ ਦਿਖਾਈਆਂ ਜਾ ਰਹੀਆਂ ਸਨ, ਜਿਸ ਕਿਹਦੇ ਲਈ ਕੰਮ ਕਰਦਾ ਸੀ ਤੇ ਉਹਦੀ ਮੌਤ ਦੇ ਕਾਰਨ ਕੀ ਹਨ, ਉਹ ਬਾਹਰਲਾ ਮੀਡੀਆ ਕਿਉਂ ਨਹੀਂ ਬੋਲਦਾ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਦੇਖੋ, ਕਬੱਡੀ ਦੇ ਨਾਲ ਜਿਹੜਾ ਨਸ਼ੇ ਦਾ ਜਿਹੜਾ ਇੱਕ ਦੌਰ ਆ ਜਾਂ ਨਸ਼ੇ ਦੀ ਜਿਹੜੀ ਇੱਕ ਗੱਲ ਆ, ਉਹ ਬਹੁਤ ਦਿਨ ਚਿਰਾਂ ਤੋਂ ਜੁੜੀ ਹੋਈ ਆ, ਤੇ ਖਾਸ ਕਰਕੇ ਜੋ ਕੈਨੇਡਾ ਦੇ ਵਿੱਚ ਗੱਲ ਹੁੰਦੀ ਆ ਤਾਂ ਉੱਥੇ ਵੀ ਕਬੱਡੀ ਤੇ ਨਸ਼ੇ ਦੀ ਜਿਹੜੀ ਗੱਲ ਨੂੰ ਦੂਰ ਕਰਕੇ ਨਹੀਂ ਦੇਖਿਆ ਜਾਂਦਾ, ਤੇ ਇਸ ਕਰਕੇ ਜਿਹੜਾ ਹੋ ਸਕਦਾ ਇਸ ਪਲੇਅਰ ਦੇ ਉੱਤੇ ਵੀ ਕੋਈ ਗਿਲਾ ਸ਼ਿਕਵੇ ਜਾਂ ਕੋਈ ਕਿਸੇ ਕਿਸਮ ਦੇ ਸ਼ੰਕੇ ਪੈਦਾ ਹੁੰਦੇ ਹੋਣ, ਪਰ ਮੈਂ ਜੇ ਦੇਖਾਂ ਤਾਂ ਮੈਂ ਆਪਣੇ ਮਨੋਂ ਕਹਾਂ ਤਾਂ ਮੈਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਤੇ ਅੰਦਾਜ਼ੇ ਲਾਉਣਾ ਮੇਰਾ ਫਿਤਰਤ ਨਹੀਂ, ਅੰਦਾਜ਼ੇ ਆਪਾਂ ਲਾ ਨਹੀਂ ਸਕਦੇ, ਪਰ ਕਬੱਡੀ ਦਾ ਤੇ ਨਸ਼ੇ ਦਾ ਜਿਹੜਾ ਸੰਬੰਧ ਆ ਇਹੀ ਕਾਰਨ ਜਿਹੜਾ ਅਫਵਾਹਾਂ ਦਾ ਕਾਰਨ ਬਣਦਾ ਵੀ ਉਹਨਾਂ ਦੀ ਜਿਹੜੀ ਅਚਾਨਕ ਮੌਤ ਆ ਇੱਕ ਚੰਗੇ ਪਲੇਅਰ ਦੀ ਦਰਦ ਉੱਤੇ ਰਹਿ ਜਾਣਾ, ਤਾਂ ਇਹ ਹੋ ਸਕਦਾ ਵੀ ਕੋਈ ਡੋਜ਼ ਦੀ ਵਾਧ ਘਾਟ ਹੋਵੇ ਜਾਂ ਕੋਈ ਹੋਰ ਇਹਦੇ ਪਿੱਛੇ ਕਾਰਨ ਹੋਵੇ, ਕਿਉਂਕਿ ਨੋਰਮਲ ਜਿਹੜੀ ਇੱਦਾਂ ਨਹੀਂ ਹੁੰਦੀ ਗੱਲ, ਤੇ ਜੇ ਨੋਰਮਲ ਮੌਤ ਵੀ ਹੋਵੇ ਤਾਂ ਜਦੋਂ ਕੋਈ ਸ਼ੰਕਾ ਦੇ ਘੇਰੇ ਚ ਹੋਵੇ ਬੰਦਾ ਤਾਂ ਉਹਦੇ ਤੇ ਸ਼ੱਕ ਜ਼ਾਹਿਰ ਕੀਤੇ ਹੀ ਜਾਂਦੇ ਆ। ਸੋ ਮੈਨੂੰ ਤਾਂ ਇਹੀ ਕਾਰਨ ਲੱਗਦਾ ਵੀ ਕਬੱਡੀ ਤੇ ਨਸ਼ਿਆਂ ਦਾ ਜਿਹੜਾ ਇੱਕ ਆਪਸ ਵਿੱਚ ਮੇਲ ਬਣ ਚੁੱਕਿਆ, ਉਸੇ ਦਾ ਹੀ ਸ਼ੰਕਾ ਇਹ ਬਣਦੀ ਨਜ਼ਰ ਆਉਂਦੀ ਆ
ਜੀ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ DGP ਨਿਯੁਕਤੀ ਦੇ ਮਸਲੇ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕਰਨ ਜਾ ਰਹੀ ਹੈ, ਇਸ ਬਾਰੇ ਤੁਹਾਡੀ ਕੀ ਰਾਏ ਹੈ?
ਦੇਖੋ, ਅੱਗੇ ਹੁੰਦਾ ਸੀ ਵੀ DGP ਸੀਨੀਓਰਟੀ ਦੇ ਆਧਾਰ ਤੇ ਲਾਏ ਜਾਂਦੇ ਸੀ, ਤੇ ਪਹਿਲੀ ਗੱਲ ਤਾਂ ਜਿਹੜੇ ਅਫਸਰ ਹੁੰਦੇ ਸੀ ਉਹ ਅਫਸਰ ਪਾਰਟੀਆਂ ਦੇ ਨਹੀਂ ਹੁੰਦੇ ਸੀ, ਅਫਸਰ ਜਿਹੜੇ ਹੁੰਦੇ ਸੀ ਉਹ ਅਫਸਰ ਬਿਊਰੋਕਰੇਟ ਆਪਦੀ ਦਮ ਦੇ ਉੱਤੇ ਪੜ੍ਹ ਲਿਖ ਕੇ ਬਣੇ ਹੋਏ ਹੁੰਦੇ ਸੀ, ਤੇ ਉਹ ਵਾਜਬ ਨਹੀਂ ਹੁੰਦੇ ਸੀ ਵੀ ਕਿਸੇ ਪਾਰਟੀ ਦੀ ਮੰਨਣ ਨਾ ਮੰਨਣ, ਉਹਨਾਂ ਨੇ ਆਪਦੇ ਢੰਗ ਨਾਲ ਰਾਜਕਾਜ ਕਰਨਾ ਹੁੰਦਾ ਸੀ। ਗਾਈਡਲਾਈਨ ਜ਼ਰੂਰ ਲੈ ਸਕਦੇ ਸੀ ਪਰ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਕਰਕੇ ਕਾਨੂੰਨ ਦੇ ਦਾਇਰੇ ਨੂੰ ਉਲੰਘਣਾ ਕਰਦੇ ਨੇ, ਕਿਉਂਕਿ ਇੱਕ ਆਫਿਸਰ ਹੋਣ ਦਾ ਮਤਲਬ ਹੀ ਇਹ ਹੈ ਵੀ ਜਿਹੜਾ ਸੰਵਿਧਾਨ ਆ ਉਹਦੀ ਉਹਨੇ ਰਾਖੀ ਕਰਨੀ, ਉਹਨੇ ਸਿਰਫ ਇਹ ਦੇਖਣਾ ਵੀ ਜਿਹੜਾ ਕੰਮ ਹੋ ਰਿਹਾ ਉਹ ਸੰਵਿਧਾਨ ਦੇ ਤਹਿਤ ਹੋ ਰਿਹਾ ਕਿ ਉਹਦੇ ਤੋਂ ਬਾਹਰ ਜਾ ਕੇ ਹੋ ਰਿਹਾ। ਹੁਣ ਪੁਜੀਸ਼ਨਾਂ ਬਦਲ ਗਈਆਂ, ਹੁਣ ਚਹੇਤਿਆਂ ਨੂੰ ਅਫਸਰ ਲਾਇਆ ਜਾਂਦਾ, ਚਹੇਤਿਆਂ ਨੂੰ ਪਿੱਛੋਂ ਲਿਆ ਕੇ ਲਾਈਨ ਚੋਂ ਮੂਹਰੇ ਖੜਾ ਕਰ ਦਿੱਤਾ ਜਾਂਦਾ। ਸੋ ਇਹੀ ਕਾਰਨ ਆ ਜੀ ਫਿਰ ਸੁਪਰੀਮ ਕੋਰਟ ਦੇ ਵਿੱਚ ਵੀ ਜਾਣੇ ਪੈ ਰਹੇ ਇਹਨਾਂ ਗੱਲਾਂ ਲਈ, ਪਰ ਕੁੱਲ ਮਿਲਾ ਕੇ ਜਿਹੜੀ ਇਹ ਵਰਤਾਰੇ ਆ ਇਹ ਵਰਤਾਰੇ ਹੁਣ ਸਿਆਸਤ ਜਿਹੜੀ ਬਿਊਰੋਕਰੇਸੀ ਦੇ ਉੱਤੇ ਭਾਰੀ ਹੁੰਦੀ ਜਾ ਰਹੀ ਆ ਉਹਦੇ ਕਾਰਨ ਹੋ ਰਿਹਾ, ਤੇ ਸੁਪਰੀਮ ਕੋਰਟ ਨੂੰ ਬਾਰ ਬਾਰ ਜਿਹੜਾ ਵਿੱਚ ਜਿਹੜਾ ਦਖਲ ਅੰਦਾਜ਼ੀ ਕਰਨੀ ਪੈਂਦੀ ਆ
ਜੀ। ਤੇ ਇੱਕ ਇਹਨਾਂ ਨੇ ਪੁੱਛਿਆ ਕਿ ਗਊ ਰੱਖਿਆ ਦੇ ਨਾਮ ਤੇ ਹੋ ਰਹੀਆਂ ਕੁੱਟਮਾਰ ਘਟਨਾਵਾਂ ਪ੍ਰਤੀ ਰਾਜ ਸਰਕਾਰਾਂ ਨੂੰ ਹੁਕਮ ਕੀਤਾ ਕਿ ਉਹ ਕਾਨੂੰਨ ਲੈ ਕੇ ਆਉਣ, ਕਹਿੰਦੇ ਇਹ ਮੈਂ ਰਾਤ ਖਬਰ ਸੁਣੀ ਹੈ।
ਹਾਂਜੀ ਬਿਲਕੁਲ, ਇਹ ਸੇਮ ਹੀ ਖਬਰ ਦਾ ਦੂਜਾ ਹਿੱਸਾ ਜੀ, ਜੀ ਜੀ ਸੇਮ ਹੀ ਖਬਰ ਦਾ ਦੂਜਾ ਹਿੱਸਾ ਇਹ ਵੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਜਿਹੜੀਆਂ ਭੀੜ ਜਿਹੜੀ ਕੁੱਟਮਾਰਾਂ ਕਰਦੀ ਆ ਤੇ ਉਹਦਾ ਕਰਕੇ ਇਹਨਾਂ ਨੂੰ ਰੋਕਿਆ ਜਾਵੇ। ਸੋ ਜ਼ਿਆਦਾਤਰ ਜਿਹੜੇ ਭੀੜ ਦੇ ਪਿਛਲੇ ਦਿਨ ਚ ਕਾਂਡ ਹੋਏ ਆ ਉਹੀ ਹੋਏ ਆ ਜੀ ਵੀ ਅਸੀਂ ਗਊ ਮਾਤਾ ਦੀ ਰੱਖਿਆ ਕਰਨ ਲਈ ਅਸੀਂ ਇਹ ਕੁਛ ਕਰ ਰਹੇ ਹਾਂ, ਤੇ ਗਰੀਬ ਲੋਕਾਂ ਨੂੰ ਟਰੱਕਾਂ ਵਾਲਿਆਂ ਨੂੰ ਹੋਰ ਜੋ ਗਈਆਂ ਇੱਧਰ ਉੱਧਰ ਲਿਜਾਣ ਵਾਲਿਆਂ ਨੂੰ ਫੜ ਕੇ ਕੁੱਟਿਆ ਗਿਆ, ਇੱਥੋਂ ਤੱਕ ਮਾਰਨ ਤੱਕ ਗਏ ਆ। ਸੋ ਉਹਨਾਂ ਚੀਜ਼ਾਂ ਨੂੰ ਰੋਕਣ ਲਈ ਇਹ ਜਿਹੜੀ ਇਹ ਖਬਰ ਵੀ ਉਸੇ ਨਾਲ ਰਿਲੇਟਡ ਹੈ।
ਔਰ ਅਗਲੀ ਖਬਰ ਇਹਨਾਂ ਨੇ ਕਾਂਗਰਸ ਸਰਕਾਰ ਦੇ ਰਿਲੇਟਡ ਕੀਤੀ ਹੈ, ਕਹਿੰਦੇ ਕੈਪਟਨ ਦੀ ਸਰਕਾਰ ਚ ਸਿੱਧੂ ਦੀ ਅਹਿਮੀਅਤ ਵੱਧਦੀ ਜਾ ਰਹੀ ਹੈ ਤੇ ਮਨਪ੍ਰੀਤ ਬਾਦਲ ਚੁੱਪ ਹਨ, ਇਹ ਸਾਰੇ ਵਿਰਤਾਂਤ ਨੂੰ ਕਿਵੇਂ ਦੇਖਦੇ ਹੋ ਤੁਸੀਂ?
ਦੇਖੋ ਸਿੱਧੂ ਕੰਮ ਕਰ ਰਿਹਾ, ਭੱਜ ਨੱਸ ਕਰ ਰਿਹਾ, ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਉਹਦੀ ਜਿਹੜੀ ਅਹਿਮੀਅਤ ਵਧਣੀ ਹੁੰਦੀ ਹੈ, ਸੋ ਸਿੱਧੂ ਦੇ ਕੰਮ ਕਰਨ ਕਾਰਨ ਹੀ ਜਿਹੜੀ ਉਹਦੀ ਅਹਿਮੀਅਤ ਵੱਧ ਰਹੀ ਹੈ ਜੀ। ਤੇ ਬਾਕੀ ਕੈਪਟਨ ਦੀ ਜਿਹੜੀ ਮਨਪ੍ਰੀਤ ਆ ਜਿਹੜਾ ਉਹ ਅੱਜ ਕੱਲ ਸ਼ਾਂਤ ਚੱਲ ਰਿਹਾ, ਉਹਦੇ ਕੋਈ ਹੋ ਸਕਦਾ ਕੋਈ ਨਵੀਂ ਲੰਬੀ ਪਲਾਨਿੰਗ ਦੇ ਵਿੱਚ ਹੋਵੇ, ਤੇ ਪਰ ਜਿਹੜਾ ਸੈਂਟਰ ਸਰਕਾਰ ਨੇ ਜਾਂ ਸੈਂਟਰ ਕਾਂਗਰਸ ਨੇ ਵੀ ਕੋਈ ਇਹੋ ਜਿਹਾ ਹਿੰਟ ਨਹੀਂ ਦਿੱਤਾ ਵੀ ਉਹ ਕਿਹਨੂੰ ਕੈਪਟਨ ਦੀ ਥਾਂ ਤੇ ਰਿਪਲੇਸ ਕਰਨ ਜਾ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰਨਾ ਤਾਂ ਪੈਣਾ ਹੀ ਆ ਕਾਂਗਰਸ ਨੂੰ, ਕਿਉਂਕਿ ਕੈਪਟਨ ਤਾਂ ਖੁਦ ਹੀ ਅਨਾਊਂਸ ਕਰ ਚੁੱਕਿਆ ਉਹਨਾਂ ਦੀ ਆਖਰੀ ਪਾਰੀ ਹੈ।
ਇਮਰਾਨ ਸਾਹਿਬ, ਕੈਪਟਨ ਦੀ ਜਗ੍ਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਹਨੂੰ ਦੇਖਦੇ ਹੋ ਕਾਂਗਰਸ ਦੇ ਵਿੱਚ, ਪੰਜਾਬ ਦੀ ਗੱਲ ਕਰੀਏ ਤਾਂ?
ਦੇਖੋ ਜੇ ਤਾਂ ਸੀਨੀਓਰਟੀਆਂ ਦੀਆਂ ਗੱਲਾਂ ਕਰੀਏ ਤਾਂ ਸੀਨੀਓਰਟੀਆਂ ਦੇ ਆਧਾਰ ਤੇ ਉੱਤੇ ਤਾਂ ਹੋਰ ਬਹੁਤ ਸਾਰੇ ਲੀਡਰ ਬੈਠੇ ਆ, ਚਾਹੇ ਉਹ ਭੱਠਾਲਾ, ਚਾਹੇ ਬ੍ਰਹਮਿੰਦਰਾ, ਚਾਹੇ ਪੁਰਾਣੇ ਚੌਧਰੀ ਸੰਤੋਸ਼ ਸਿੰਘ ਵਰਗੇ ਹੈਗੇ ਆ। ਪਰ ਜੇ ਹੁਣ ਕਰੀਏ ਗੱਲ, ਇੱਕ ਕਾਂਗਰਸ ਦਾ ਹਮੇਸ਼ਾ ਰਿਹਾ ਵੀ ਉਹ ਝੂਠ ਨੂੰ ਜਾਂ ਉਹ ਐਨਰਜੀ ਵਾਲੇ ਬੰਦੇ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਹਨਾਂ ਸਾਰਿਆਂ ਤੋਂ ਮੂਹਰੇ ਇਸ ਟਾਈਮ ਸਿੱਧੂ ਦਾ ਹੀ ਨਾਂ ਆਉਂਦਾ। ਪਰ ਸਿੱਧੂ ਦੀ ਪ੍ਰੋਬਲਮ ਇਹੀ ਆ ਰਹੀ ਆ ਵੀ ਉਹਦੀ ਕਾਂਗਰਸ ਦੇ ਵਿੱਚ ਜਿਹੜੀ ਹਿਸਟਰੀ ਆ ਉਹਦੀ ਆਪਣੀ ਨੀ ਚੰਗੀ ਹਿਸਟਰੀ ਜਾਂ ਆਪਣੀ ਪੁਰਾਣੀ ਨੀ ਹੈ, ਭਾਵੇਂ ਉਹਦਾ ਪਰਿਵਾਰ ਆ ਉਹ ਖਾਨਦਾਨੀ ਕਾਂਗਰਸੀ ਰਿਹਾ। ਉਹਨਾਂ ਦੇ ਫਾਦਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਬਹੁਤ ਮਸ਼ਹੂਰ ਵਕੀਲ ਸਨ ਪਟਿਆਲੇ ਦੇ, ਤੇ ਉਹ ਲੰਮਾ ਚਿਰ ਕਾਂਗਰਸ ਦੇ ਵਿੱਚ ਰਹੇ ਆ। ਸੋ ਇਸ ਕਰਕੇ ਜੇ ਤਾਂ ਗੱਲ ਕਰੀਏ ਏਦਾਂ ਪਿਛੋਕੜ ਦੀ, ਤਾਂ ਇਹ ਕਾਂਗਰਸੀ ਪਿਛੋਕੜ ਹੋਣਾ ਇਹਨਾਂ ਦੇ ਹੱਕ ਚ ਆ ਸਕਦਾ, ਪਰ ਹਾਲੇ ਤੱਕ ਜਿਹੜੀ ਸਿੱਧੂ ਦੀ ਆਪਦੀ ਲੰਮੀ ਹਿਸਟਰੀ ਨਾ ਹੋਣੀ, ਕਈ ਵਾਰੀ ਦੂਜੇ ਨਾਰਾਜ਼ਗੀਆਂ ਇਤਰਾਜ਼ ਜ਼ਾਹਿਰ ਕਰ ਸਕਦੇ ਆ।
ਜੀ ਬਿਲਕੁਲ, ਤੇ ਚਾਹੋ ਸਾਹਿਬ ਹੁਣਾਂ ਨੇ ਇੱਕ ਖਬਰ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਜਿਹੜੀ ਆਸਟ੍ਰੇਲੀਆ ਦੇ ਵਿੱਚ ਸੁਪਰ ਚੱਲਦਾ ਹੈ ਸੁਪਰ ਐਨੂਏਸ਼ਨ ਦੇ ਬਾਰੇ। ਕਹਿੰਦੇ ਕਿ ਜੇ ਤੁਸੀਂ ਇੱਕ ਆਰਾਮਦਾਇਕ ਸੇਵਾ ਮੁਕਤੀ ਵਾਲੀ ਜ਼ਿੰਦਗੀ ਦੀ ਆਸ ਕਰਦੇ ਹੋ ਤਾਂ ਆਪਣੇ ਸੁਪਰ ਐਨੂਏਸ਼ਨ ਨੂੰ ਸਮਝਣ ਵਾਸਤੇ ਕੁਝ ਸਮਾਂ ਜ਼ਰੂਰ ਕੱਢੋ। ਜ਼ਿੰਦਗੀ ਦੇ ਇਸ ਮੋੜ ਤੇ ਚੁੱਕੇ ਗਏ ਕੁਝ ਕਦਮ ਤੁਹਾਡੇ ਭਵਿੱਖ ਵਿਚਲੇ ਵਿੱਤੀ ਮਾਮਲਿਆਂ ਤੇ ਆਮ ਜ਼ਿੰਦਗੀ ਦੇ ਲਾਹੇਵੰਦ ਹੋ ਸਕਦੇ ਆ। ਬਿਲਕੁਲ ਬਰਾੜ ਸਾਹਿਬ, ਜੇ ਸੁਪਰ ਐਨੂਏਸ਼ਨ ਦੀ ਗੱਲ ਕਰੀਏ ਤਾਂ ਮੈਨੂੰ ਜੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰੀਏ ਤੇ ਜਦੋਂ ਸਾਡੇ ਪੇਰੈਂਟਸ ਗੱਲ ਕਰਦੇ ਹੁੰਦੇ ਸੀ ਤੇ ਇੱਕ ਜੀਪੀ ਫੰਡ ਏਦਾਂ ਦੇ ਫੰਡ ਦੀ ਗੱਲ ਹੁੰਦੀ ਹੁੰਦੀ ਸੀ, ਸੋ ਇੱਥੇ ਤੇ ਜਿਹੜਾ ਸੁਪਰ ਐਨੂਏਸ਼ਨ ਆ ਉਹਦੇ ਬਾਰੇ ਦੇ ਵਿੱਚ ਵੀ ਤੁਸੀਂ ਸਾਡੇ ਸਰੋਤਿਆਂ ਨੂੰ, ਵੈਸੇ ਜਿਹੜੇ ਇੱਥੇ ਦੇ ਉਹਨਾਂ ਨੂੰ ਤਾਂ ਪਤਾ ਹੀ ਹੋਵੇਗਾ, ਪਰ ਫਿਰ ਵੀ ਕੀ ਕਹੋਗੇ ਇਸ ਖਬਰ ਦੇ ਰਿਗਾਰਡਿੰਗ ਤੁਸੀਂ?
ਦੇਖੋ ਸੁਪਰ ਦੇ ਵਿੱਚ ਤੁਸੀਂ ਬਾਹਲਾ ਤਾਂ ਕੁਛ ਕਰਨਾ ਨੀ, ਜਿਹੜਾ ਤਾਂ ਬੰਦਾ ਕਰਦਾ ਜੋਬ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨੀ, ਉਹਨਾਂ ਦੀ ਤਾਂ ਆਟੋਮੈਟਿਕਲੀ ਜਿਹੜੀ ਸੁਪਰ ਆ ਉਹ ਉਹਨਾਂ ਦੀ ਜਮਾ ਹੋਈ ਜਾਂਦੀ ਆ, ਤੇ ਉਹ ਹੁਣ ਚਾਹੇ ਸਰਕਾਰਾਂ ਨੇ ਅੱਗੇ ਕੀ ਸੀ ਡਾਲਰ ਟੂ ਡਾਲਰ ਕਰਦੀਆਂ ਸੀ, ਹੁਣ ਉਹ ਤਾਂ ਰਹੀ ਨੀ ਗੱਲ, ਪਰ ਫੇਰ ਵੀ ਚਲੋ ਤੁਹਾਡੀ ਜਿਹੜੀ ਕੰਪਨੀ ਬਣੀ ਉਹ 9% ਜਾਂ ਕੁਛ ਵੀ ਜਿੰਨੇ ਵੀ ਅਡਵਰਟ ਇਹਨਾਂ ਦੇ ਸਿਸਟਮ ਆ ਉਹ ਕੱਟੀ ਜਾਂਦੀ ਹੈ ਸੁਪਰ ਤੇ, ਤੁਹਾਡੇ ਇੱਕ ਫੰਡ ਦੇ ਵਿੱਚ ਜਮਾ ਹੋਈ ਜਾਂਦੀ ਆ, ਤੇ ਰਿਟਾਇਰਮੈਂਟ ਦੇ ਉੱਤੇ ਆ ਕੇ ਤੁਸੀਂ ਇੱਕ ਨਾ ਚਾਹੁੰਦੇ ਹੋਏ ਵੀ ਚਾਹੇ ਤੁਹਾਡੇ ਕੋਲੇ ਉਂਝ ਤਾਂ ਬੰਦਾ ਸੇਵਿੰਗ ਕਰ ਹੀ ਨੀ ਸਕਦਾ, ਤੇ ਉਹ ਇੱਕ ਸੇਵਿੰਗ ਹੋ ਜਾਂਦੀ ਆ। ਜਦੋਂ ਬੰਦੇ ਕੋਲੇ ਕੁਝ ਤੇ ਕੁਛ ਹੁੰਦਾ ਤਾਂ ਉਹਦੇ ਬੱਚੇ ਵੀ ਇਹਨੂੰ ਥੋੜਾ ਬਹੁਤ ਕੇਅਰ ਕਰ ਲੈਂਦੇ ਆ, ਇਹ ਇੱਕ ਦੁਨਿਆਵੀ ਸੱਚਾਈ ਆ। ਪਰ ਜਿਹੜੇ ਹੁਣ ਕਰਦੇ ਆ ਆਪਦਾ ਬਿਜ਼ਨਸ, ਬਿਜ਼ਨਸਮੈਨਾਂ ਨੂੰ ਇਹ ਬੜੀ ਪ੍ਰੋਬਲਮ ਆ ਸੁਪਰ ਦੀ, ਬਿਜ਼ਨਸਮੈਨ ਸੁਪਰ ਆਪਦੀ ਕਿਸੇ ਢੰਗ ਨਾਲ ਹੀ ਨਹੀਂ ਜਿਹੜੀ ਜਮਾ ਕਰ ਸਕਦਾ, ਕਿਤੇ ਵੀ ਨਹੀਂ ਇਕੱਠੀ ਕਰ ਸਕਦਾ, ਕਿਉਂਕਿ ਬਿਜ਼ਨਸਮੈਨ ਦੀ ਪੋਜੀਸ਼ਨ ਇਹ ਹੁੰਦੀ ਆ ਵੀ ਉਹਦੇ ਕੋਲੇ ਪੈਸੇ ਹੁੰਦੇ ਹੀ ਨਹੀਂ, ਤੇ ਉਹ ਕਿਹੜੇ ਵੇਲੇ ਆਪਦੀ ਸੁਪਰ ਆਪੇ ਆਪਦੀ ਸੁਪਰ ਭਰਨੀ ਬਹੁਤ ਔਖੀ ਲੱਗਦੀ ਆ, ਕਿਉਂਕਿ ਬੰਦੇ ਦੀ ਮਜਬੂਰੀ ਨਹੀਂ ਹੁੰਦੀ। ਸੋ ਚਾਹੁੰਦੇ ਹੋਏ ਵੀ ਬੰਦਾ ਆਪਦੀ ਸੁਪਰ ਨਹੀਂ ਰੱਖਦਾ ਤੇ ਨਾ ਕੱਢਦਾ, ਤੇ ਇਸ ਕਰਕੇ ਬਿਜ਼ਨਸਮੈਨ ਨੂੰ ਇਹ ਚੀਜ਼ਾਂ ਦਿੱਕਤ ਦਿੰਦੀਆਂ। ਪਰ ਦੂਜੇ ਪਾਸੇ ਜੇ ਗੱਲ ਕਰੀਏ ਜੋਬ ਕਰਨ ਵਾਲਿਆਂ ਨੂੰ, ਉਹਨਾਂ ਨੂੰ ਕੋਈ ਖਾਸ ਸੋਚਣ ਦੀ ਲੋੜ ਨਹੀਂ, ਉਹਨਾਂ ਦੇ ਤਾਂ ਜਿਹੜਾ ਇੰਪਲਾਇਰ ਹੁੰਦਾ ਉਹਨੂੰ ਦੇਣੀ ਹੀ ਪੈਂਦੀ ਆ।
ਜੀ, ਤੇ ਇੱਕ ਖਬਰ ਇਹਨਾਂ ਨੇ ਕੀਤੀ ਹੈ ਜੀ ਸਾਂਝੀ, ਕਹਿੰਦੇ ਕਿ ਆਸਟ੍ਰੇਲੀਆ ਨੂੰ ਅੰਮ੍ਰਿਤਸਰ ਨਾਲ ਜੋੜਨਗੀਆਂ ਨਵੀਆਂ ਹਵਾਈ ਉਡਾਣਾਂ। ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ, ਸਿਡਨੀ, ਪਰਥ ਤੇ ਗੋਲਡ ਕੋਸਟ ਕੁਝ ਨਵੀਆਂ ਹਵਾਈ ਉਡਾਣਾਂ ਸਦਕਾ ਅੰਮ੍ਰਿਤਸਰ ਨਾਲ ਜੋੜੇ ਜਾ ਰਹੇ ਹਨ, ਜਿਸ ਤੇ ਚੱਲਦਿਆਂ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਲਓ ਭਾਜੀ, ਪਰ ਐਡੀਲੇਡ ਦਾ ਨਾਮ ਤਾਂ ਹੈ ਹੀ ਨੀ ਵਿੱਚ।
ਕੋਈ ਨੀ ਜੀ, ਵਕਤ ਨਾਲ ਐਡੀਲੇਡ ਦਾ ਨਾਮ ਵੀ ਜੁੜ ਜੂਗਾ, ਪਰ ਜਿਹੜਾ ਸਿੱਧੀਆਂ ਡਾਇਰੈਕਟ ਅੰਮ੍ਰਿਤਸਰ ਨੂੰ ਜੇ ਫਲਾਈਟ ਜਾਣੀਆਂ ਸ਼ੁਰੂ ਹੁੰਦੀਆਂ ਨਾ ਤਾਂ ਉਹਦੇ ਫਾਇਦੇ ਬਹੁਤ ਹੋ ਜਾਣੇ ਆ, ਤੇ ਮੈਂ ਗਰੰਟੀ ਕਰਦਾ ਵੀ ਜਿਹੜੀ ਏਅਰ ਟਿਕਟ ਆ ਉਹ ਵੀ ਕਿਤੇ ਨਾ ਕਿਤੇ ਸਸਤੀ ਹੋ ਜੂਗੀ, ਇਹਦੇ ਨਾਲ ਫਰਕ ਪਊਗਾ। ਸੋ ਅਸੀਂ ਤਾਂ ਜੇ ਉਡੀਕਦੇ ਆ, ਇੰਤਜ਼ਾਰ ਕਰਦੇ ਆ ਵੀ ਕਦੋਂ ਸਿੱਧੀਆਂ ਡਾਇਰੈਕਟ ਫਲਾਈਟ ਆ ਜਿਹੜੀਆਂ ਅੰਮ੍ਰਿਤਸਰ ਜਾਣ।
ਜੀ ਔਰ ਅੰਮ੍ਰਿਤਸਰ ਇਸ ਤੋਂ ਇਲਾਵਾ ਜੇ ਅਸੀਂ ਚੰਡੀਗੜ੍ਹ ਦੀ ਮੋਹਾਲੀ ਜਿਹੜਾ ਏਅਰਪੋਰਟ ਬਣਿਆ ਹੋਇਆ ਉਹਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਕੋਈ ਇੰਟਰਨੈਸ਼ਨਲ ਜਿਹੜੀਆਂ ਫਲਾਈਟਸ ਆ ਉਹਨਾਂ ਦੀ ਕੋਈ ਜ਼ਿਆਦਾ ਗਿਣਤੀ ਨਹੀਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਆਸਟ੍ਰੇਲੀਆ ਤੋਂ ਕੋਈ ਫਲਾਈਟ ਚੰਡੀਗੜ੍ਹ ਜਾਂ ਮੋਹਾਲੀ ਨੂੰ ਜਾਂਦੀ ਹੈ
ਫਿਲਹਾਲ ਨਹੀਂ ਜਾਂਦੀ ਜੀ ਪਰ ਥੋੜੀ ਜਿਹੀ ਆਪਸ ਵਿੱਚ ਕੰਫਲਿਕਟ ਹੋ ਗਿਆ ਸੀਗਾ ਜਿਹੜਾ ਅੰਮ੍ਰਿਤਸਰ ਏਅਰਪੋਰਟ ਦਾ ਤੇ ਚੰਡੀਗੜ੍ਹ ਜਿਹੜਾ ਮੋਹਾਲੀ ਏਅਰਪੋਰਟ ਦਾ ਆਪਸ ਵਿੱਚ ਥੋੜਾ ਜਿਹਾ ਅੰਦਰ ਖਾਤੇ ਜਿਹੜੀ ਇਹਨਾਂ ਦੇ ਬਹੁਤ ਪ੍ਰੋਬਲਮ ਚੱਲ ਰਹੀਆਂ ਉਸ ਕਰਕੇ ਕਿਤੇ ਨਾ ਕਿਤੇ ਇਹ ਪੰਗਾ ਆਇਆ ਹੋਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਜੀ ਟ੍ਰੈਫਿਕ ਜਿਵੇਂ ਜਿਵੇਂ ਜਿਹੜਾ ਏਅਰ ਟ੍ਰੈਫਿਕ ਵੱਧ ਰਿਹਾ ਉਸ ਢੰਗ ਨਾਲ ਦੋਨੇ ਏਅਰਪੋਰਟ ਹੀ ਬਿਜ਼ੀ ਹੋ ਜਾਣਗੇ ਕਿਉਂਕਿ ਪੰਜਾਬ ਦੇ ਉੱਤੋਂ ਜਿਹੜੀ ਆਮਦ ਆ ਲੋਕਾਂ ਦੀ ਆਮਦ ਦਰਾਮਦ ਆ ਉਹ ਬਹੁਤ ਜ਼ਿਆਦਾ ਆ ਸੋ ਇਸ ਕਰਕੇ ਦੋਨੇ ਏਅਰਪੋਰਟਾਂ ਦੇ ਉੱਤੇ ਵੀ ਜੇ ਡੇਲੀ ਜਹਾਜ਼ ਉਤਰਨਗੇ ਤਾਂ ਵੀ ਕੋਈ ਘੱਟ ਨਹੀਂ ਜਾਣੀ ਕਿ ਬਾਹਲਾ ਨਹੀਂ ਹੈਗਾ ਥੋੜੇ ਰਹਿਣਾ
ਬਿਲਕੁਲ ਬਿਲਕੁਲ ਬਰਾੜ ਸਾਹਿਬ ਔਰ ਬਿਲਕੁਲ ਇਹ ਜ਼ਰੂਰਤ ਵੀ ਹੈਗੀ ਆ ਜੇ ਕਹੀਏ ਜਿੰਨਾ ਇੱਥੋਂ ਦਿੱਲੀ ਤੱਕ ਦਾ ਸਫ਼ਰ ਹੁੰਦਾ ਉਸ ਤੋਂ ਅੱਗੇ ਔਖਾ ਜ਼ਿਆਦਾ ਦਿੱਲੀ ਤੋਂ ਪੰਜਾਬ ਤੱਕ ਦਾ ਸਫ਼ਰ ਜਿਹੜਾ ਉਹ ਲੱਗਦਾ ਹੁੰਦਾ ਸੋ ਇਹ ਜ਼ਰੂਰਤ ਵੀ ਹੈ ਜੀ ਤੇ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਨੇ ਵੀ ਤੇ ਚਾਹਲ ਸਾਹਿਬ ਹੁਣਾਂ ਨੇ ਵੀ ਸਾਡੇ ਨਾਲ ਜਿਹੜੀ ਖ਼ਬਰ ਸਾਂਝੀ ਕੀਤੀ ਆ ਉਹ ਜੀ ਆਮ ਆਦਮੀ ਦੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਅਸਤੀਫਿਆਂ ਦੀ ਝੜੀ ਲੱਗੀ ਆ ਉਹਦੇ ਬਾਰੇ ਜਿਹੜੇ 15 ਅਸਤੀਫੇ ਪਿਛਲੇ ਕੁਝ ਦਿਨਾਂ ਦੇ ਵਿੱਚ ਦਿੱਤੇ ਆ ਉਹਦੇ ਬਾਰੇ ਇਹਨਾਂ ਨੇ ਪੁੱਛਿਆ ਕਿ ਕਿਵੇਂ ਸੋਚਦੇ ਹੋ ਤੁਸੀਂ
ਦੇਖੋ ਆਮ ਆਦਮੀ ਪਾਰਟੀ 24 ਸੀਟਾਂ ਲੈਣ ਤੋਂ ਬਾਅਦ ਜਿਹੜੇ ਆਪਦਾ ਅੰਦਰੂਨੀ ਢਾਂਚਾ ਉਹਨੂੰ ਭੁੱਲ ਕੇ ਬਹਿ ਗਈ ਉਹਦੇ ਬਾਰੇ ਕੋਈ ਸੋਚ ਵਿਚਾਰ ਹੀ ਨਹੀਂ ਕਰ ਰਹੀ ਵੀ ਸਾਡਾ ਜਿਹੜਾ ਪਾਰਟੀ ਦਾ ਬੇਸ ਹਮੇਸ਼ਾ ਪਾਰਟੀ ਦਾ ਜਿਹੜਾ ਅੰਦਰੂਨੀ ਢਾਂਚਾ ਹੁੰਦਾ ਤੇ ਦਿੱਲੀ ਦੀ ਜਾਂ ਤਾਂ ਓਵਰ ਦਖਲ ਅੰਦਾਜ਼ੀ ਸੀ ਪੰਜਾਬ ਚ ਤੇ ਜਾਂ ਫਿਰ ਹੁਣ ਦਿੱਲੀ ਜਮਾ ਪੰਜਾਬ ਦੇ ਮਾਮਲੇ ਚ ਚੁੱਪ ਕਰਕੇ ਪਿੱਛੇ ਬੈਕ ਸੀਟ ਤੇ ਹੋ ਕੇ ਬਹਿ ਗਈ ਕੋਈ ਪੰਜਾਬ ਦੇ ਵਿੱਚ ਆਉਣਾ ਨੀ ਮੁਨਾਸਿਬ ਸਮਝਦਾ ਕੋਈ ਪੰਜਾਬ ਦੇ ਵਿੱਚ ਕੋਈ ਗੱਲ ਕਰਨੀ ਨੀ ਮੁਨਾਸਿਬ ਸਮਝਦਾ ਭਗਵੰਤ ਮਾਨ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਹੋਇਆ ਪਰ ਉਹ ਕੁਛ ਵੀ ਨੀ ਕਰ ਰਿਹਾ ਇਸ ਟਾਈਮ ਜਮਾ ਬਿਲਕੁਲ ਜਿੰਨਾ ਉਹ ਐਕਟਿਵ ਸੀ ਓਨਾ ਹੀ ਉਹ ਡੀਐਕਟੀਵੇਟ ਹੋਇਆ ਬੈਠਾ ਸੁਖਪਾਲ ਖਹਿਰਾ ਜਿਹੜਾ ਉਹਦੇ ਕੋਲੇ ਜਿਹੜੇ ਆਪਣੇ ਮੁੱਦੇ ਆ ਜਾਂ ਪਾਰਟੀ ਦਾ ਜਿਹੜਾ ਚੀਫ ਵਿਪ ਹੋਣ ਕਰਕੇ ਜਾਂ ਵਿਰੋਧੀ ਧਿਰ ਦਾ ਨੇਤਾ ਹੋਣ ਕਰਕੇ ਉਹ ਫਿਲਹਾਲ ਉਹਨੂੰ ਇੰਜੋਏ ਕਰ ਰਿਹਾ ਤੇ ਉਹ ਜਿਹੜਾ ਪਾਰਟੀ ਜਿਹੜੀ ਜੜ ਆ ਜਾਂ ਜਿਹੜੀ ਨਿਉਂ ਆ ਉਹਦੇ ਵੱਲੇ ਬੰਨੀ ਉਹ ਸਾਰੇ ਜਾਣੇ ਕਿਸੇ ਨਾ ਕਿਸੇ ਢੰਗ ਨਾਲ ਨਵੇਸਲੇ ਹੋ ਰਹੇ ਆ ਕੋਈ ਵੀ ਬੰਦਾ ਜੜ ਨੂੰ ਜਿਹੜਾ ਪਾਣੀ ਨਹੀਂ ਪਾ ਰਿਹਾ ਸੋ ਇਹੀ ਕਾਰਨ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਮੈਨੂੰ ਨੀ ਲੱਗਦਾ ਵੀ ਹੁਣ ਆਮ ਆਦਮੀ ਪਾਰਟੀ ਆਪਦੀਆਂ ਜਿਹੜੀਆਂ 4 ਸੀਟਾਂ ਹੀ ਬਚਾ ਸਕੂਗੀ
ਜੀ ਬਿਲਕੁਲ ਔਰ ਗੁਰਦੀਪ ਸਿੰਘ ਹੁਣਾਂ ਨੇ ਸਾਂਝ ਭਾਈ ਬਰਾੜ ਸਾਹਿਬ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿ ਰਹੇ ਨੇ ਕਿ ਮੈਂ ਮੰਡੇ ਵਾਲਾ ਪ੍ਰੋਗਰਾਮ ਅੱਜ ਸੁਣਿਆ ਜਿਸ ਵਿੱਚ ਪੇਂਡੂ ਆਸਟ੍ਰੇਲੀਆ ਚ ਗੱਲ ਹੋਈ ਸੀ ਪੇਂਡੂ ਆਸਟ੍ਰੇਲੀਆ ਦੀ ਕਹਿੰਦੇ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਆ ਮੈਂ ਜਦੋਂ ਆਸਟ੍ਰੇਲੀਆ ਆਇਆ ਸੀ ਇਹਦਾ ਦੇ ਪ੍ਰੋਗਰਾਮ ਬਣਾਉਣ ਬਾਰੇ ਸੋਚ ਰਿਹਾ ਸੀ ਪਰ ਮੈਂ ਪੇਂਡੂ ਆਸਟ੍ਰੇਲੀਆ ਦੇਖ ਕੇ 5 ਸਾਲਾਂ ਦੀ ਨੌਲੇਜ ਇੱਕ ਵੀਕ ਚ ਹੀ ਲੈ ਲਈ ਤੇ ਕਹਿੰਦੇ ਉੱਥੇ ਦੇ ਲੋਕਾਂ ਨੂੰ ਆਸਟ੍ਰੇਲੀਆ ਬਾਰੇ ਦੱਸਣਾ ਜਾਂ ਦਿਖਾਉਣਾ ਬਹੁਤ ਸੌਖਾ ਹੋ ਗਿਆ
ਬਿਲਕੁਲ ਜੀ ਦੇਖੋ ਆਪਾਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਤੇ ਜਿਹੜੇ ਵੀ ਸੱਜਣ ਮਿੱਤਰ ਜੁੜੇ ਆ ਇਸ ਨਾਲ ਉਹਨਾਂ ਦੀ ਬਹੁਤ ਸੋਹਣੀ ਫੀਡਬੈਕ ਆਉਂਦੀ ਆ ਤੇ ਬਹੁਤ ਸੋਹਣੇ ਕਮੈਂਟਸ ਆਉਂਦੇ ਆ ਪਰ ਜਿਹੜਾ ਜ਼ਮੀਨੀ ਪੱਧਰ ਦੇ ਉੱਤੇ ਹਲੇ ਵੀ ਨਹੀਂ ਇਹ ਪ੍ਰੋਗਰਾਮ ਜਾ ਰਹੇ ਇਹਦਾ ਕਾਰਨ ਹੀ ਇਹ ਹੈ ਵੀ ਅਸੀਂ ਉਵੇਂ ਜਿਹੜਾ ਖਿਲਾਰਾ ਨਹੀਂ ਪਾਉਂਦੇ ਅਸੀਂ ਕਿਸੇ ਨੂੰ ਕਹਿੰਦੇ ਨੀ ਵੀ ਸਾਡਾ ਸ਼ੇਅਰ ਕਰੋ ਅਸੀਂ ਕਿਸੇ ਨੂੰ ਕੁਛ ਨੀ ਕਹਿੰਦੇ ਜਿਹੜਾ ਆਪਦੇ ਅਖਲਾਕੀ ਤੌਰ ਦੇ ਉੱਤੇ ਜਿੰਨਾ ਕੁ ਜਿਹੜਾ ਕਰੀ ਜਾਂਦਾ ਅਸੀਂ ਆਪਦੇ ਅਦਾਰੇ ਦੇ ਪਲੇਟਫਾਰਮਾਂ ਦੇ ਉੱਤੇ ਜ਼ਰੂਰ ਕਹਿੰਦੇ ਹਾਂ ਜਾਂ ਕਰਦੇ ਹਾਂ ਪਰ ਅਸੀਂ ਅੱਜ ਤੱਕ ਕਿਸੇ ਨੂੰ ਇਹ ਨੀ ਕਿਹਾ ਵੀ ਸਾਡੇ ਵੀਡੀਓ ਸ਼ੇਅਰ ਕਰਦੇ ਹੋ ਤੇ ਨਾ ਹੀ ਕਿਸੇ ਬੰਦੇ ਦੀ ਜ਼ਮੀਰ ਨੇ ਆਵਾਜ਼ ਦਿੱਤੀ ਆ ਖਾਸ ਕਰਕੇ ਆਮ ਲੋਕ ਕਰਦੇ ਆ ਜਿਹੜੇ ਵੱਡੇ ਬੰਦੇ ਆ ਜਿਹੜੇ ਬੰਦੇ ਊ ਗੱਲਾਂ ਕਰਦੇ ਆ ਵੱਡੀਆਂ ਮੈਂ ਦੇਖਿਆ ਇੱਕ ਨਾ ਖੇਤੀ ਤੇ ਪੇਜ ਚੱਲਦੇ ਆ 2-3 ਤੇ ਉਹ ਕਰਦੇ ਆ ਜੇ ਅਸੀਂ ਸਬਜ਼ੀਆਂ ਦੀ ਕਰਦੇ ਹਾਂ ਅਸੀਂ ਕਿਸਾਨ ਦੀ ਉਹ ਦੂਰ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਸਾਰੇ ਜਿਨ੍ਹਾਂ ਦੇ ਉੱਤੇ 2-2, 4-4 ਲੱਖ ਕਿਸਾਨ ਇਕੱਠੇ ਵੀ ਹੈਗੇ ਉੱਥੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਯਾਰ ਤੁਸੀਂ ਇਹ ਆਸਟ੍ਰੇਲੀਆ ਦੀ ਖੇਤੀ ਵਾਲੇ ਆ ਪ੍ਰੋਗਰਾਮ ਜ਼ਰੂਰ ਸ਼ੇਅਰ ਕਰੋ ਤੇ ਉਹਨਾਂ ਨੂੰ ਜਾਣਕਾਰੀ ਹੋਵੇ ਤਾਂ ਉਹ ਭਾਈ ਸਾਹਿਬ ਮੂਹਰੋਂ ਉਹਦਾ ਜਵਾਬ ਦੇਣ ਹੀ ਹਟ ਗਏ ਪਹਿਲਾਂ ਤਾਂ ਜੀ ਸ਼ੋਰ ਲੇਕਿਨ ਉਦੋਂ ਬਾਅਦ ਕੋਈ ਵੀ ਪੇਜ ਵਾਲਾ ਕੋਈ ਜਵਾਬ ਹੀ ਨਹੀਂ ਦਿੰਦਾ ਤੇ ਉਹ ਸ਼ੇਅਰ ਹੀ ਨਹੀਂ ਕਰਦਾ ਕਿਉਂਕਿ ਜੇ ਉਹ ਸ਼ੇਅਰ ਕਰਦੇ ਤਾਂ 4-5 ਲੱਖ ਬੰਦਾ ਸੀ ਤੇ ਸਾਡੀ ਵੀਡੀਓ ਦੇ ਜਿਹੜੇ ਲਾਈਕ ਆ ਉਹ 5,000 ਕਿਉਂ ਹੁੰਦੇ 5,000 ਵਿਊ ਕਿਉਂ ਹੁੰਦੇ ਫਿਰ ਕੋਈ ਲੱਖ ਹੋਣਾ ਸੀ ਜੇ 1 ਲੱਖ ਹੁੰਦਾ ਤਾਂ ਫਿਰ 5-7 ਲੱਖ ਬੰਦੇ ਚ ਵੀ ਗੱਲ ਜਾਂਦੀ ਤੇ ਪਰ ਹੁਣ ਗੱਲ ਤਾਂ ਉਹ ਆ ਵੀ ਜਿਹੜੇ ਬੰਦਿਆਂ ਨੂੰ ਜਿਹਨੇ ਦੇਖ ਲਿਆ ਉਹ ਤਾਂ ਕਹਿੰਦਾ ਜੀ ਕਿਆ ਬਾਤ ਆ ਤੇ ਜਿਹਨੇ ਨਹੀਂ ਦੇਖਿਆ ਉਹ ਵਿਚਾਰਾ ਵਾਜਾ ਤੇ ਆਮ ਲੋਕਾਂ ਤੱਕ ਇਹ ਪਹੁੰਚਣੀ ਚਾਹੀਦੀ ਹੈ ਕਿਉਂਕਿ ਆਮ ਲੋਕਾਂ ਚ ਜੇ ਪਹੁੰਚੂਗੀ ਤਾਂ ਮੈਨੂੰ ਤਾਂ ਉਸੇ ਦਿਨ ਹੀ ਪਤਾ ਲੱਗ ਜਾਂਦਾ ਵੀ ਅੱਜ ਕਿੰਨੇ ਵਿਊ ਆ ਕਿਉਂਕਿ ਮੈਨੂੰ ਉਸੇ ਦਿਨ ਦੇ ਵਿੱਚ ਉਨੇ ਮੈਸੇਜ ਜਾਂ ਉਨੀਆਂ ਫੋਨ ਕਾਲਸ ਜਾਂ ਕੋਈ ਵਟਸਐਪ ਮੈਨੂੰ ਆਉਂਦੇ ਆ ਲੋਕਾਂ ਦੀ ਅਪਰੋਚ ਆਉਂਦੀ ਆ ਤੇ ਉਹ ਅਪਰੋਚ ਦਾ ਜਿਹੜਾ ਹੁਣ ਕਾਰਨ ਹੀ ਹੈ ਵੀ ਅਪਰੋਚ ਹੁਣ ਮਿਨੀਮਮ ਹੁੰਦੀ ਆ ਜਦੋਂ ਸ਼ੋਅ ਕਰਦੇ ਆ ਸ਼ੋਅ ਹੁੰਦਾ ਉਸ ਦਿਨ 2-3 ਦਿਨ ਆਉਂਦੀ ਆ ਉਸ ਤੋਂ ਬਾਅਦ ਫੇਰ ਠੰਡੇ ਵਾਸਤੇ ਚ ਪੈ ਜਾਂਦੀ ਆ ਹੁਣ ਦੇਖੋ ਵੀ ਅਸੀਂ ਜਿਹੜੀ ਓਲਿਵ ਆਇਲ ਦੇ ਉੱਤੇ ਪ੍ਰੋਗਰਾਮ ਕੀਤਾ, ਦੋ ਐਪੀਸੋਡ ਆ ਗਏ, ਦੋਨੇ ਅਜੇ 5-5 ਹਜ਼ਾਰ ਟੱਪੇ ਆ, ਤੇ ਮੈਂ ਅੱਜ ਗਰੰਟੀ ਕਰਦਾ ਵੀ ਅੱਜ ਮੈਂ ਕੋਈ ਸੜੀ ਜੀ ਵੀਡੀਓ ਬਣਾ ਕੇ ਜਾਂ ਪੁੱਠੀ ਸਿੱਧੀ ਗੱਲ ਕਰਕੇ ਵੀਡੀਓ ਪਾ ਦੇਣਾ, ਆਥਣ ਤਾਂ 1 ਲੱਖ ਹੋ ਜੂਗੀ। ਸੋ ਇਹ ਚੀਜ਼ਾਂ ਚੱਲੀਆਂ ਹੈਗੀਆਂ ਜੀ ਅਸੀਂ, ਪਰ ਆਪਣੇ ਮੰਨਿਓ ਕੋਸ਼ਿਸ਼ ਕਰ ਰਹੇ ਹਾਂ, ਜਿਹੜੇ ਬੰਦੇ ਜੁੜੇ ਆ ਉਹਨਾਂ ਦਾ ਧੰਨਵਾਦ ਆ। ਤੇ ਇੰਨਾ ਕੁ ਕਹਿ ਸਕਦੇ ਹਾਂ ਵੀ ਜੇ ਆਪਣੇ ਰੇਡੀਓ ਤੇ ਵੀ ਦੇਖਿਆ ਜਾਵੇ ਤਾਂ ਇੰਨੇ ਮੁਲਕਾਂ ਤੋਂ ਜਿਹੜੀ ਸਾਡੇ ਕੋਲ ਟ੍ਰੈਫਿਕ ਆਉਂਦੀ ਆ, ਤੇ ਇੰਨੇ ਪਿੰਡਾਂ ਤੋਂ, ਜੇ ਅਸੀਂ ਪੰਜਾਬ ਦੇ ਪਿੰਡਾਂ ਦੇ ਵੱਖਰੇ ਵੱਖਰੇ ਪਿੰਡਾਂ ਤੋਂ ਅਸੀਂ ਜੁੜੇ ਹੋਏ ਹਾਂ, ਪਰ ਮੈਨੂੰ ਨੀ ਲੱਗਦਾ ਵੀ ਸਾਰੇ ਸਰੋਤਿਆਂ ਨੇ ਕਿਤੇ ਆਪਣੇ ਪਿੰਡ ਚ ਹੀ ਅਨਾਊਂਸ ਕਰਾਇਆ ਹੋਵੇ ਜਾਂ ਆਪਣੇ ਪਿੰਡ ਚ ਹੀ ਇਹ ਕਿਹਾ ਹੋਵੇ ਆਪਦੇ ਚ ਉਦਮੀ ਨੌਜਵਾਨਾਂ ਨੂੰ ਵੀ ਦੋਸਤੋ ਤੁਸੀਂ ਉਹ ਦੇਖ ਲਓ। ਕਿਸੇ ਨੇ ਠੀਕ ਆ 5-10% ਨੇ ਕਿਹਾ ਹੋਊਗਾ, ਜੇ 100% ਆਪਣਾ ਰੇਡੀਓ ਦਾ ਸਰਕਲ ਦੇ ਅਖਬਾਰ ਦਾ ਤੇ ਸਰਕਲ ਹੀ ਕਹਿ ਦੇ ਤਾਂ ਵੀ ਲੱਖਾਂ ਦੇ ਗਿਣਤੀ ਚ ਟੱਪ ਜਾਣਗੇ ਲਵ ਯੂ, ਪਰ ਰੌਲਾ ਤਾਂ ਹੈ ਵੀ ਕੋਈ ਵੀ ਦੇਖ ਲੈਂਦਾ, ਕਿਸੇ ਨੂੰ ਟਾਈਮ ਹੀ ਹੈ ਨੀ ਕੋਈ ਚੀਜ਼ ਦੱਸਣ ਦਾ। ਹਾਲਾਂਕਿ ਇੱਕ ਫਾਰਮੂਲਾ ਅਸੀਂ ਰੋਜ਼ ਦੱਸਦੇ ਹਾਂ ਵੀ ਭਾਈ ਜੇ ਚੰਗਾ ਲੱਗਿਆ ਤਾਂ ਲੋਕਾਂ ਨੂੰ ਦੱਸੋ, ਮਾੜਾ ਲੱਗਿਆ ਤਾਂ ਸਾਨੂੰ ਦੱਸੋ, ਇੰਨਾ ਕੀ ਫਾਰਮੂਲਾ ਅਪਣਾਉਣਾ ਗੱਲਾਂ।
ਜੀ ਬਿਲਕੁਲ, ਬਹੁਤ ਹੀ ਬਿਲਕੁਲ ਜ਼ਮੀਨੀ ਪੱਧਰ ਨਾਲ ਜੁੜੀਆਂ ਗੱਲਾਂ ਜਿਹੜੀਆਂ ਪੇਂਡੂ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ। ਔਰ ਬਿਲਕੁਲ ਜੇ ਕਹੀਏ ਭਈ ਆਸਟ੍ਰੇਲੀਆ ਤੋਂ ਬਾਹਰ ਜਿਹੜੇ ਲੋਕ ਆ ਉਹਨਾਂ ਦੇ ਲਈ ਇਹਨੂੰ ਆਸਟ੍ਰੇਲੀਆ ਨੂੰ ਸਮਝਣਾ ਔਰ ਬਹੁਤ ਆਸਾਨ ਹੋ ਗਿਆ। ਤੇ ਰਜਿੰਦਰ ਸਿੰਘ ਹੁਣਾਂ ਨੇ ਜੀ 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 ਜੀ
ਹਰ ਐਤਵਾਰ ਇੱਕ ਵੀਡੀਓ ਆਇਆ ਕਰੂਗੀ ਹੁਣ, ਕਿਉਂਕਿ ਤਕਰੀਬਨ ਸਾਡੇ ਕੋਲ ਇਸ ਟਾਈਮ 30-25-30 ਐਪੀਸੋਡ ਜਿਹੜੇ ਸ਼ੂਟ ਹੋਏ ਪਏ ਆ, ਤੇ ਮੈਂ ਮਨਪ੍ਰੀਤ ਨੂੰ ਕਿਹਾ ਵੀ ਹਰ ਐਤਵਾਰ ਨੂੰ ਇੱਕ ਵੀਡੀਓ ਜ਼ਰੂਰ ਰਿਲੀਜ਼ ਕਰਿਆ ਕਰੋ, ਛੋਟੀ ਵੱਡੀ, ਜਿਹਦੇ ਨਾਲ ਕਿ ਲੋਕਾਂ ਤੱਕ ਚੱਲ ਟੱਚ ਬਣਿਆ ਰਹੇ। ਆਪਾਂ ਨੂੰ ਕਿਹੜਾ ਕੋਈ ਇਹਦੇ ਨਾਲ ਕੋਈ ਕਮੈਂਟ ਨਾਲ ਜਾਂ ਇਸ ਨਾਲ ਕਿਸੇ ਨਾਲ ਕਮਾਈ ਆ, ਸਾਡਾ ਤਾਂ ਸੋਚ ਇਹ ਆ ਵੀ ਕਿਸੇ ਦਾ ਫਾਇਦਾ ਹੋ ਜੇ, ਚੱਲ ਇਹੀ ਬਹੁਤ ਆ ਜੀ। ਅਸੀਂ ਆਪਦੇ ਰੁਝੇਵੇਂ ਭਰਾਂ ਚੋਂ ਭੱਜ ਭੱਜ ਕੇ ਕੰਮ ਕਰਦੇ ਹਾਂ, ਭੱਜ ਭੱਜ ਕੇ ਸਾਰਾ ਕੁਛ ਕਰਨਾ ਪੈਂਦਾ। ਤੇ ਸੋ ਉਮੀਦ ਆ ਜੀ ਆਉਣ ਵਾਲਾ ਜਿਹੜਾ 2-3 ਮਹੀਨੇ ਆ ਬਹੁਤ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ।
ਜੀ ਬਿਲਕੁਲ ਰਾਜ ਸਾਹਿਬ, ਬਹੁਤ ਭੱਜ ਦੌੜ ਵਾਲਾ ਕੰਮ ਤੇ ਹੈ ਹੀ। ਇੱਕ ਐਡੀਲੇਡ ਦੀ ਨੀ ਗੱਲ ਕਰਨੀ, ਪੂਰਾ ਆਸਟ੍ਰੇਲੀਆ ਜਿਹੜਾ ਉਹਨੂੰ ਤੁਸੀਂ ਕਵਰ ਕਰਦੇ ਹੋ ਔਰ ਵੱਖ ਵੱਖ ਥਾਵਾਂ ਤੇ ਜਾ ਕੇ ਜੇ ਸ਼ੂਟ ਕਰਦੇ ਹੋ, ਅਸੀਂ ਤਾਂ ਘਰ ਬੈਠੇ ਦੇਖ ਲਈਦਾ ਆਸਟ੍ਰੇਲੀਆ। ਸੋ ਇਹਦੇ ਲਈ ਸਾਡੇ ਸਾਰੇ ਸਰੋਤਿਆਂ ਵੱਲੋਂ ਵੀ ਔਰ ਟੀਮ ਵੱਲੋਂ ਵੀ ਸ਼ੁਭਕਾਮਨਾਵਾਂ ਵੀ ਜੀ, ਤੇ ਤੁਹਾਡਾ ਥੈਂਕਸ ਵੀ। ਤੇ ਰਜਿੰਦਰ ਸਿੰਘ ਹੁਣਾਂ ਨੇ ਸਾਡੇ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ ਭਾਜੀ, ਉਹਨਾਂ ਨੇ ਮੂਲੀ ਦੀ ਨਵੀਂ ਕਿਸਮ ਬਾਰੇ ਦੱਸਿਆ ਜੀ, ਜਿਸ ਤਰ੍ਹਾਂ ਛੱਲੀਆਂ ਦੀ ਗੱਲ ਕੀਤੀ ਸੀ, ਬੜੀਆਂ ਛੱਲੀਆਂ ਲੱਗੀਆਂ। ਸੋ ਉਹਨਾਂ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਕਿ ਬਲੈਕ ਟੌਪ ਦੀ ਕਿਸੇ ਮਾਰਕੀਟ ਦੇ ਵਿੱਚ ਪਈਆਂ ਹੋਈਆਂ ਮੂਲੀਆਂ ਭਾਜੀ, ਕੀ ਅਵਰਗੀਆਂ ਮੂਲੀਆਂ, ਵੱਡੀਆਂ ਵੱਡੀਆਂ ਔਰ ਚੰਗੀਆਂ ਮੋਟੀਆਂ। ਸੋ ਕਾਫੀ ਚੇਂਜਿਸ ਆ ਰਹੀਆਂ ਨੇ ਜਿਹੜੀਆਂ ਇਹ ਫਸਲਾਂ ਆ ਜਾਂ ਇਹ ਜਿਹੜੀਆਂ ਸਬਜ਼ੀਆਂ ਆ, ਇਹਨਾਂ ਦੀਆਂ ਵਰਾਇਟੀਜ਼ ਵੀ ਕਾਫੀ ਵੱਧ ਰਹੀਆਂ।
ਜੀ ਜੀ ਬਿਲਕੁਲ, ਦੇਖੋ ਪਰ ਸਾਡਾ ਜਿਹੜਾ ਅੱਜ ਦਾ ਯੂਥ ਆ, ਕਈ ਵਾਰੀ ਮਜ਼ਾਕੀਆ ਗੱਲਾਂ ਵੀ ਹੋ ਜਾਂਦੀਆਂ। ਕੱਲ ਹੀ ਕਿਸੇ ਨੇ ਮੈਨੂੰ ਮੈਸੇਜ ਭੇਜਿਆ ਤੇ ਅੱਜ ਦੇ ਯੂਥ ਨੂੰ ਇਹ ਵੀ ਨੀ ਪਤਾ ਵੀ ਇਹ ਫਸਲ ਦਾ ਨਾਂ ਕੀ ਆ, ਇਹਨੂੰ ਕਹਿੰਦੇ ਕੀ ਆ। ਕਹਿੰਦੇ ਕੱਲ ਪਰਸੋਂ ਕਿਹਦਾ ਚੁਟਕਲਾ ਸੀ ਵੀ ਉਦੋਂ ਬੜੀ ਹੈਰਾਨੀ ਹੋਈ ਸਭ ਨੂੰ ਜਦੋਂ ਇੱਕ ਕੁੜੀ ਨੇ ਅੱਜ ਕੱਲ ਦੀ ਮਾਡਰਨ ਕੁੜੀ ਨੇ ਜਾ ਕੇ ਛੱਲੀਆਂ ਭੁੰਨਣ ਵਾਲੇ ਬਾਬੇ ਨੂੰ ਕਹਿੰਦੀ, ਬਾਬਾ ਜੀ ਕਹਿੰਦੀ ਇੱਕ ਕਹਿੰਦੀ ਉਹ ਦੇ ਜਿਹੜੀ ਸਟਿੱਕ ਤੇ ਲੱਗੇ ਹੋਏ ਪੌਪਕੋਰਨ ਹੁੰਦੇ ਆ ਉਹਦੇ।
ਠੀਕ ਆ, ਸਹੀ ਗੱਲ ਆ ਭਾਜੀ,
ਇਹੋ ਜਿਹੇ ਲੋਕ ਵੀ ਆ।
ਤੇ ਸਾਡੇ ਨਾਲ ਪਰਗਨ ਮਾਨ ਹੁਣਾਂ ਨੇ ਵੀ ਸਾਥ ਪਾਈ ਆ ਜੀ, ਤੇ ਕਹਿ ਰਹੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਐਂਡ ਸੁਖਪ੍ਰੀਤ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਉਸ ਤੋਂ ਬਾਅਦ ਈਮੇਲ ਦੇ ਜ਼ਰੀਏ ਸਾਡੇ ਨਾਲ ਮਨਜੀਤ ਸਿੱਧੂ ਹੁਣਾਂ ਨੇ ਵੀ ਸਾਥ ਪਾਈ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਸੀ ਕਿ ABC ਨਿਊਜ਼ ਤੇ, ਕਹਿੰਦਾ ਕਿ ਵੀ ਡੋਂਟ ਵਾਂਟ ਮੋਰ ਪਰਸਨ, ਇਸ ਤੇ ਵਿਚਾਰ ਦਿਓ ਕਹਿੰਦੇ ਤੁਸੀਂ।
ਦੇਖੋ ਇਲੈਕਸ਼ਨ ਆਸਟ੍ਰੇਲੀਆ ਚ ਵੀ ਆ ਰਹੇ ਆ ਤੇ ਇਲੈਕਸ਼ਨ ਦਾ ਹੀ ਸਟੰਟ ਆ। ਕੱਲ ਤੁਸੀਂ ਸ਼ਾਇਦ ਬਹੁਤਿਆਂ ਨੇ ਪੜਿਆ ਹੋਵੇ, ਰੌਕੀ ਸਾਡੇ ਬਾਈ ਰੌਕੀ ਹੋਰਾਂ ਨੇ ਨਵਤੇਜ ਕਹਿਲੇ ਰੌਕੀ ਜਿਹੜੇ ਕਿ ਅਸੀਂ ਕਬੱਡੀ ਦੇ ਕੋਆਰਡੀਨੇਟਰ ਆ ਸਿੱਖ ਗੇਮਾਂ ਦੇ, ਉਹਨਾਂ ਨੇ ਤੇ ਮਾਈਗ੍ਰੇਸ਼ਨ ਦਾ ਕੰਮ ਵੀ ਕਰਦੇ ਆ, ਉਹਨਾਂ ਨੇ ਇੱਕ ਬੜਾ ਵਧੀਆ ਸਟੇਟਸ ਇਸ ਮਾਮਲੇ ਚ ਪਾਇਆ ਸੀਗਾ ਕੱਲ ਫੇਸਬੁੱਕ ਤੇ ਉਹ ਇਹੀ ਚੀਜ਼ ਬਖਿਆਨ ਕਰਦਾ ਸੀ ਵੀ ਜਿਹੜਾ ਆਉਣ ਵਾਲੇ ਇਲੈਕਸ਼ਨ ਆਸਟ੍ਰੇਲੀਆ ਦੇ ਜਿਹੜੇ ਉਹਨਾਂ ਨੂੰ ਇੱਕ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨਾਂ ਨੂੰ ਉਹਨਾਂ ਲਈ ਇੱਕ ਬੇਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਕ ਜਿਹੜਾ ਲੋਲੀਪੋਪ ਆ ਲੋਕਾਂ ਨੂੰ ਦਿੱਤਾ ਜਾ ਰਿਹਾ ਜਿਹਦੇ ਨਾਲ ਦੋ ਹਿੱਸੇ ਬਣ ਕੇ ਖੇਡਣ ਲੱਗ ਜਾਣ, ਕੁਝ ਕਹਿਣ ਵੀ ਬੰਦੇ ਚਾਹੀਦੇ ਆ, ਕੁਝ ਕਹਿਣ ਬੰਦੇ ਨਹੀਂ ਚਾਹੀਦੇ, ਤੇ ਇਸ ਢੰਗ ਨਾਲ ਫਿਰ ਆਪਸ ਵਿੱਚ ਦੀ ਜਿਹੜੀ ਉਹ ਖਿੱਚੋ ਤਾਣ ਦੇ ਵਿੱਚ ਇਲੈਕਸ਼ਨ ਕਰਾ ਲਏ ਜਾਣ। ਪਰ ਦੇਖੋ ਜੀ ਇੱਕ ਆਪਾਂ ਨੂੰ ਖੁਸ਼ੀ ਦੀ ਗੱਲ ਇਹ ਆ ਵੀ ਹੁਣ ਮੈਂ ਕੱਲ ਦੇਖ ਰਿਹਾ ਸੀਗਾ ਵੀ ਜਿਹੜਾ ਟਰਮ ਬੋਲਾ ਸਾਡੀ ਪਹੁੰਚ ਤੋਂ ਬਾਹਰ ਨੀ ਹੈਗਾ। ਕੱਲ ਪਰਸੋਂ ਆਪਣੇ ਰੇਡੀਓ ਦੇ ਬੜੇ ਪਿਆਰੇ ਲਿਸਨਰ ਜੀ ਰੁਪਿੰਦਰ ਗਿੱਲ ਘੱਲ ਕਲਾਂ ਵਾਲੇ ਜਿਹੜੇ ਅੱਜ ਕੱਲ ਮੈਲਬਰਨ ਰਹਿੰਦੇ ਆ, ਕੱਲ ਮੈਂ ਉਹਨਾਂ ਦੀ ਫੋਟੋ ਦੇਖ ਰਿਹਾ ਸੀ ਟਰਮ ਬੋਲ ਨਾਲ ਜੱਫੀ ਪਾ ਕੇ ਫੋਟੋ ਖਿਚਾ ਰੱਖੀ ਸੀ। ਸੋ ਆਪਣੀ ਪਹੁੰਚ ਹੋ ਗਈ ਹੁਣ ਟਰਮ ਬੋਲ ਤੱਕ, ਇਹ ਆਪਾਂ ਕਹਿ ਸਕਦੇ ਹਾਂ।
ਜੀ ਬਿਲਕੁਲ, ਤੇ ਗੱਲ ਤਾਂ ਵੱਧਦੇ ਪ੍ਰੋਗਰਾਮ ਦੇ ਵਿੱਚ ਜੇ ਖਬਰਾਂ ਦੀ ਗੱਲ ਕਰਾਂ ਜਾਂ ਵਿਚਾਰਾਂ ਦੀ ਗੱਲ ਕਰੀਏ, ਜਿਹੜੇ ਸਾਡੇ ਸਰੋਤਿਆਂ ਨੇ ਕੁਛ ਮੁੱਦੇ ਭੇਜੇ ਸੀ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਗੱਲਬਾਤ ਅਸੀਂ ਕਰਨੀ ਹੈ ਜੀ ਸਾਉਣ ਦੇ ਮਹੀਨੇ ਦੀਆਂ ਜਿਹੜੀਆਂ ਯਾਦਾਂ ਦੀ, ਤੇ ਜਾਂ ਫਿਰ ਅਸੀਂ ਪਿਛਲੇ ਹਫ਼ਤੇ ਸ਼ੁਰੂ ਕੀਤਾ ਸੀ ਜੀ ਖੇਤਾਂ ਦਾ ਆਪਣਾ, ਖੇਤਾਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਸੀ ਉਹ ਫਸਲਾਂ ਨਾਲ, ਉਹ ਜਿਹੜੇ ਰੁੱਖ ਸਾਡੇ ਖੇਤਾਂ 'ਚ ਲੱਗੇ ਹੁੰਦੇ ਸੀ, ਸੋ ਉਹਨਾਂ ਖੇਤਾਂ ਦੇ ਵਿੱਚ ਜੁੜੀਆਂ ਜੇ ਤੁਹਾਡੀਆਂ ਵੀ ਕੋਈ ਯਾਦਾਂ ਹੈਗੀਆਂ ਤੇ ਸਾਡੇ ਨਾਲ ਜ਼ਰੂਰ ਸਾਂਝ ਪਾ ਕੇ ਜਾਓ।
ਬਿਲਕੁਲ ਜੀ, ਦੇਖੋ ਯਾਦਾਂ ਤਾਂ ਬਹੁਤ ਜ਼ਿਆਦਾ ਆ, ਪਰ ਫਿਲਹਾਲ ਤਾਂ ਜਿਹੜੀ ਸਿਰਫ ਇੰਨਾ ਕਾ ਜਦੋਂ ਉਮਰ ਦਾ ਤਕਾਜ਼ਾ ਹੁੰਦਾ ਉਦੋਂ ਸਾਉਣ ਦੇ ਮਹੀਨੇ ਜਿਹੜੇ ਆਪਦੀਆਂ ਖੇਡਾਂ ਹੱਸਣ ਖੇਡਣ ਨੂੰ ਲੱਗਦੇ ਸੀ, ਪਰ ਹੁਣ ਜਿਹੜਾ ਉਮਰ ਦਾ ਤਕਾਜ਼ਾ ਇਹ ਕਹਿੰਦਾ ਵੀ ਜੇ ਖੇਤ ਦੀਆਂ ਬਿਮਾਰੀਆਂ ਦੇਖਣੀਆਂ ਪੈਂਦੀਆਂ ਵੀ ਹੁਣ ਮੀਂਹ ਪੈਣਗੇ, ਬਿਮਾਰੀਆਂ ਵੱਧ ਲੱਗਣੀਆਂ, ਸਪਰੇਆਂ ਆਉਣਗੀਆਂ। ਸੋ ਸਮੇਂ ਸਮੇਂ ਮੁਤਾਬਕ ਬੰਦੇ ਦੀ ਜਿਹੜੀ ਸੋਚ ਬਦਲ ਜਾਂਦੀ ਆ, ਪਰ ਅਸੀਂ ਆਪਣਾ ਤਾਂ ਇਹ ਅਸੂਲ ਆ ਜੀ ਵੀ ਜੇ ਕਿਸੇ ਬੰਦੇ ਨੂੰ ਕਿਹੜੀ ਵੀ ਚੀਜ਼ ਜਦੋਂ ਵੀ ਜਿਵੇਂ ਚੰਗੀ ਲੱਗਦੀ ਆ ਉਹਨੂੰ ਵਧੀਆ, ਉਹਨੂੰ ਉਹਦੇ ਲਈ ਕਿਸੇ ਕਿੰਤੂ ਪਰੰਤੂ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਅਸੀਂ ਖੁਸ਼ੀ ਜ਼ਾਹਰ ਕਰਦੇ ਹਾਂ ਵੀ ਜਿਹੜਾ ਇਹ ਸੌਣ ਆ ਸਭ ਲਈ ਸੁਹਾਡਣਾ ਹੋਵੇ ਤੇ ਹਰ ਬੰਦਾ ਆਪਣੀ ਖੁਸ਼ੀਆਂ ਮਾਣੇ ਤੇ ਖੁਸ਼ੀਆਂ ਚ ਜਿਉਵੇਂ ਜੀ। ਸੋ ਇੰਨੇ ਕੁ ਨਾਲ ਹੀ ਮੈਨੂੰ ਲੱਗਦਾ ਮੈਨੂੰ ਇਜਾਜ਼ਤ ਲੈਣੀ ਪੈਣੀ ਆ, ਮੇਰੀਆਂ ਆਵਾਜ਼ਾਂ ਹੋਰ ਵੀ ਵੱਜੀ ਜਾਂਦੀਆਂ ਮੈਨੂੰ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ, ਫਿਰ ਮਿਲਦੇ।
ਜੀ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੀ ਸਾਂਝ ਲਈ ਪ੍ਰਾਟ ਸਾਹਿਬ, ਤੇ ਹੈਵ ਅ ਨਾਈਸ ਡੇ।
ਥੈਂਕ ਯੂ ਜੀ, ਬਹੁਤ ਮਿਹਰਬਾਨੀ
ਜੀ। ਸੋ ਲੋ ਜੀ, ਲੈਣਾ ਪ੍ਰੋਗਰਾਮ ਆਪਣੇ ਅੱਧ ਵਾਟੇ ਪਹੁੰਚ ਗਿਆ। ਸੋ ਖਬਰਾਂ ਤੇ ਵਿਚਾਰ ਕੁਛ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਲਈ ਹੈ, ਉਸ ਤੋਂ ਇਲਾਵਾ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਪਹੁੰਚ ਰਹੇ ਆ ਮੇਰੇ ਕੋਲ। ਸੋ ਮੈਂ ਕੁਲਦੀਪ ਕੌਰ ਹੁਣਾਂ ਨੇ ਇੱਕ ਬੜੀ ਪਿਆਰੀ ਜਿਹੀ ਜਿਹੜੀ ਕਵਿਤਾ ਸੌਣ ਦੇ ਰਿਗਾਰਡਿੰਗ ਭੇਜੀ ਹੈ ਮੈਨੂੰ, ਮੈਂ ਉਹ ਵੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਹੈ। ਪਰ ਵਿਹਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਮੈਂ ਜਲਦੀ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ ਦਰਸ਼ਨ ਹੁਣਾਂ ਨਾਲ ਸਿਡਨੀ ਤੋਂ, ਤੇ ਮੈਂ ਤਾਂ ਜੀ ਵੈਸੇ ਐਡੀ ਲੇਟ ਸੀ ਹਾਂ, ਦਰਸ਼ਨ ਹੁਣਾਂ ਨੇ ਸਿਡਨੀ ਤੋਂ ਜੁਆਇਨ ਕਰਨਾ। ਸੋ ਲਾਉਂਦੇ ਹਾਂ ਜੀ ਫਿਰ ਲਹਿਰਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੀ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ ਡੈਂਡੀ ਨੋਂਗ, ਫੋਨ 0425-888-856।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ब्रिस्बेन ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 04112-22-9631 ਜਾਂ ਵਿਜ਼ਿਟ ਕਰੋ www.healthdrops.com.au
ਜਰੰਗ ਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ One and only MD Spices, 862A, Pittwater Road, DOI, New South Wales. Sampark karo 89594351 te. MD Spices. MD
Spices. Safar apne naal karan da hi maza hai. Safar apne panch hon da hi swaad hai.
Safe and customer focused bus company, superior service and good value of money in every market segment. Excel in anticipating, quick responding to customer needs.
ਇਹ ਅਹਿਸਾਸ ਹੈ ਸੰਧੂ ਬੱਸ ਲਾਈਨ ਦਾ ਚਾਹੇ ਹੋਵੇ ਬਿਜ਼ਨਸ ਟੂਰ ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ ਹੋਵੇ ਵਿਆਹ ਜਾਂ ਹੋਵੇ ਜਨਮ ਦਿਨ ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ ਸੰਧੂ ਬੱਸ ਲਾਈਨਸ .com.au
For more info, 0424-115-551. You can email us.
info@sandhubuslines.com.au
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਦਿਲ ਪੰਜਾਬੀ ਜਜ਼ਬਾ ਪੰਜਾਬੀ ਜੀ ਹਾਂ ਇਸ ਜਜ਼ਬੇ ਦੇ ਨਾਲ ਮੈਂ ਸੁਪ੍ਰੀਤ ਹਾਜ਼ਰ ਹਾਂ ਇੱਕ ਵਾਰ ਫੇਰ ਤੋਂ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾ ਤੇ ਤੁਹਾਡਾ ਸਾਰਿਆਂ ਦਾ ਸਾਥ ਸੌਣ ਦਾ ਮਹੀਨਾ ਵਾਹ ਜੀ ਵਾਹ ਬੱਲੇ ਬੱਲੇ ਸੋ ਤੁਹਾਡੇ ਮੈਸੇਜਸ ਜਿਹੜੇ ਮੇਰੇ ਕੋਲ ਆਏ ਹੋਏ ਨੇ ਉਹਨਾਂ ਦੇ ਵਿੱਚ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਜਿਹੜਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਕੀਤਾ ਸੀ ਤੇ ਕੁਝ ਬੋਲ ਉਹਨਾਂ ਨੇ ਸੌਣ ਦੇ ਨਾਮ ਲਿਖ ਘੱਲੇ ਸੀ ਮੈਨੂੰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨੀਆਂ ਰੁੱਖਾਂ ਉੱਤੇ ਕੋਇਲਾਂ ਕੂਕਣ ਖੇਤੀ ਬੋਲਣ ਡੱਡੂ ਮੁੱਕਣ ਕੰਡੇ ਭਿੰਡੀਆਂ ਟੀਂਡੇ ਵਿਰਲੇ ਫਿਰਲੇ ਕੱਦੂ ਨਾਲ ਧਰੇਕਾਂ ਪਾਈਆਂ ਪੀਂਘਾਂ ਝੂਟਣ ਬੱਚੇ ਬੁੱਢੇ ਬਾਜਰਿਆਂ ਨੂੰ ਛਿੱਟੇ ਪੈ ਗਏ ਚਰੀਆਂ ਦੇ ਫੁੱਟੇ ਮੁੰਡੇ ਘਰ ਘਰ ਮਹਿਕਣ ਮਾਹਲ ਪੂੜੇ ਤੇ ਨਾਲੇ ਰਿੱਝਣ ਖੀਰਾਂ ਪੇਕਿਆਂ ਦੇ ਘਰ ਆਈਆਂ ਭੈਣਾਂ ਖੁਸ਼ੀ ਮਨਾਈ ਵੀਰਾਂ ਗੁਰੂ ਘਰਾਂ ਵਿਚ ਪਾਠੀ ਸਿੰਘ ਨੇ ਬਾਰਾਂ ਮਾਹ ਨੂੰ ਪੜ੍ਹਦੇ ਲੈ ਸਿੱਖਿਆ ਗੁਰਬਾਣੀ ਕੋਲੋਂ ਲੋਕੀ ਜੀਵਨ ਕੱਢਦੇ ਰੰਗ ਵਿਖਾ ਕੇ ਬਦਲੀ ਆਪਣੀ ਪਈ ਗਰਮੀ ਨੂੰ ਛੇੜੇ ਵੇਖ ਸੁਹਾਗਣ ਨਾਰਾਂ ਦੇ ਅੱਜ ਹੱਥੋਂ ਡਿੱਗਣ ਪੇੜੇ ਬੂੰਦਾ ਬਾਂਦੀ ਕਿਣ ਮਿਣ ਤਿਪ ਤਿਪ ਰਾਗ ਫਿਜ਼ਾ ਵਿਚ ਗੂੰਜੇ ਬਾਹੀ ਸੇਰੂ ਵਿਚ ਠੁਕਦੇ ਫਾਲੇ ਢਿੱਲੇ ਹੋ ਗਏ ਮੰਜੇ ਲੱਕ ਲੱਕ ਹੋਈਆਂ ਮੱਕੀਆਂ ਨਾਲੇ ਰੰਗ ਝੋਨੇ ਨੇ ਫੜਿਆ ਏ ਲੋਕ ਬੋਲੀਆਂ ਪਾਉਂਦਾ ਯਾਰੋ ਸੌਣ ਮਹੀਨਾ ਚੜਿਆ ਏ ਬਹੁਤ ਹੀ ਖੂਬਸੂਰਤ ਸੀ ਔਰ ਤੁਹਾਡੀਆਂ ਇਹਨਾਂ ਲਾਈਨਾਂ ਨੇ ਕੁਲਦੀਪ ਬਿਲਕੁਲ ਹੀ ਸਾਰਾ ਸੌਣ ਮਹੀਨਾ ਜਿਹੜਾ ਉਹ ਯਾਦ ਕਰਵਾ ਦਿੱਤਾ ਹਨਾ ਔਰ ਉਹ ਸੌਣ ਮਹੀਨੇ ਨਾਲ ਇੱਕ ਜਿਹੜਾ ਜੋਸ਼ ਇੱਕ ਨਵਾਂ ਉਲਾਸ ਜਿਹਾ ਹੁੰਦਾ ਉਹ ਵੀ ਜਿਹੜਾ ਯਾਦ ਆ ਗਿਆ ਸਾਰਾ ਕੁਛ ਮਿੰਟੂ ਭਾਜੀ ਜਿਵੇਂ ਕਹਿ ਕੇ ਗਏ ਕਿ ਹਰ ਮਹੀਨੇ ਦੀ ਇੱਕ ਜਿਹੜੀ ਆਪਣੀ ਖਾਸੀਅਤ ਹੁੰਦੀ ਹੈ ਆਪਣਾ ਰੰਗ ਆਪਣਾ ਅੰਦਾਜ਼ ਹੁੰਦਾ ਹੈ ਹਨਾ ਔਰ ਮੈਂ ਫਿਰ ਪਿੱਛੇ ਜੇ ਯਾਦਾਂ ਵਿੱਚ ਜਾਵਾਂ ਤੇ ਬਿਲਕੁਲ ਉਹ ਰੰਗ ਨੂੰ ਅਸੀਂ ਬਿਲਕੁਲ ਮਹਿਸੂਸ ਕਰੀਦਾ ਹੁੰਦਾ ਸੀਗਾ ਹਰ ਇੱਕ ਮਹੀਨੇ ਦਾ ਆਪਣਾ ਰੰਗ ਹੁੰਦਾ ਸੀ ਆਪਣਾ ਤਿਉਹਾਰ ਹੁੰਦਾ ਸੀ ਉਹਦੇ ਆਪਣੇ ਰੀਤੀ ਰਿਵਾਜ ਹੁੰਦੇ ਸੀਗੇ ਔਰ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਪਤਾ ਵੀ ਨੀ ਲੱਗਦਾ ਮੈਂ ਸੱਚੀ ਦੱਸਾਂ ਭਈ ਕਿੱਦਣ ਸੰਗਰਾਂਦ ਨਿਕਲ ਗਈ ਸੋ ਇਸ ਗੱਲੋਂ ਮੈਂ ਆਪਣੇ ਆਪ ਨੂੰ ਵੀ ਕਹਿੰਦੀ ਹਾਂ ਭਈ ਅਜੇ ਤੱਕ ਉਸ ਕਾਬਿਲ ਨਹੀਂ ਹੋਈ ਪਾਈ ਕਿ ਉਹ ਜੋ ਮਾਂ ਪਿਓ ਨੇ ਸੰਸਕਾਰ ਦਿੱਤੇ ਸੀ ਜਾਂ ਉਹ ਇਹ ਟ੍ਰੈਡੀਸ਼ਨ ਕਰਦੇ ਹੁੰਦੇ ਸੀ ਉਹਨੂੰ ਅੱਗੇ ਤੱਕ ਤੋਰ ਨਹੀਂ ਰਹੀ ਮੈਂ ਬਾਕੀ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਚੈੱਕ ਕਰਨਾ ਤੇ ਅਸੀਂ ਕਿੰਨਾ ਕੁ ਕਰਦੇ ਹਾਂ ਕਿਉਂਕਿ ਜੇ ਗੱਲ ਕਰੀਏ ਪਹਿਲਾਂ ਤੇ ਜਿੰਨੀ ਦੇਰ ਮਾਂ ਪਿਓ ਕੋਲ ਰਹੇ ਹਾਂ ਕਿ ਸੰਗਰਾਂਦ ਨੂੰ ਜਰੂਰ ਸਵੇ ਘਰ ਦੇ ਵਿੱਚ ਦੇਗ ਬਣਦੀ ਹੁੰਦੀ ਸੀਗੀ ਸੋ ਜਦੋਂ ਸੁੱਤੇ ਹੋਈਦਾ ਸੀ ਤਾਂ ਉਸ ਸਮੈਲ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਅੱਜ ਦੇਗ ਬਣਦੀ ਆ ਤੇ ਸੰਗਰਾਂਦ ਆ ਹਨਾ ਔਰ ਬੇਸ਼ੱਕ ਜੋ ਮੰਮੀ ਹੁਣੀ ਪਾਠ ਕਰਦੇ ਸੀ ਸਵੇਰੇ ਉੱਠ ਕੇ ਬਾਰਾਂ ਮਾਹ ਪੜ੍ਹਦੇ ਸੀ ਕਦੀ ਉਹਨਾਂ ਦਾ ਹਿੱਸਾ ਬਣ ਵੀ ਜਾਈਦਾ ਸੀ ਬੈਠ ਵੀ ਜਾਈਦਾ ਸੀ ਜਾਂ ਨਹੀਂ ਵੀ ਪੜ੍ਹੀਦਾ ਸੀ ਤੇ ਚਲੋ ਉਹਨਾਂ ਦੇ ਮੂੰਹੋਂ ਮਹੀਨਾ ਸੁਣ ਲਈਦਾ ਸੀ ਤੇ ਨਾਲੇ ਪ੍ਰਸ਼ਾਦ ਲੈ ਲਈਦਾ ਸੀ ਤੇ ਪਤਾ ਲੱਗ ਜਾਂਦਾ ਸੀ ਕਿ ਸੰਗਰਾਂਦ ਹੈ ਤੇ ਕਿਹੜਾ ਮਹੀਨਾ ਨਿਕਲਿਆ ਤੇ ਕਿਹੜਾ ਆਉਣਾ ਆ ਤੇ ਉਸ ਆਉਣ ਵਾਲੇ ਮਹੀਨੇ ਦੇ ਬਾਰੇ ਵਿੱਚ ਵੀ ਜਿਹੜੇ ਪੇਰੈਂਟਸ ਹੈ ਕੁਝ ਗੱਲਾਂ ਕਰਦੇ ਹੁੰਦੇ ਸੀ ਔਰ ਹਰ ਮਹੀਨੇ ਦੇ ਨਾਲ ਆਪਣੇ ਕੁਛ ਮੁਹਾਵਰੇ ਅਖਾਣ ਜਿਹੜੇ ਜੁੜੇ ਹੁੰਦੇ ਸੀਗੇ ਹਰ ਮਹੀਨੇ ਦੇ ਆਪਣੇ ਸਵਾਦ ਜੁੜੇ ਹੁੰਦੇ ਸੀਗੇ ਤੇ ਜਿੱਦਾਂ ਜੇ ਜੇਠ ਮਹੀਨੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਇਹ ਹੁੰਦਾ ਸੀਗਾ ਵੀ ਜੇਠਾ ਜਿਹੜਾ ਬੱਚਾ ਹੁੰਦਾ ਆ ਉਹਦੇ ਉਹਨੂੰ ਸਾਰਾ ਜਿਹੜਾ ਉਸ ਸਾਲ ਦਾ ਉਸ ਯਾਨੀ ਜਿਹੜਾ ਗਰਮੀਆਂ ਦਾ ਜਿਹੜਾ ਕਹਿ ਲਓ ਫਰੂਟ ਆ ਜਾਂ ਜਿਹੜੀ ਸਬਜ਼ੀ ਆ ਉਹ ਨਵੀਂ ਕਰਾ ਦੇਣੀ ਆ ਹਨਾ ਉਹ ਕੁਛ ਏਦਾਂ ਦਾ ਵਿਚਾਰ ਹੁੰਦਾ ਸੀਗਾ ਔਰ ਸਾਉਣ ਮਹੀਨੇ ਦੇ ਵਿੱਚ ਵੀ ਕਈ ਇਹੋ ਜਿਹੇ ਵਹਿਮ ਭਰਮ ਵੀ ਹੁੰਦੇ ਸੀ ਜਾਂ ਇੱਕ ਜਿਹੜੇ ਚਾਹ ਹੁੰਦੇ ਸੀ ਸਭ ਤੋਂ ਵੱਡਾ ਚਾਹ ਸਾਉਣ ਮਹੀਨੇ ਦਾ ਮੈਨੂੰ ਇਹ ਆ ਕਿ ਉਸ ਦਿਨ ਸੰਗਰਾਂਦ ਵਾਲੇ ਦਿਨ ਸਾਡੇ ਘਰ ਪੀਂਘਾਂ ਪੈ ਜਾਂਦੀਆਂ ਹੁੰਦੀਆਂ ਸੀਗੀਆਂ ਸੋ ਮੈਨੂੰ ਯਾਦ ਆ ਭਈ ਦੋ ਪੀਂਘਾਂ ਘਰ ਚ ਪੈਂਦੀਆਂ ਹੁੰਦੀਆਂ ਸੀ ਇੱਕ ਸਾਡੇ ਥੱਲੇ ਤੇ ਇੱਕ ਸਾਡੇ ਕੋਠੇ ਦੇ ਉੱਤੇ ਇੱਕ ਬੀਮ ਜਿਹਾ ਹੁੰਦਾ ਸੀਗਾ ਉਹਨੂੰ ਵੀ ਜਿਹੜੀ ਪੀਂਘ ਪੈ ਜਾਂਦੀ ਹੁੰਦੀ ਸੀ ਸੋ ਜਿੰਨੀ ਦੇਰ ਤੱਕ ਸਾਡੇ ਦਾਦੀ ਚ ਰਹੇ ਉਹਨਾਂ ਨੇ ਹਮੇਸ਼ਾ ਮੇਰੇ ਡੈਡੀ ਨੂੰ ਕਹਿਣਾ ਭਈ ਕੁੜੀਆਂ ਨੂੰ ਪੀਂਘਾਂ ਪਾ ਦੇ ਤੂੰ ਸੋ ਉਹ ਉਹਨਾਂ ਦੇ ਨਾਲ ਇੱਕ ਬੜਾ ਹੀ ਗਹਿਰਾ ਜਿਹਾ ਰਿਸ਼ਤਾ ਮੈਨੂੰ ਦਿਸਦਾ ਆ ਸਿਰਫ ਉਹ ਪੀਂਘਾਂ ਨੂੰ ਝੂਟਣ ਦਾ ਹੀ ਨਹੀਂ ਉਸ ਉਹਨਾਂ ਪੀਂਘਾਂ ਤੇ ਬੈਠ ਕੇ ਇੱਕ ਨੇ ਪੀਂਘ ਝੂਟਣੀ ਤੇ ਇੱਕ ਨੇ ਪਿੱਛੋਂ ਉਹਨੂੰ ਝੂਟਾ ਦੇਣਾ ਹਨਾ ਇੱਕ ਭੈਣ ਨੇ ਔਰ ਉਹਨਾਂ ਪੀਂਘਾਂ ਤੇ ਬੈਠ ਕੇ ਜਿਹੜੇ ਸੁਪਨੇ ਦੇਖੇ ਜਿਹੜੀਆਂ ਸੱਦਣਾ ਪਾਲੀਆਂ ਜੋ ਜਿਹੜੀਆਂ ਗੱਲਾਂ ਬਾਤਾਂ ਸੀ ਭੈਣਾਂ ਨੇ ਆਪਸ ਦੇ ਵਿੱਚ ਕੀਤੀਆਂ ਉਹ ਸਾਰੀਆਂ ਮੈਨੂੰ ਯਾਦ ਆ ਗਈਆਂ ਔਰ ਤੁਹਾਨੂੰ ਸਾਰਿਆਂ ਨੂੰ ਵੀ ਆਈਆਂ ਹੋਣੀਆਂ ਜੀ ਸੋ ਇਹੋ ਜਿਹੀਆਂ ਯਾਦਾਂ ਦਾ ਨਾਮ ਹੀ ਆ ਜੀ ਪ੍ਰੋਗਰਾਮ ਲਹਿਰਾ ਬੁੱਧਵਾਰ ਦੀਆਂ ਸੋ ਤੁਸੀਂ ਵੀ ਆਪਣੇ ਸਾਰੀਆਂ ਜਿਹੜੀਆਂ ਯਾਦਾਂ ਸਾਉਣ ਮਹੀਨੇ ਦੇ ਨਾਲ ਜੁੜੀਆਂ ਉਹ ਵੀ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਪਿਛਲੇ ਹਫਤੇ ਅਸੀਂ ਸ਼ੁਰੂ ਕੀਤਾ ਸੀ ਜੀ ਖੇਤਾਂ ਦੀ ਗੱਲ ਸੋ ਉਹ ਖੇਤਾਂ ਦੇ ਨਾਲ ਰਿਗਾਰਡਿੰਗ ਦੱਬੀਆਂ ਵੀ ਕੋਈ ਯਾਦਾਂ ਜੇ ਤੁਹਾਡੇ ਅੰਦਰ ਹੈਗੀਆਂ ਤੇ ਉਹ ਵੀ ਤੁਸੀਂ ਮੇਰੇ ਨਾਲ ਸਾਂਝੀਆਂ ਕਰ ਸਕਦੇ ਹੋ ਕਿਉਂਕਿ ਪਿਛਲੇ ਹਫਤੇ ਜਿਹੜਾ ਟਾਈਮ ਦੀ ਘਾਟ ਕਰਕੇ ਅਸੀਂ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਸੀ ਉਹਦੇ ਉੱਤੇ ਵੀ ਪ੍ਰੋਗਰਾਮ ਤੁਹਾਡਾ ਆਪਣਾ ਜੀ ਹੈ ਗੱਲਾਂ ਬਾਤਾਂ ਕਰਦੇ ਜਿਹੜੀ ਵੀ ਯਾਦ ਤੁਹਾਡੇ ਜ਼ਹਿਨ ਚ ਆ ਜਾਏ ਮੇਰੇ ਨਾਲ ਸਾਂਝੀ ਕਰ ਲਿਆ ਕਰੋ ਮੈਂ ਵੀ ਏਦਾਂ ਹੀ ਕਰਦੀ ਹਾਂ ਬੋਲਦੇ ਬੋਲਦੇ ਮੈਨੂੰ ਜੋ ਵੀ ਦਿਸਦਾ ਹੈ ਜੋ ਵੀ ਯਾਦ ਆਉਂਦਾ ਹੈ ਉਹਦੀ ਸਾਂਝ ਮੈਂ ਤੁਹਾਡੇ ਨਾਲ ਬਣਾ ਲੈਂਦੀ ਹਾਂ ਤੇ ਬਸ ਵਧੀਆ ਲੱਗਦਾ ਹੈ ਜੀ ਸੋ ਯਾਦ ਕਰਿਆ ਸਾਉਣ ਦੇ ਮਹੀਨੇ ਨੂੰ ਤੇ ਬੜੇ ਪਿਆਰੇ ਪਿਆਰੇ ਗੀਤ ਵੀ ਸੁਣੀਦੇ ਹੁੰਦੇ ਸੀਗੇ ਹਨਾ ਯਾਦ ਆ ਉਹਨਾਂ ਦਿਨਾਂ ਦੇ ਵਿੱਚ ਚਿੱਤਰਹਾਰ ਦੇ ਵਿੱਚ ਵੀ ਸਾਉਣ ਦੇ ਮਹੀਨੇ ਨਾਲ ਰਿਲੇਟਡ ਗੀਤ ਆਉਂਦੇ ਹੁੰਦੇ ਸੀਗੇ ਸੋ ਏਦਾਂ ਦੀਆਂ ਕੁਝ ਲਹਿਰਾਂ ਅੱਜ ਤੁਹਾਡੇ ਲਈ ਬਣਾ ਰਹੀ ਹਾਂ ਸੋ ਸੁਣਦੇ ਹਾਂ ਜੀ ਸਾਉਣ ਦੇ ਮਹੀਨੇ ਨਾਲ ਜੁੜਿਆ ਇੱਕ ਹੋਰ ਪਿਆਰਾ ਜਿਹਾ ਗੀਤ ਤੁਹਾਡੇ ਸਾਰਿਆਂ ਦੇ ਲਈ ਔਰ ਮਾਹੀ ਮੁੰਡਾ ਫਿਲਮ ਦਾ ਗੀਤ ਹੈ ਜੀ ਇਹ ਪੰਜਾਬੀ ਇਹ ਮੁਹੂਰ ਕਿਉਂ ਪਹਿਲਾਂ ਪਾਉਂਦੇ ਨੇ ਸੋ ਇਹ ਗੀਤ ਦੀ ਗੱਲ ਕਰਾਂ ਤੇ ਮੇਰੀ ਭੈਣ ਨੂੰ ਬਹੁਤ ਪਸੰਦ ਸੀ ਇਹ ਗੀਤ ਜਦੋਂ ਵੀ ਗੀਤ ਆਉਂਦਾ ਹੁੰਦਾ ਸੀ ਉਹਨੂੰ ਚਾਹ ਹੀ ਚੜ ਜਾਂਦਾ ਹੁੰਦਾ ਸੀਗਾ ਔਰ ਗੀਤ ਵੀ ਬੜਾ ਸੋਹਣਾ ਹੈ ਜੀ ਚਲੋ ਅੱਜ ਮੈਂ ਤੁਹਾਨੂੰ ਇਹ ਗੀਤ ਸੁਣਾਉਂਦੀ ਹਾਂ ਤੇ ਨਾਲ ਯਾਦ ਕਰਦੀ ਹਾਂ ਆਪਣੀ ਭੈਣ ਨੂੰ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਇਸ ਗੀਤ ਨਾਲ ਜੁੜੀ ਇੱਕ ਹੋਰ ਖਾਸ ਖਬਰ ਜੀ
गगन ते छाई करके
की कटा गगन ते क्यों छाई
जुल्फ तेरी लहराई करके
की मोर क्यों पहना पौंदी ने
कटा गगन ते छाई करके मस्तानी दूजा वगदी पुरवाई करके
की मोर क्यों पहना पौंदी ने
कटा गगन ते छाई करके
उम्मीद करदी हां जी सारिया ने गीत पसंद किया होना है और कटावां दीआं गल्लां होण सावन दीआं गल्लां होण ते वैसे ही प्यारियां लगदियां है ना और याद आ जांदियां जी ओह कटावां जिहड़ियां चढ़ चढ़ के आउंदियां हुंदियां सीगियां सौण दे महीने दे विच ਉਹਨਾਂ ਘਟਾਵਾਂ ਨੂੰ ਵੀ ਮੈਂ ਇੱਥੇ ਬਹੁਤ ਮਿਸ ਕਰਦੀ ਹਾਂ ਵੈਸੇ ਕਿਹੜੀ ਚੀਜ਼ ਆ ਜਿਹਨੂੰ ਮੈਂ ਮਿਸ ਨੀ ਕਰਦੀ ਹੈ ਨਾ ਇੱਥੇ ਵੀ ਬੱਦਲ ਹੁੰਦੇ ਆ ਛਾਉਂਦੇ ਆ ਪਰ ਜਿਹੜੀ ਉਹ ਘਟਾ ਜਿਹੜੀ ਚੜ ਕੇ ਆਉਣੀ ਜਿਹਨੂੰ ਕਹਿੰਦੇ ਹੁੰਦੇ ਸੀ ਨਾ ਓਦਾਂ ਦੀਆਂ ਕਾਲੀਆਂ ਘਟਾਵਾਂ ਮੈਂ ਚੜੀਆਂ ਨੀ ਦੇਖੀਆਂ ਇੱਥੇ ਕਦੀ ਬੱਦਲ ਘੁਲੇ ਜਿਹੇ ਹੁੰਦੇ ਆ ਉਹ ਚਿੱਟੇ ਕਪਾਈ ਜਿਹੇ ਬੱਦਲ ਤਾਂ ਦੇਖੀ ਦੇ ਪਰ ਜਿਹੜੇ ਉਹ ਕਾਲੀਆਂ ਜਿਹੀਆਂ ਘਟਾਵਾਂ ਚੜ ਕੇ ਆਉਂਦੀਆਂ ਹੁੰਦੀਆਂ ਸੀ ਉਹ ਮੈਂ ਇੱਥੇ ਨੀ ਦੇਖੀਆਂ ਕਦੀ ਬਿਲਕੁਲ ਯਾਦ ਆ ਕੋਈ ਦੇ ਉੱਤੇ ਚੜ ਕੇ ਕਹਿਣਾ ਵੀ ਇਧਰੋਂ ਘਟਾ ਚੜੀ ਆ ਅੱਜ ਵਾਹ ਜੀ ਵਾਹ ਹੁਣ ਤੇ ਮੀਂਹ ਆਇਆ ਲੋ ਸੋ ਉਹ ਵਾਲੀਆਂ ਘਟਾਵਾਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਪੰਜਾਬ ਚ ਹੀ ਰਹਿ ਗਈਆਂ ਕਿਤੇ ਪਰ ਕੋਈ ਗੱਲ ਨੀ ਜੀ ਚੜੀਆਂ ਇੱਥੇ ਵੀ ਲੱਗਦੀਆਂ ਤੇ ਅਸੀਂ ਇੱਥੇ ਵੀ ਪਕੌੜੇ ਬਣਾ ਲਈ ਦੇ ਤੇ ਖੀਰ ਪੂੜੇ ਇੱਥੇ ਵੀ ਕਦੀ ਕਦੀ ਬਣਾ ਲਈ ਦੇ ਹੁੰਦੇ ਆ ਸੋ ਜ਼ਿੰਦਗੀ ਨੂੰ ਮਾਨਣਾ ਹਰ ਹਾਲ ਦੇ ਵਿੱਚ ਜਿਹੜਾ ਉਹ ਸਾਡਾ ਫਰਜ਼ ਵੀ ਬਣਦਾ ਕਿਉਂਕਿ ਪਰਮਾਤਮਾ ਨੇ ਜਿਹੜੀ ਜ਼ਿੰਦਗੀ ਦਿੱਤੀ ਹੈ ਜੀ ਸੋ ਇਸ ਜ਼ਿੰਦਗੀ ਨਾਲ ਹੀ ਅੱਗੇ ਜਿੱਥੇ ਅਸੀਂ ਤੁਰਦੇ ਰਹਿਣਾ ਇਸ ਜ਼ਿੰਦਗੀ ਨੂੰ ਸਵਾਰਦੇ ਹੋਏ ਉੱਥੇ ਜੋ ਪਿੱਛੇ ਬਿਤਾ ਚੁੱਕੇ ਆ ਜੋ ਹੰਢਾ ਚੁੱਕੇ ਆ ਉਹਦੇ ਵੱਲ ਵੀ ਨਜ਼ਰ ਮਾਰ ਕੇ ਉਹਦੇ ਲਈ ਵੀ ਪਰਮਾਤਮਾ ਦਾ ਜਿਹੜਾ ਸ਼ੁਕਰ ਕਰਨਾ ਬਣਦਾ ਹੈ ਸੋ ਇਹਨਾਂ ਯਾਦਾਂ ਦੇ ਲਈ ਵੀ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹੁੰਦੀ ਹਾਂ ਕਿ ਜਿਹੜੀ ਜ਼ਿੰਦਗੀ ਬੀਤ ਗਈ ਉਹ ਬਹੁਤ ਸੋਹਣੀ ਸੀ ਔਰ ਜੋ ਆਉਣ ਵਾਲੀ ਜ਼ਿੰਦਗੀ ਆ ਉਹ ਵੀ ਇਸੇ ਤਰ੍ਹਾਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਨਿਕਲੇ ਸੋ ਜੀ ਗੱਲ ਕਰ ਰਹੇ ਸੀ ਸਾਉਣ ਦੇ ਮਹੀਨੇ ਦੇ ਤੇ ਆਪਣੇ ਖੇਤਾਂ ਦੀ ਹਨਾ ਸੋ ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਅੰਮ੍ਰਿਤਸਰ ਤੋਂ ਸਾਂਝ ਪਾਈ ਹੈ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਤੁਸੀਂ ਜ਼ਰੂਰ ਉਹਨਾਂ ਘਟਾਵਾਂ ਦਾ ਆਨੰਦ ਜਿਹੜਾ ਮਾਣ ਰਹੇ ਹੋਣੇ ਆ ਅੱਜ ਕੱਲ ਹੈ ਨਾ ਔਰ ਇਹਨਾਂ ਨੇ ਇੱਕ ਸੌਣ ਹੋਇਆ ਸੁਪਨਾ ਇਹ ਇੱਕ ਮੇਰੇ ਨਾਲ ਸਾਂਝੀ ਕੀਤੀ ਹੈ ਜੀ ਕਵਿਤਾ ਔਰ ਬੜੀ ਪਿਆਰੀ ਹੈ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ ਹਾਂ ਮੈਂ ਸੌਣ ਮਹੀਨੇ ਦੀ ਇੱਕ ਸ਼ਾਮ ਨੂੰ ਚੜੀਆਂ ਘਨਘੋਰ ਘਟਾਵਾਂ, ਨਿੱਕੀ ਨਿੱਕੀ ਬੂੰਦਾ ਬਾਂਦੀ ਤੇ ਰੁਮਕਣ ਠੰਡੀਆਂ ਵਾਵਾਂ, ਆਇਆ ਹਵਾ ਦਾ ਠੰਡਾ ਝੋਕਾ, ਰੂਹ ਨਸ਼ਿਆ ਗਈ ਮੇਰੀ, ਨੀਂਦ ਦੀ ਬੁੱਕਲ ਚ ਸੁਪਨਾ ਬਣ ਕੇ ਪਿੰਡ ਦੀ ਲਾਈ ਗੇੜੀ, ਪਿੰਡ ਮੇਰੇ ਦੇ ਟਿੱਬਿਆਂ ਵਿਚ ਪਿੱਪਲਾਂ ਨੇ ਝੁੰਡ ਥੱਲੇ, ਧਮਕ ਪਾਵੇ ਤੀਆਂ ਦਾ ਗਿੱਧਾ ਹੋ ਰਹੀ ਬੱਲੇ ਬੱਲੇ, ਇੱਕ ਪਿੱਪਲ ਦੇ ਉੱਚੇ ਟਾਣੇ ਕੁੜੀਆਂ ਪੀਂਘਾਂ ਪਾਈਆਂ, ਲੰਮੇ ਝੂਟੇ ਲੈ ਕੇ ਉਹਨਾਂ ਅੰਬਰਾਂ ਤੱਕ ਚੜਾਈਆਂ, ਕਿੱਕਲੀ ਦਾ ਜਦੋਂ ਘੇਰਾ ਬੱਧਾ, ਦੋਵਾਂ ਭੈਣਾਂ ਸਕੀਆਂ ਗੁੱਤ ਹਵਾ ਵਿਚ ਇਉਂ ਸ਼ੋਕਦੀ ਜਿਵੇਂ ਨਾਗ ਦੀਆਂ ਬੱਚੀਆਂ, ਨਿੰਦੋ ਛਿੰਦੀ ਜੀਤੋ ਤੇ ਨਿੰਦੀ ਨੇ ਵਾਹ ਵਾਹ ਰੌਣਕਾਂ ਲਾਈਆਂ, ਗਿੱਧੇ ਵਿਚ ਨੱਚਦੀਆਂ ਭੈਣਾਂ ਲੱਗਣ ਨਣਦਾਂ ਤੇ ਭਰਜਾਈਆਂ, ਸੋ ਸੁਨੱਖੀਆਂ ਲੰਬ ਸਲੰਬੀਆਂ ਪਿੰਡ ਮੇਰੇ ਦੀਆਂ ਮੁਟਿਆਰਾਂ, ਉੜਦੀਆਂ ਫਿਰਨ ਵਿਚ ਤੀਆਂ ਦੇ ਜਿਉ ਕੂੰਜਾਂ ਦੀਆਂ ਡਾਰਾਂ, ਦੋ ਕੁ ਕਿੱਲੇ ਹਟਵੇਂ ਵਾਹਨ ਚ ਗੱਭਰੂਆਂ ਦੀ ਟੋਲੀ, ਕੌਡੀ ਕੌਡੀ ਕਰਦੇ ਹੱਥੋਂ ਨਿਕਲਣ ਤਾਂ ਉੱਚੀ ਪੈਂਦੀ ਰੌਲੀ, ਕੋਈ ਪੜਲ ਚੋ ਮਾਰੇ ਲੰਮੀਆਂ ਛਾਲਾਂ, ਕੋਈ ਪਿਆ ਪੱਥਰ ਚੁੱਕੇ, ਕਿਧਰੇ ਛੂਣ ਛਪਾਈ ਖੇਡਦੇ ਨਿੱਕੇ ਨਿੱਕੇ ਬੱਚੇ, ਇੱਕ ਪਾਸੇ ਘੋਲ ਤੇ ਕੁਸ਼ਤੀਆਂ ਮੋਢੇ ਲਾਉਂਦੇ ਹਿੱਕ ਦੇ ਜ਼ੋਰ, ਕੋਈ ਮਾਰੇ ਡੰਡ ਬੈਠਕਾਂ ਪੱਟਾਂ ਤੇ ਪਾ ਕੇ ਮੋਰ, ਕੌਡੀ ਕੌਡੀ ਕਰਦੇ ਇੱਕ ਰੇਡਰ ਨੂੰ ਜਦ ਮੈਂ ਮਾਰਿਆ ਜੱਫਾ, ਮੈਂ ਤਰਬ ਕੇ ਪੁੰਜੇ ਡਿੱਗਿਆ ਸੁਪਨਾ ਮੇਰਾ ਟੁੱਟਾ, ਅੱਖਾਂ ਮਲ ਕੇ ਉੱਠਿਆ ਭੋਏ ਤੋਂ ਵਿਸਰ ਗਿਆ ਤੀਆਂ ਦਾ ਮੇਲਾ, ਨਾ ਕਿਤੇ ਗਾਮਾ ਰੇਡਰ ਦਿਸਿਆ, ਨਾ ਦਿਸਿਆ ਜਾਫੀ ਗੇਲਾ, ਨਾ ਗਿੱਧਾ ਨਾ ਕਿੱਕਲੀ ਪੀਂਗਾ ਨਾ ਕੂਕਾ ਨਾ ਟਾਰਾਂ, ਖੋਰੇ ਕਿੱਥੇ ਅਲੋਪ ਹੋ ਗਈਆਂ ਗਿੱਧੇ ਦੀਆਂ ਬਹਾਰਾਂ, ਸਾਡੇ ਘਰ ਦੀ ਰਸੋਈ ਵਿੱਚੋਂ ਕੋਈ ਖੁਸ਼ਬੂ ਜਿਹੀ ਆਵੇ, ਮਾਲ ਪੂੜਿਆਂ ਦੀ ਥਾਂ ਸ਼੍ਰੀਮਤੀ ਜੀ ਨਿਊਡਲ ਜਿਹੇ ਬਣਾਵੇ, ਪੁੱਤਰ ਮੇਰਾ ਕਬੱਡੀ ਦੀ ਥਾਂ ਤੇ ਖੇਡ ਰਿਹਾ ਸੀ ਵੀਡੀਓ ਗੇਮਾਂ, ਬੇਟੀ ਗਿੱਧਾ ਭੁੱਲ ਕੇ ਵੇਖ ਰਹੀ ਸੀ ਇੰਗਲਿਸ਼ ਫਿਲਮਾਂ, ਓਏ ਮੇਰਿਆ ਰੱਬਾ ਅਸੀਂ ਤਾਂ ਆਪਣਾ ਵਡਮੁੱਲਾ ਵਿਰਸਾ ਭੁੱਲ ਗਏ ਹਾਂ, ਗਿੱਧੇ ਘੋਲ ਕਬੱਡੀਆਂ ਛੱਡ ਕੇ ਪੱਛਮੀ ਸੱਭਿਆਚਾਰ ਚ ਰੁੱਲ ਗਏ ਹਾਂ। ਬਿਲਕੁਲ ਠੀਕ ਆ, ਔਰ ਬਹੁਤ ਹੀ ਖੂਬਸੂਰਤ ਜਿਹੜੀ ਇਹ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਕਵਿਤਾ ਹੀ ਨਹੀਂ ਜੀ ਬਿਲਕੁਲ, ਸਾਨੂੰ ਹਲੂਣਾ ਦੇਣ ਵਾਲੀਆਂ ਗੱਲਾਂ ਹੈ ਜੀ। ਸੋ ਬਿਲਕੁਲ ਸਾਰਾ ਕੁਝ ਭੁੱਲਦੇ ਜਾ ਰਹੇ ਹਾਂ ਅਸੀਂ, ਔਰ ਇਹਨਾਂ ਦੇ ਵਿੱਚ ਕਈ ਇਹੋ ਜਿਹੇ ਕਵਿਤਾ ਦੇ ਵਿੱਚ ਇਹੋ ਜਿਹੇ ਸ਼ਬਦ ਇਹੋ ਜਿਹੇ ਅੱਖਰ ਆ ਜਿਹੜੇ ਵਿਸਰਦੇ ਜਾ ਰਹੇ ਆ, ਜਿਹਨਾਂ ਨੂੰ ਅਸੀਂ ਅੱਜ ਕੱਲ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਦੇ ਨਹੀਂ ਜਾਂ ਕਰਨ ਦੀ ਸੋਚਦੇ ਆ, ਕੋਈ ਜ਼ਰੂਰਤ ਨਹੀਂ ਹੈ ਉਹਨਾਂ ਦੀ, ਹੈਨਾ, ਔਰ ਇਸੇ ਕਰਕੇ ਉਹ ਸਾਡੀ ਜ਼ੁਬਾਨ ਤੇ ਚੜਨ ਨੂੰ ਹਟਦੇ ਜਾ ਰਹੇ ਨੇ। ਠੀਕ ਹੋਵੇ ਜਿੱਦਾਂ ਮੇਰੇ ਨਾਲ ਥੋੜੇ ਦੋ ਸੈਕਿੰਡ ਪਹਿਲਾਂ ਹੋਇਆ। ਸੋ ਜ਼ਰੂਰ ਜੀ ਇਹਨਾਂ ਪਿਆਰੇ ਪਿਆਰੇ ਪੰਜਾਬੀ ਸ਼ਬਦਾਂ ਨੂੰ, ਇਹਨਾਂ ਸੱਭਿਆਚਾਰ ਨੂੰ, ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਵਡਮੁੱਲਾ ਹਿੱਸਾ ਬਣਾ ਕੇ ਰੱਖੀਏ। ਬਹੁਤ ਬਹੁਤ ਸ਼ੁਕਰੀਆ ਦਲਜੀਤ ਭਾਜੀ ਇਸ ਸਾਂਝ ਦੇ ਲਈ। ਔਰ ਪ੍ਰਦੀਪ ਸਿੰਘ ਤੂਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੀ ਰੇਡੀਓ ਹਰਮਨ ਰੇਡੀਓ ਟੀਮ ਨੂੰ, ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਤੁਹਾਡਾ, ਉਮੀਦ ਕਰਦੇ ਆ ਰਾਜੀ ਖੁਸ਼ੀ ਹੋਵੋਗੇ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਫੇਰ ਆਪਣੇ ਇਮੋਸ਼ਨਲ ਜੇ ਮੈਸੇਜਸ ਮੇਰੇ ਨਾਲ ਸਾਂਝੇ ਕੀਤੇ ਆ, ਲਿਖਿਆ ਕਿ ਖੇਤੀ ਤੇ ਖੇਤਾਂ ਨਾਲ ਤੇ ਭੈਣੇ ਇਹੋ ਜਿਹਾ ਰਿਸ਼ਤਾ ਹੈ ਕਿ ਜਿੰਨਾ ਖੂਨੀ ਰਿਸ਼ਤਿਆਂ ਨਾਲ ਵੀ ਨਹੀਂ, ਛੋਟੇ ਹੁੰਦਿਆਂ ਹੀ ਸੁਣਿਆ ਜ਼ਮੀਨ ਸਾਡੀ ਮਾਂ ਹੈ ਤੇ ਇਹਦੀ ਇੱਜ਼ਤ ਧਿਆਨ ਦਾ ਫਿਕਰ ਸਾਡਾ ਹੈ। ਬਾਕੀ ਜੀ ਹਾਸੇ ਵਾਲੀ ਗੱਲ ਇਹ ਹੈ ਕਿ ਇੱਕ ਦਿਨ ਮਾਤਾ ਜੀ ਨੇ ਆਟਾ ਗੁੰਨਣ ਨੂੰ ਕਿਹਾ ਕਿ ਕੁੜੀਆਂ ਘਰ ਦੇ ਕੰਮ ਚ ਹੀ ਸੋਹਣੀਆਂ ਲੱਗਦੀਆਂ ਨੇ, ਪਰ ਆਪਾਂ ਜੀ ਖੁੱਸੇ ਮਾਹੌਲ ਵਿੱਚ ਰਹਿਣਾ ਹੀ ਪਸੰਦ ਕਰਦੇ ਸੀ, ਖਾਦ ਪਾਉਣਾ, ਪੱਠੇ ਪਾਉਣੇ, ਪੱਠੇ ਵੱਢਣੇ, ਇਹ ਸਭ ਰੂਹ ਦੀ ਸਕੂਨ ਦੇ ਕੰਮ ਹੁੰਦੇ ਸੀ, ਤੇ ਮੈਂ ਆਟਾ ਗੁੰਨਦੀ ਨੇ ਜਾਣ ਬੁੱਝ ਕੇ ਮੰਮੀ ਦੇ ਸਾਹਮਣੇ ਨੱਕ ਸਾਫ ਕਰ ਦਿੱਤਾ। ਮੰਮੀ ਨੇ ਦੇਖਦਿਆਂ ਹੀ ਭਜਾਇਆ ਰਸੋਈ ਚੋਂ ਬਾਹਰ ਤੇ ਕਹਿੰਦੇ ਅੱਜ ਤੋਂ ਚੌਂਕੇ ਦੇ ਨੇੜੇ ਨਾ ਆਵੀਂ, ਬਸ ਕੀ ਇੰਨਾ ਭਾਲੇ ਦੋ ਅੱਖੀਆਂ, ਸਾਡਾ ਮਿਸ਼ਨ ਪੂਰਾ ਹੋ ਗਿਆ। ਕਹਿੰਦੇ ਬਸ ਫੇਰ ਤੇ ਪਿਤਾ ਜੀ ਦੇ ਨਾਲ ਹੀ ਰਹੀਦਾ ਸੀ, ਜਦੋਂ ਵੀ ਪਿੰਡ ਆਈਦਾ ਸੀ ਖੇਤ ਹੀ ਜ਼ਿੰਦਗੀ ਸੀ, ਸ਼ਬਦਾਂ ਤੇ ਬੋਲਾਂ ਚ ਬਿਆਨ ਨਹੀਂ ਹੋਣਾ ਮੇਰਾ ਖੇਤਾਂ ਵਾਲਾ ਮੋਹ ਪਿਆਰ। ਬਿਲਕੁਲ ਠੀਕ ਕਿਹਾ, ਹੈ ਨਾ, ਸ਼ਬਦ ਕਈ ਵਾਰੀ ਬਹੁਤ ਘੱਟ ਪੈ ਜਾਂਦੇ ਆਪਣੇ ਜਜ਼ਬਾਤਾਂ ਨੂੰ, ਆਪਣੇ ਜਿਹੜੀਆਂ ਫੀਲਿੰਗਸ ਆ ਉਹਨਾਂ ਨੂੰ ਸਮਝਾਉਣ ਦੇ ਲਈ, ਉਹਨਾਂ ਨੂੰ ਬਿਆਨ ਕਰਨ ਦੇ ਲਈ। ਤੇ ਨਾਲ ਹੀ ਲਿਖਿਆ ਜੀ ਇਹਨਾਂ ਨੇ ਕਿ ਬਾਕੀ ਜੀ ਸੌਣ ਵਿੱਚ ਜ਼ਿਆਦਾ ਤੇ ਨਹੀਂ ਤੀਆਂ ਤੇ ਗਏ, ਪਰ ਮੋਟਰ ਤੇ ਅੰਬ ਤੇ ਘਰ ਨਿੰਮ ਦੇ ਰੁੱਖ ਨਾਲ ਪੀਂਘਾਂ ਸਾਡੇ ਪਿੰਡ ਤੋਂ ਪਹਿਲਾਂ ਤੋਂ ਹੀ ਪਾ ਲਈ ਦੀ ਸੀ ਸਾਰੇ ਪਿੰਡ ਤੋਂ, ਕਈ ਵਾਰ ਦੋ ਤਿੰਨ ਮਹੀਨੇ ਪਈ ਰਹਿੰਦੀ ਸੀ ਵਹਿਮ ਤੇ, ਹੁਣ ਵੀ ਬਹੁਤ ਨੇ ਜੀ ਸੌਣ ਨੂੰ ਲੈ ਕੇ, ਅਸੀਂ ਤੇ ਭਾਬੀਆਂ ਦੇ ਘਰੋਂ ਆਏ ਲੱਡੂ ਵੀ ਬਹੁਤ ਖਾਧੇ ਸੀ, ਅੱਜ ਕੱਲ ਦੇ ਕੋਈ ਦੋ ਤਿੰਨ ਦਿਨ ਨਹੀਂ ਰਹਿੰਦਾ, ਪਰ ਭੈਣਾਂ ਲੰਮਾ ਲੰਮਾ ਸਮਾਂ ਪਿੰਡ ਵਿੱਚ ਰਹਿੰਦੀਆਂ ਸੀ। ਦਿਲ ਨੂੰ ਟੁੰਬਦੀ ਹੈ ਜੀ ਦਲਜੀਤ ਸਿੰਘ ਜੀ ਹੁਣਾਂ ਦੀ ਵੱਲੋਂ ਭੇਜੀ ਹੋਈ ਕਵਿਤਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਬਿਲਕੁਲ ਜੀ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਗੱਲਾਂ ਸਾਡੇ ਸਾਰਿਆਂ ਦੇ ਰਹਿਣ ਦਾ ਹਿੱਸਾ ਹੈ, ਔਰ ਅਸੀਂ ਸਾਰੇ ਬੈਠ ਕੇ ਗੱਲਬਾਤ ਕਰ ਲਈ ਦੀ ਆ। ਬੇਸ਼ਕ ਤੁਸੀਂ ਕਿਹਾ ਵੀ ਉਹ ਪੀਂਘਾਂ ਦੀ ਗੱਲ ਹੋਵੇ, ਹਨਾ, ਜਾਂ ਉਹ ਭਾਬੀਆਂ ਦੇ ਘਰੋਂ ਆਏ ਲੱਡੂ ਹੁੰਦੇ ਸੀਗੇ, ਜਾਂ ਭੈਣਾਂ ਜਿਹੜੀਆਂ ਆ ਕੇ ਕਈ ਕਈ ਸਮਾਂ ਰਹਿੰਦੀਆਂ ਹੁੰਦੀਆਂ ਸੀ ਘਰਾਂ ਦੇ ਵਿੱਚ। ਸੋ ਇਹ ਸਾਰੇ ਰਿਸ਼ਤੇ, ਉਹ ਪਿਆਰ, ਉਹ ਨਿੱਘ, ਉਹ ਜਿਹੜਾ ਵਿਰਸਾ ਅਸੀਂ ਮਾਣਿਆ ਹੋਇਆ ਹੈ, ਉਹਦਾ ਸਵਾਦ ਸਾਨੂੰ ਵੀ ਪਤਾ ਹੈ ਜੀ, ਸੋ ਮਹਿਸੂਸ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਤੇ ਨਪਿੰਦਰ ਹੁਣਾਂ ਨੇ ਸਾਨੂੰ ਮੈਸੇਜ ਕੀਤਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਭੈਣ ਜੀ, ਸਰਬਜੀਤ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਵੀ। ਕਹਿੰਦੇ ਅੱਜ ਮੇਰੀ ਪਤਨੀ ਦਾ ਜਨਮ ਦਿਨ ਹੈ ਜੀ, ਮੈਂ ਵਾਹਿਗੁਰੂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਸਮਝਦਾਰ ਜੀਵਨ ਸਾਥੀ ਬਖਸ਼ਿਆ ਹੈ, ਮੈਂ ਬਹੁਤ ਕਿਸਮਤ ਵਾਲਾ ਹਾਂ। ਕਿਰਪਾ ਕਰਕੇ ਉਹਨਾਂ ਦੇ ਜਨਮ ਦਿਨ ਤੇ ਕੋਈ ਗੀਤ ਚਲਾ ਦਿਓ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਧੰਨਵਾਦ। ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਨਪਿੰਦਰ ਜੀ ਵਾਹ ਵਾਹ, ਬੱਲੇ ਬੱਲੇ ਹੋ ਗਈ ਹੈ ਨਾ। ਪਹਿਲਾਂ ਮੈਂ ਇਹ ਤੁਹਾਡਾ ਜਿਹੜੀ ਫਰਮਾਇਸ਼ ਤੇ ਗੀਤ ਤਾਂ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ, ਹੈ ਨਾ। ਸੋ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਭਾਬੀ ਜੀ ਦੇ ਜਨਮ ਦਿਨ ਦੀਆਂ। ਸੋ ਬਹੁਤ ਹੀ ਪਿਆਰਾ ਜਿਹਾ ਮੈਸੇਜ ਕੀਤਾ, ਮੈਨੂੰ ਲੱਗਦਾ ਇਸ ਮੈਸੇਜ ਦੇ ਨਾਲ ਹੀ ਖੁਸ਼ ਕਰ ਦੇਣਾ ਤੁਸੀਂ ਭਾਬੀ ਜੀ ਨੂੰ ਅੱਜ, ਹੈ ਨਾ। ਗਿਫਟ ਤਾਂ ਕੋਈ ਲੈ ਕੇ ਦੇਣ ਦੀ ਲੋੜ ਹੀ ਨੀ ਪੈਣੀ, ਇੰਨਾ ਪਿਆਰਾ ਜਿਹਾ ਮੈਸੇਜ ਕਰ ਦਿੱਤਾ ਹੈ ਨਾ, ਹੋਰ ਕੀ ਚਾਹੀਦਾ। ਸੋ ਮਜ਼ਾਕ ਕਰ ਰਹੀ ਹੈ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਔਰ ਆਪਣੀ ਖੁਸ਼ੀ ਸਾਡੇ ਨਾਲ ਸਾਂਝੀ ਕਰਨ ਦੇ ਲਈ। ਜ਼ਰੂਰ ਹੀ ਉਹਨਾਂ ਦੇ ਨਾਮ ਤੇ ਗੀਤ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਲੋ ਜੀ, ਧਨੀ ਸਾਹਿਬ ਵੀ ਆ ਗਏ, ਰਾਮ ਰਾਮ ਜੀ ਕਹਿ ਰਹੇ ਨੇ, ਰਾਮ ਰਾਮ ਜੀ, ਰਾਮ ਰਾਮ। ਹੋਰ ਕੀ ਹਾਲ ਚਾਲ ਹੈ ਧਨੀ ਸਾਹਿਬ, ਸੁਣਾਓ ਕੀ। ਮੈਨੂੰ ਲੱਗਦਾ ਅੱਜ ਕੱਲ ਸੁੱਤੇ ਹੀ ਰਹਿ ਜਾਂਦੇ ਹੋ ਤੁਸੀਂ, ਹਨਾ, ਸਵੇਰੇ ਸਵੇਰੇ ਪ੍ਰੋਗਰਾਮ ਦੇ ਵਿੱਚ ਘੱਟ ਹੀ ਹਾਜ਼ਰੀ ਲੱਗਦੀ ਹੈ ਤੁਹਾਡੀ, ਪਰ ਕੋਈ ਗੱਲ ਨੀ ਜੀ, ਕੰਮ ਕਾਰ ਵੀ ਨਾਲ ਜ਼ਰੂਰੀ ਹੈ, ਹਨਾ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਦਰਸ਼ਨ ਹੁਣਾਂ ਨੇ ਵੀ ਆਉਣਾ, ਉਹਨਾਂ ਨੂੰ ਵੀ ਲੈ ਕੇ ਆਉਣੀ ਆ, ਦੇਖਦੀ ਆ ਜੇ ਉਹਨਾਂ ਕੋਲ ਟਾਈਮ ਹੈ ਅੱਜ ਤੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ, ਆਪਣੇ ਖੇਤਾਂ ਦੀਆਂ ਗੱਲਾਂ ਕਰਨੀਆਂ, ਇਸ ਤੁਹਾਨੂੰ ਵੀ ਕੋਈ ਯਾਦ ਆਵੇ ਗੱਲ ਤੇ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਸੁਣਦੇ ਆ ਜੀ ਇੱਕ ਗੀਤ, ਤੇ ਗੀਤ ਤੋਂ ਬਾਅਦ ਫਿਰ ਹਾਜ਼ਰ ਹੁੰਦੀ ਹਾਂ ਮੈਂ ਦੁਬਾਰਾ ਪ੍ਰੋਗਰਾਮ ਲਹਿਰਾਂ ਦੇ ਵਿੱਚ।
सावन का महीना पवन करे शोर,
सावन का महीना पवन करे शोर,
पवन करे शोर,
पवन करे शोर।
अरे बाबा शोर नहीं, शोर शोर शोर,
पवन करे शोर।
हाँ जिया रारे झूमे से जैसे बन माना छे मोर, सावन का महीना पवन करे शोर, रे झूमे से जैसे बन माना थे मोर,
सावन का महीना पवन करे शोर, जिया रे झूमे से जैसे बन माना थे मोर। ਬਨ ਮਾਨਾ ਤੇ ਮੋਰ।
ਲੋ ਜੀ ਸਾਵਨ ਕਾ ਮਹੀਨਾ ਪਵਨ ਕਰੇ ਸੋਰ ਗੀਤ ਸੁਣਿਆ ਤੁਸੀਂ ਔਰ ਮਿਲਨ ਫਿਲਮ ਦੇ ਵਿੱਚੋਂ ਬਹੁਤ ਹੀ ਖੂਬਸੂਰਤ ਗੀਤ ਸੁਨੀਲ ਰਾਵ ਤੇ ਨੂਤਨ ਦੇ ਉੱਤੇ ਪਿਕਚਰਾਈਜ਼ ਗੀਤ ਇਹ ਮੈਨੂੰ ਬੜਾ ਪਸੰਦ ਹੁੰਦਾ ਸੀ ਜੀ ਔਰ ਅਕਸਰ ਗੁਣਗੁਣਾਉਂਦੀ ਵੀ ਹੁੰਦੀ ਸੀ ਸੋ ਬੜੇ ਪਿਆਰੇ ਜਿਹੇ ਗੀਤ ਹੁੰਦੇ ਸੀਗੇ ਪ੍ਰੋਗਰਾਮ ਦੇ ਦੌਰਾਨ ਜਦੋਂ ਗੀਤ ਸੁਣ ਵੀ ਰਹੇ ਸੀ ਤੇ ਸਰਬਜੀਤ ਭਾਜੀ ਨਾਲ ਵੀ ਇਹੀ ਗੱਲਬਾਤ ਕਰ ਰਹੇ ਸੀਗੇ ਕਿੰਨੇ ਸਹਿਜ ਜਿਹੇ ਕਿੰਨੇ ਪਿਆਰੇ ਪਿਆਰੇ ਗੀਤ ਹੁੰਦੇ ਸੀ ਹਲਕੇ ਹਲਕੇ ਰੁਕੇ ਰੁਕੇ ਔਰ ਉਸੇ ਤਰ੍ਹਾਂ ਦੀ ਹੀ ਹੁੰਦੀ ਸੀ ਜ਼ਿੰਦਗੀ ਹੈਨਾ ਸਹਿਜ ਹੁੰਦਾ ਸੀ ਸਬਰ ਹੁੰਦਾ ਸੀ ਪੇਸ਼ੈਂਸ ਹੁੰਦਾ ਸੀ ਲਾਈਫ ਦੇ ਵਿੱਚ ਪਤਾ ਨਹੀਂ ਤੇ ਮਿਊਜ਼ਿਕ ਇੰਨੀ ਤੇਜ਼ੀ ਨਾਲ ਬਦਲਿਆ ਤੇ ਜ਼ਿੰਦਗੀ ਵੀ ਬਦਲ ਗਈ ਕਿ ਜ਼ਿੰਦਗੀ ਦੇ ਵਿੱਚ ਹੀ ਇੰਨੀ ਤੇਜ਼ੀ ਆ ਗਈ ਤੇ ਉਹਦੇ ਨਾਲ ਬਾਕੀ ਚੀਜ਼ਾਂ ਵੀ ਬਦਲਣ ਲੱਗ ਗਈਆਂ ਸਾਡੇ ਆਲੇ ਦੁਆਲੇ ਦੀਆਂ ਚਾਹੇ ਉਹ ਮਿਊਜ਼ਿਕ ਹੀ ਕਿਉਂ ਨਾ ਹੋਵੇ ਹੈਨਾ ਕਿੰਨਾ ਕਾਲੀਪਨ ਕਿੰਨਾ ਤੇਜ਼ ਤਰਾਰ ਜਿਹਾ ਸਭ ਕੁਛ ਹੁੰਦਾ ਜਾ ਰਿਹਾ ਔਰ ਆਪਣੇ ਅੰਦਰ ਵੀ ਮਹਿਸੂਸ ਕਰੀਏ ਤੇ ਇੱਕ ਕਾਲੀ ਜਿਹੀ ਲੱਗੀ ਰਹਿੰਦੀ ਹੈ ਫਿਰ ਬਸ ਪਤਾ ਨੀ ਜਿੱਦਾਂ ਕੀ ਕਰਨਾ ਆ ਕੀ ਕਰਨਾ ਆ ਔਰ ਕਰਨਾ ਕੀ ਆ ਉਸੇ ਚੀਜ਼ ਨੂੰ ਅਸੀਂ ਸਮਝ ਨਹੀਂ ਪਾਉਂਦੇ ਹਨਾ ਸੋ ਕਿਉਂਕਿ ਉਹ ਕਾਲੀ ਇੰਨੀ ਲੱਗੀ ਹੋਈ ਹੈ ਕਿ ਸਮਝਣ ਦੀ ਜਿਹੜੀ ਹੈ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਆਪਣੇ ਆਪ ਨੂੰ ਸਮਝਣ ਦਾ ਸੋ ਕੋਸ਼ਿਸ਼ ਕਰੀਏ ਮੈਂ ਆਪਣੇ ਆਪ ਨੂੰ ਵੀ ਕਹਿੰਦੀ ਹੁੰਦੀ ਇਹ ਨਹੀਂ ਕਿ ਮੈਂ ਬੜੀ ਪਰਫੈਕਟ ਹਾਂ ਮੈਂ ਤੁਹਾਡੇ ਨਾਲ ਗੱਲਾਂ ਕਰਦੀ ਆਪਣੇ ਆਪ ਦਾ ਵੀ ਥੋੜਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਤੇ ਹਾਂ ਜੋ ਕਹਿੰਦੀ ਹਾਂ ਉਹਨੂੰ ਥੋੜਾ ਬਹੁਤਾ ਕਰਨ ਦੀ ਕੋਸ਼ਿਸ਼ ਵੀ ਕਰਾਂ ਔਰ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕਰਦੀ ਹਾਂ ਜ਼ਿੰਦਗੀ ਦੇ ਵਿੱਚ ਸੋ ਚਲੋ ਜੀ ਸਾਡੇ ਨਾਲ ਦਰਸ਼ਨ ਹੁਣਾਂ ਨੇ ਸਾਂਝ ਪਾ ਲਈ ਹੈ ਸਿਡਨੀ ਤੋਂ ਸੋ ਪ੍ਰੋਗਰਾਮ ਚ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਦਰਸ਼ਨ ਕੀ ਹਾਲ ਚਾਲ ਹੈ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸ਼ੁਕਰੀਆ ਮਿਹਰਬਾਨੀ ਮੇਰੇ ਹਾਲ ਚਾਲ ਵਧੀਆ ਨੇ ਤੁਸੀਂ ਸੁਣਾਓ ਸਾਰਿਆਂ ਦੇ ਕਿੱਦਾਂ ਨੇ
ਜੀ ਬਿਲਕੁਲ ਬਿਲਕੁਲ ਲਹਿਰਾਂ ਲੱਗੀਆਂ ਹੋਈਆਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਹਾਡੀ ਉਡੀਕ ਸੀਗੀ ਹੁਣ ਗੱਲ ਕਰ ਰਹੇ ਸੀ ਅੱਜ ਅਸੀਂ ਕੁਝ ਸੌਣ ਦੀ ਦਾ ਜ਼ਿਕਰ ਵੀ ਛੇੜਿਆ ਹੋਇਆ ਹੈ ਸੌਣ ਮਹੀਨੇ ਦਾ ਪਹਿਲਾ ਬੁੱਧਵਾਰ ਆ ਜੀ ਔਰ ਬਾਕੀ ਸਾਡੀਆਂ ਕੁਝ ਯਾਦਾਂ ਅਜੇ ਬੱਚੀਆਂ ਵੀ ਹੋਈਆਂ ਜਿਹੜੀਆਂ ਅਸੀਂ ਪਿਛਲੇ ਹਫਤੇ ਸ਼ੁਰੂ ਕੀਤੀਆਂ ਸੀ ਆਪਣੇ ਖੇਤਾਂ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਹਨਾ ਸੋ ਚਲੋ ਸੌਣ ਨੂੰ ਤੇ ਖੇਤਾਂ ਨੂੰ ਇਕੱਠਾ ਕਰਦੇ ਆ ਸੋ ਸੌਣ ਦੇ ਮਹੀਨੇ ਦੇ ਯਾਦ ਕਰੀਏ ਤੇ ਖੇਤਾਂ ਦੇ ਵਿੱਚ ਮੱਕੀ ਜਿਹੜੀ ਆ ਉਹ ਚੜੀ ਹੁੰਦੀ ਸੀ ਹਨਾ ਔਰ ਇਹਨਾਂ ਦਿਨਾਂ ਦੇ ਵਿੱਚ ਉਹ ਛੱਲੀਆਂ ਜਿਹੜੀਆਂ ਤੋੜ ਤੋੜ ਕੇ ਭੁੰਨ ਕੇ ਖਾਈਦੀਆਂ ਹੁੰਦੀਆਂ ਸੀ ਕੋਲਿਆਂ ਦੇ ਉੱਤੇ
ਜੀ 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 ਬਿਲਕੁਲ ਜੀ ਸੌਣ ਤਾਂ ਪੂਰੇ ਜੋਰ ਦੇ ਨਾਲ ਸ਼ੁਰੂਆਤਾਂ ਕੀਤੀਆਂ ਨੇ ਪਹਿਲੇ ਦਿਨ ਹੀ ਪੰਜਾਬ ਦੇ ਵਿੱਚ ਮੀਂਹ ਪਿਆ ਪੂਰੇ ਜੋਰ ਦੇ ਉੱਤੇ
ਜੀ ਬਿਲਕੁਲ ਔਰ ਮੀਂਹ ਦੇ ਛਰਾਟੇ ਬਸ ਏਦਾਂ ਹੀ ਪੈਣੇ ਆ ਸੌਣ ਭਾਦੋਂ ਹੁਣ ਝੜੀਆਂ ਜਿਹੜੀਆਂ ਲੱਗਦੀਆਂ ਰਹਿਣੀਆਂ ਆਪਣੇ ਪੰਜਾਬ ਦੇ ਵਿੱਚ ਵੀ ਤੇ ਇਹ ਇੱਕ ਸਿਮਿਲੈਰਿਟੀ ਹੈਗੀ ਆ ਕਿ ਇਹ ਝੜੀਆਂ ਇੱਥੇ ਵੀ ਲੱਗਦੀਆਂ ਸੌਣ ਤੇ ਭਾਦੋਂ ਦੇ ਵਿੱਚ ਇਹ ਵੱਖਰੀ ਗੱਲ ਹੈ ਵੀ ਇੱਥੇ ਠੰਡ ਹੁੰਦੀ ਹੈ ਜ਼ਿਆਦਾ ਹਨਾ ਪਰ ਜਿਹੜਾ ਮੀਂਹ ਆ ਉਹ ਓਦਾਂ ਹੀ ਪੈਂਦਾ ਆ ਹਨਾ ਸੋ ਇਹ ਸਿਮਿਲੈਰਿਟੀਜ਼ ਹੈਗੀਆਂ ਜੀ ਬਾਕੀ ਜਿੱਦਾਂ ਮਰਜ਼ੀ ਹੈਗੀ ਹੈ ਫਿਰ ਸਰਦੀਆਂ ਚ ਗਰਮੀ ਹੁੰਦੀ ਹੈ ਤੇ ਗਰਮੀਆਂ ਚ ਸਰਦੀ ਹੁੰਦੀ ਹੈ ਪਰ ਬਰਸਾਤ ਦੇ ਮਹੀਨੇ ਇੱਥੇ ਵੀ ਬਰਸਾਤ ਹੀ ਹੁੰਦੀ ਹੈ ਸੋ ਇਹ ਗੱਲ ਹੈਗੀ ਹੈ
ਜੀ ਬਿਲਕੁਲ
ਤੇ ਵੈਸੇ ਵੀ ਜੇ ਗੱਲ ਕਰੀਏ ਅਸੀਂ ਖੇਤਾਂ ਦੀ ਗੱਲ ਕਰ ਰਹੇ ਸੀਗੇ ਤੇ ਹਾੜੀ ਸੋਹਣੀ ਦੋ ਫਸਲਾਂ ਜਿਹੜੀਆਂ ਹਨਾ ਮੇਨ ਮੰਨੀਆਂ ਜਾਂਦੀਆਂ ਤੇ ਸੋਹਣੀ ਦੀ ਫਸਲ ਹੁੰਦੀ ਸੀਗੀ ਜਿਹੜੀ ਮੱਕੀ ਵਗੈਰਾ ਹੁੰਦੀ ਸੀਗੀ ਉਹ ਖੇਤਾਂ ਦੇ ਵਿੱਚ ਲੱਗੀ ਹੁੰਦੀ ਸੀਗੀ ਸੋ ਬਿਲਕੁਲ ਸੋ ਖੇਤਾਂ ਦੀਆਂ ਯਾਦਾਂ ਦੇ ਵਿੱਚ ਅਸੀਂ ਪਿਛਲੇ ਹਫਤੇ ਬਹੁਤ ਕੁਝ ਯਾਦ ਕਰ ਵੀ ਲਿਆ ਸੀਗਾ ਹਨਾ ਮੈਂ ਖੇਤਾਂ ਦੇ ਵਿੱਚ ਪਗਡੰਡੀਆਂ ਵੀ ਬਣਾਇਆ ਸੀ ਆਪਣੀ ਭੈਣ ਦੇ ਨਾਲ ਜਾ ਕੇ ਤੇ ਅਸੀਂ ਆੜਾ ਚ ਭੱਜਦੇ ਪਾਣੀ ਦੇ ਨਾਲ ਵੀ ਦੌੜ ਲਏ ਸੀਗੇ ਸੋ ਖੇਤਾਂ ਦੀ ਉਹ ਮਿੱਟੀ ਦੇ ਵਿੱਚ ਪੈਰ ਰੱਖ ਕੇ ਜਿਹੜੇ ਘਰ ਬਣਾਈ ਦੇ ਹੁੰਦੇ ਸੀ ਉਹ ਵੀ ਯਾਦ ਆਉਂਦਾ ਸੋ ਬਹੁਤ ਕੁਝ ਯਾਦ ਹੈ ਸੋ ਤੁਹਾਡੇ ਜ਼ਿਹਨ ਦੇ ਵਿੱਚ ਕੁਝ ਬੱਚੀਆਂ ਯਾਦਾਂ ਹੋਣ ਖੇਤਾਂ ਨਾਲ ਰਿਲੇਟਡ ਤੇ ਤੁਸੀਂ ਜ਼ਰੂਰ ਮੇਰੇ ਨਾਲ ਸਾਂਝੀਆਂ ਕਰੋ ਤੇ ਨਹੀਂ ਤਾਂ ਫਿਰ ਅੱਗੇ ਤੁਰ ਗਏ ਅਸੀਂ
ਤੁਹਾਡੀਆਂ ਪਗਡੰਡੀਆਂ ਨੇ ਜਿਹੜੀਆਂ ਉਹ ਸਾਡੇ ਸਰੋਤਿਆਂ ਨੇ ਪਹਿਚਾਣ ਕੇ ਪਹਿਚਾਣ ਲਈ ਜਿਹੜੇ ਅੱਜ ਰਾਹ ਬਣੇ ਹੋਏ ਨੇ ਤੇ ਤੁਹਾਨੂੰ ਵੀ ਰਿਲਾਈਜ਼ ਕਰਾਇਆ ਸੀ ਵੀ ਅਸੀਂ ਪਹਿਚਾਣ ਕਰਦੇ ਤੇ ਤੁਹਾਨੂੰ ਫੋਲੋ ਕਰਦੇ ਆ
ਠੀਕ ਹੈ ਠੀਕ ਹੈ ਬਿਲਕੁਲ ਉਹ ਸਾਡੇ ਸਾਰਿਆਂ ਦੀਆਂ ਹੀ ਹੁੰਦੀਆਂ ਦਰਸ਼ਨ ਏਦਾਂ ਦੀ ਗੱਲ ਨੀ ਹੁੰਦੀ ਕਈ ਵਾਰੀ ਅਸੀਂ ਅੱਗੇ ਨਿਕਲ ਆਉਂਦੇ ਹਾਂ ਜ਼ਿੰਦਗੀ ਦੇ ਵਿੱਚ ਔਰ ਕਾਫੀ ਕੁਛ ਭੁੱਲ ਜਾਂਦੇ ਹਾਂ ਹਨਾ ਔਰ ਕਾਫੀ ਕੁਛ ਭੁੱਲਣਾ ਬਿਹਤਰ ਵੀ ਹੁੰਦਾ ਇਹੋ ਜਿਹੀ ਗੱਲ ਨੀ ਹੈਗੀ ਮੈਂ ਨੀ ਕਹਿੰਦੀ ਕਿ ਤੁਸੀਂ ਸਾਰਾ ਦਿਨ ਬੈਠ ਕੇ ਉਹਨਾਂ ਯਾਦਾਂ ਨੂੰ ਯਾਦ ਕਰਦੇ ਰਹੋ ਹਨਾ ਕਿਉਂਕਿ ਜ਼ਿੰਦਗੀ ਚ ਅੱਗੇ ਵਧਣਾ ਇਹੀ ਜ਼ਰੂਰੀ ਹੁੰਦਾ ਔਰ ਅੱਜ ਦੀ ਜਿਹੜੀ ਮੂਮੈਂਟ ਹੈ ਅੱਜ ਦੀ ਜਿਹੜਾ ਪਲ ਹੈ ਉਹਨੂੰ ਜਿਉਣਾ ਹੀ ਜਿਹੜਾ ਆ ਉਹ ਹੀ ਜ਼ਿੰਦਗੀ ਹੈ ਪਰ ਜਿਹੜਾ ਅੱਜ ਦਾ ਪਲ ਅਸੀਂ ਹੁਣ ਜਿਉ ਲਿਆ ਜੇ ਉਹਨੂੰ ਅਸੀਂ ਰੱਜ ਕੇ ਮਾਣ ਲਿਆ ਨਾ ਤੇ ਉਹ ਆਪਣੇ ਆਪ ਚ ਇੱਕ ਯਾਦ ਬਣ ਜਾਣੀ ਹੈ ਉਹ ਇੱਕ ਚੰਗੇ ਖਜ਼ਾਨੇ ਵਾਂਗੂ ਤੁਹਾਡਾ ਅੰਦਰ ਭਰਨ ਲੱਗ ਜਾਂਦੀ ਹੈ ਸੋ ਇਸ ਕਰਕੇ ਅੱਜ ਦੇ ਪਲ ਨੂੰ ਚੰਗੀ ਤਰ੍ਹਾਂ ਜੀਓ ਕਿਉਂਕਿ ਕੱਲ ਨੂੰ ਉਹਨਾਂ ਨੇ ਹੀ ਚੰਗੀਆਂ ਯਾਦਾਂ ਬਣ ਕੇ ਤੁਹਾਡਾ ਅੰਦਰ ਭਰਨਾ ਹੈ। ਜਿਵੇਂ ਜੇ ਅਸੀਂ ਅੱਜ ਗੱਲ ਕਰੀਏ ਤੇ ਅਸੀਂ ਆਪਣੇ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਕਿੰਨਾ ਵਧੀਆ ਲੱਗਦਾ ਸਾਨੂੰ ਕਿ ਅਸੀਂ ਆਪਣਾ ਬਚਪਨ ਕਿੰਨਾ ਹੰਢਾਇਆ ਹੋਇਆ, ਰੱਜ ਕੇ ਮਾਣਿਆ ਹੋਇਆ, ਹਨਾ। ਸੋ ਸਾਨੂੰ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਰਹਿੰਦੀ ਬਚਪਨ ਦੇ ਉੱਤੇ ਵੀ ਅਸੀਂ ਆਹ ਨੀ ਕੀਤਾ ਜਾਂ ਆਹ ਨਹੀਂ ਕੀਤਾ, ਆਪਣੇ ਚੰਗੀ ਤਰ੍ਹਾਂ ਸਾਰਾ ਬਚਪਨ ਬਿਤਾ ਲਿਆ। ਸੋ ਜੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਇਹੀ ਝੂਟਦੇ ਰਹਿੰਦੇ ਜਾਂ ਕੁਛ ਉਸ ਚੀਜ਼ ਨੂੰ ਆਪਣੇ ਬਚਪਨ ਨੂੰ ਚੰਗੀ ਤਰ੍ਹਾਂ ਨਾ ਜੀਉ ਪਾਉਂਦੇ ਤੇ ਬਿਲਕੁਲ ਜੀ ਸਾਡੀਆਂ ਯਾਦਾਂ ਦੇ ਰੰਗ ਵੀ ਕੁਝ ਹੋਰ ਹੋਣੇ ਸੀ। ਇਸੇ ਲਈ ਜਿਹੜੀ ਉਮਰ ਦੇ ਦੌਰ ਦੇ ਵਿੱਚ ਹੋਣੇ ਆ ਇਹਨੂੰ ਚੰਗੀ ਤਰ੍ਹਾਂ ਮਾਣੀਏ, ਇਹਨੂੰ ਚੰਗੀ ਤਰ੍ਹਾਂ ਇੰਜੋਏ ਕਰੀਏ ਤਾਂ ਕਿ ਕੱਲ ਨੂੰ ਜਦੋਂ ਕਿਤੇ ਬੁੱਢੇ ਬਾਰੇ ਪਿੱਛੇ ਮੁੜ ਕੇ ਦੇਖੀਏ ਤਾਂ ਫਿਰ ਵਧੀਆ ਲੱਗੇ ਵੀ ਹਾਂ ਉਹ ਵਾਲਾ ਸਮਾਂ ਵੀ ਬੜਾ ਵਧੀਆ ਗੁਜ਼ਾਰਿਆ ਸੀ। ਤੇ ਜਦੋਂ ਅਖੀਰ ਚ ਇਸ ਜ਼ਿੰਦਗੀ ਨੂੰ ਛੱਡ ਕੇ ਜਾਣਾ ਹੈ ਤੇ ਖੁਸ਼ੀ ਖੁਸ਼ੀ ਜਾਈਏ ਕਿ ਬਿਲਕੁਲ ਜੋ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਸੀ ਉਹਨੂੰ ਮੈਂ ਕਿਸੇ ਲੇਖੇ ਲਾਇਆ, ਉਹਨੂੰ ਯਾਦ ਕਰਕੇ ਤੁਹਾਨੂੰ ਆਪਣੇ ਅੰਤ ਸਮੇਂ ਤੇ ਹਾਸਾ ਹੀ ਆਵੇ, ਮੁਸਕੁਰਾਹਟ ਹੀ ਆਵੇ ਤੁਹਾਡੇ ਚਿਹਰੇ ਤੇ ਉਸ ਪਰਮਾਤਮਾ ਦੇ ਸ਼ੁਕਰ ਲਈ ਹੱਥ ਜੁੜਨ ਕਿ ਬਹੁਤ ਵਧੀਆ ਜ਼ਿੰਦਗੀ ਜੀ ਹੋਈ। ਸੋ ਬਿਲਕੁਲ ਜੀ ਇਹ ਯਾਦਾਂ ਦਾ ਨਾਮ ਹੀ ਜ਼ਿੰਦਗੀ ਹੈ। ਸੋ ਬਿਲਕੁਲ ਆਪਣੇ ਅੱਜ ਦੇ ਜਿਹੜੇ ਪਲ ਨੂੰ ਉਹਨੂੰ ਬੜਾ ਹੀ ਚੰਗੀ ਤਰ੍ਹਾਂ ਜੀਣਾ ਚਾਹੀਦਾ ਹੈ ਜੀ। ਦਰਸ਼ਨ
ਬਿਲਕੁਲ ਜੀ ਸਹੀ ਕਿਹਾ ਤੁਸੀਂ, ਜਿਹੜੀਆਂ ਯਾਦਾਂ ਨੇ ਉਹ ਸਾਨੂੰ ਹੁਣ ਮੈਂ ਅੱਗੇ ਜ਼ਿਕਰ ਕਰ ਦਊਂਗਾ ਕਿ ਜਦੋਂ ਟਾਇਰਡ ਹੋ ਜਾਂਦੇ ਆ ਜ਼ਿੰਦਗੀ ਦੇ ਰਝੇਵਿਆਂ ਚੋਂ, ਟੈਨਸ਼ਨਾਂ ਚੋਂ, ਕੰਮਾਂ ਕਾਰਾਂ ਚੋਂ, ਸਾਨੂੰ ਤਰੋ ਤਾਜ਼ਾ ਕਰਦੀਆਂ ਨੇਗੀਆਂ, ਸਾਡਾ ਬਚਪਨ ਯਾਦ ਆ ਜਾਂਦਾ, ਸਾਡੀਆਂ ਸ਼ਰਾਰਤਾਂ ਯਾਦ ਆ ਜਾਂਦੀਆਂ ਨੇਗੀਆਂ
ਜੀ। ਬਿਲਕੁਲ। ਸੋ ਮੈਸੇਜ ਸਾਡੇ ਕੋਲ ਆਏ ਜੀ, ਮਨਦੀਪ ਅਨੇਜਾ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਕਿ ਮੈਂ ਮਨਦੀਪ ਕੌਰ ਮੈਲਬਨ ਤੋਂ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ, ਪਿੰਡ ਯਾਦ ਕਰਾ ਦਿੱਤਾ ਤੁਸੀਂ, ਕਹਿੰਦੇ ਖੇਤਾਂ ਦੀਆਂ ਰੌਣਕਾਂ ਵੱਲੀਆਂ ਹੀ ਸੀ, ਉਹ ਵਾਲੀਆਂ ਮੌਜਾਂ ਹੁਣ ਕਿੱਥੋਂ ਲੱਭਦੀਆਂ। ਅਸੀਂ ਆਹ ਵਾਲੀ ਗੱਲ ਤਾਂ ਜ਼ਰੂਰ ਕਹਿ ਦੇਣੀ ਨਾ, ਉਹ ਵਾਲੀਆਂ ਮੌਜਾਂ ਕਿੱਥੋਂ ਲੱਭਦੀਆਂ ਹੁਣ। ਔਰ ਜੇ ਇਹ ਵਾਲੀ ਗੱਲ ਕਿਤੇ ਪੰਜਾਬ ਬੈਠੇ ਕਿਸੇ ਨੂੰ ਕਹੋ ਨਾ, ਉਹ ਮੱਥੇ ਤੇ ਹੱਥ ਮਾਰਦਾ ਆ, ਕਹਿੰਦਾ ਪਤਾ ਨੀ ਤੁਸੀਂ ਕੀ ਲੱਭਦੇ ਆ, ਸਾਰਾ ਕੁਛ ਤਾਂ ਹੈਗਾ ਤੁਹਾਡੇ ਤੋਂ ਉੱਤੇ, ਪਤਾ ਨੀ ਫੇਰ ਤੁਸੀਂ ਕੀ ਕਹਿ ਦਿੰਦੇ ਵੀ ਉਹ ਵਾਲੀਆਂ ਮੌਜਾਂ ਨੀ ਲੱਭਦੀਆਂ, ਇੰਨੀਆਂ ਤਾਂ ਮੌਜਾਂ ਮਾਣਦੇ ਆ। ਪਰ ਜੀ ਕੁਝ ਜਿਹੜੀਆਂ ਮੌਜਾਂ ਹੁੰਦੀਆਂ ਆ ਉਹ ਸਾਡੇ ਬਾਹਰ ਦੀ ਦੁਨੀਆਂ ਨਾਲ ਰਿਲੇਟਡ ਹੁੰਦੀਆਂ, ਫਿਜ਼ੀਕਲ ਹੁੰਦੀਆਂ ਹਨਾ, ਔਰ ਕੁਝ ਜਿਹੜੀਆਂ ਮੌਜਾਂ ਹੁੰਦੀਆਂ ਰੂਹਾਨੀ ਹੁੰਦੀਆਂ ਜੋ ਤੁਹਾਡੀ ਰੂਹ ਨਾਲ ਜੁੜੀਆਂ ਹੁੰਦੀਆਂ। ਸੋ ਉਹ ਜਿਹੜੀਆਂ ਰੂਹ ਵਾਲੀਆਂ ਮੌਜਾਂ ਉਹਨਾਂ ਨੂੰ ਅਸੀਂ ਜ਼ਰੂਰ ਮਿਸ ਕਰਦੇ ਹਾਂ ਜੀ ਇੱਥੇ। ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਵੀ ਸਾਂਝ ਪਾ ਲਈ ਹੈ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਵਾਗਤ ਚੰਨਾ ਸਾਹਿਬ ਪ੍ਰੋਗਰਾਮ ਦੇ ਵਿੱਚ, ਤੇ ਸਾਰੀ ਹਰਮਨ ਰੇਡੀਓ ਨੂੰ ਵੀ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਸਾਵਨ ਬਰਸਾਤਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ। ਸੋ ਤੁਹਾਡੀ ਜਿਹੜੀ ਫਰਮਾਇਸ਼ ਹੈ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ। ਸੋ ਬਰਸਾਤਾਂ ਗੀਤ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਦੇ ਖਤਮ ਹੋਣ ਤੋਂ ਇਕਦਮ ਬਾਅਦ ਵਿੱਚ ਜ਼ਰੂਰ ਚਲਾਵਾਂਗੇ। ਤੇ ਨਾਲ ਇਹਨਾਂ ਨੇ ਵਿਚਾਰ ਭੇਜਿਆ ਦਰਸ਼ਨ ਇੱਕ, ਕਹਿੰਦੇ ਰੱਖ ਲੋ ਆਈਨੇ ਹਜ਼ਾਰ ਤਸੱਲੀ ਕੇ ਲੀਏ, ਪਰ ਸੱਚ ਕੇ ਲੀਏ ਤੋਂ ਆਂਖੇ ਹੀ ਮਿਲਾਣੀ ਪੜੇਗੀ। ਵਾਹ ਜੀ ਵਾਹ, ਵਾਹ ਵਾਹ, ਬੜਾ ਹੀ ਸ਼ਾਇਰਾਨਾ ਅੰਦਾਜ਼ ਔਰ ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ। ਹਾਂ, ਕਿਉਂਕਿ ਹੁੰਦੀ ਹੈ ਜਦੋਂ ਤੁਹਾਡੇ ਦਿਲ ਵਿੱਚ ਸੱਚ ਹੁੰਦਾ ਹੈ ਨਾ, ਉਦੋਂ ਹੀ ਤੁਸੀਂ ਅੱਖਾਂ ਮਲਾ ਪਾਉਂਦੇ ਹੋ, ਨਹੀਂ ਤਾਂ ਤੁਸੀਂ ਆਈ ਕੰਟੈਕਟ ਕਰ ਹੀ ਨਹੀਂ ਪਾਉਂਦੇ ਜੀ। ਸੋ ਦਰਸ਼ਨ ਗੀਤ ਇੱਕ ਲਗਾਉਣਾ ਜੀ ਅਸੀਂ ਨਪਿੰਦਰ ਹੁਣਾਂ ਦੀ, ਉਹਨਾਂ ਦੀ ਮਿਸਿਸ ਦਾ ਅੱਜ ਬਰਥਡੇ ਆ, ਸੋ ਉਹਨਾਂ ਨੇ ਫਰਮਾਇਸ਼ ਕੀਤੀ ਸੀ ਕਿ ਉਹਨਾਂ ਦੇ ਲਈ ਇੱਕ ਗੀਤ ਲਗਾ ਦੋ। ਸੋ ਗੀਤ ਨਪਿੰਦਰ ਜੀ ਤੁਹਾਡੇ ਲਈ ਚੂਜ਼ ਕੀਤਾ ਮੈਂ, ਬੜਾ ਹੀ ਸੋਹਣਾ, ਸੋ ਤੁਸੀਂ ਵੀ ਸੁਣੋ ਤੇ ਨਾਲ ਸਾਡੇ ਭਾਬੀ ਜੀ ਨੂੰ ਵੀ ਜ਼ਰੂਰ ਸੁਣਾਓ। ਤੇ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਤੇ ਸਾਡੇ ਸਾਰਿਆਂ ਵੱਲੋਂ ਇੱਕ ਵਾਰ ਫੇਰ ਤੋਂ ਭਾਬੀ ਜੀ ਨੂੰ ਜਨਮ ਦਿਨ ਦਾ ਬਹੁਤ।
ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ। ਮਨ ਜਾਣਾ ਮਨ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ। ਮੈਂ ਜਿੰਨਾ ਖਫਾ ਹੋਵਾਂ ਹਾਂ ਤੂੰ ਓਨਾ ਹੀ ਪਿਆਰ ਜਤਾਵੇਂ, ਸਰਦਾਰਨੀ ਏ ਨੀ ਤੈਨੂੰ ਉਮਰ ਮੇਰੀ ਲੱਗ ਜਾਵੇ, ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ
ਬੋਲ ਪੈਨੇ ਆ ਪਰ ਤੇਰੇ ਬਿਨਾ ਇੱਕ ਬਿੰਦ ਵੀ ਨਾ ਰਹਿੰਦੇ ਆ ਮੱਥਾ ਚੁੰਮਦੀ ਏ ਮੇਰੀ ਜਾਨ ਜਾਨ ਵਿੱਚ ਆਵੇ ਮੇਰੀ ਏ ਸਰਦਾਰਨੀ ਏ ਹੈ ਤੈਨੂੰ ਉਮਰ ਮੇਰੀ ਲੱਗ ਜਾਵੇ ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਤੇਰੀ ਤਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ ਆਕੜ ਛੰਨਾ ਵਾਲੇ
ਲਓ ਜੀ ਇੱਕ ਗੀਤ ਨਵਿੰਦਰ ਹੁਣਾ ਨੇ ਆਪਣੇ ਵਾਈਫ ਦੇ ਲਈ ਡੈਡੀਕੇਟ ਕਰਨ ਨੂੰ ਕਿਹਾ ਸੀਗਾ ਸੋ ਗੀਤ ਚਲਾਇਆ ਸੀ ਪ੍ਰੋਗਰਾਮ ਦੇ ਵਿੱਚ ਉਮੀਦ ਕਰਦੇ ਹਾਂ ਜੀ ਜ਼ਰੂਰ ਪਸੰਦ ਆਇਆ ਹੋਵੇਗਾ ਤੁਹਾਨੂੰ ਸਾਰਿਆਂ ਨੂੰ ਔਰ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰ ਰਹੇ ਸੀ ਜੀ ਸਾਉਣ ਦੇ ਮਹੀਨੇ ਦੀ ਹੈ ਨਾ ਸੋ ਮੇਰੇ ਨਾਲ ਦਰਸ਼ਨ ਸਿਡਨੀ ਤੋਂ ਸਾਂਝ ਪਾਈ ਹੋਈ ਹੈ ਔਰ ਅਸੀਂ ਹੁਣ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ ਸਾਉਣ ਦੇ ਮਹੀਨੇ ਨੂੰ ਲੈ ਕੇ ਸੋ ਦਰਸ਼ਨ ਸਾਉਣ ਦੇ ਮਹੀਨੇ ਦਾ ਗੱਲ ਕਰੀਏ ਤੇ ਸਾਉਣ ਦੇ ਮਹੀਨੇ ਦੀਆਂ ਬਹੁਤ ਸਾਰੀਆਂ ਬਾਕੀ ਸਾਰੇ ਮਹੀਨਿਆਂ ਨਾਲ ਵੀ ਮਿਲਦੇ ਜੁਲਦੇ ਜਿਹੜੇ ਗੀਤ ਆ ਲੋਕ ਗੀਤ ਆ ਸਾਨੂੰ ਆਪਣੇ ਉਹਦੇ ਵਿੱਚ ਮਿਲਦੇ ਆ ਵਿਰਸੇ ਦੇ ਵਿੱਚ ਪਰ ਸਾਉਣ ਦੇ ਮਹੀਨੇ ਦੇ ਨਾਲ ਰਿਲੇਟਡ ਬਹੁਤ ਸਾਰੇ ਗੀਤ ਔਰ ਬਹੁਤ ਸਾਰੀਆਂ ਬੋਲੀਆਂ ਜਿਹੜੀਆਂ ਆ ਉਹ ਮਿਲਦੀਆਂ ਆ ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬੀਆਂ ਦੇ ਜੀਵਨ ਦੇ ਵਿੱਚ ਸਾਉਣ ਮਹੀਨੇ ਦਾ ਕਿੰਨਾ ਖਾਸ ਇੱਕ ਅਹਿਮੀਅਤ ਹੈ ਨਾ ਸੋ ਬਹੁਤ ਸਾਰੀਆਂ ਬੋਲੀਆਂ ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਜੀ ਜੀ ਜੀ
ਹਾਂਜੀ 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 ਕਰੋ ਕਰੋ
ਬੋਲੀਆਂ ਜਿੱਦਾਂ ਮੈਂ ਕਿਹਾ ਕਈ ਹੁੰਦੀਆਂ ਸਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਮੈਂ ਨੀ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰਵੇ ਹਨਾ ਸੋ ਹੋਰ ਕਈ ਇਹੋ ਜਿਹੀਆਂ ਬੋਲੀਆਂ ਜਿੱਦਾਂ ਬੱਲੇ ਬੱਲੇ ਵੀ ਸਾਉਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਸੋ ਬਹੁਤ ਹੀ ਸਾਰੀਆਂ ਇਹੋ ਜਿਹੀਆਂ ਬੋਲੀਆਂ ਸਾਉਣ ਮਹੀਨਾ ਦਿਨਤੀਆਂ ਦੇ ਸਭੇ ਸਹੇਲੀਆਂ ਆਈਆਂ ਭਿੱਜ ਗਈ ਰੂਹ ਮਿੱਤਰਾ ਸਾਉਣ ਘਟਾ ਚੜ ਆਈਆਂ ਸੋ ਸਾਉਣ ਦੇ ਮਹੀਨੇ ਦੇ ਨਾਲ ਰਿਲੇਟਡ ਖਾਸ ਕਰਕੇ ਜਿਹੜੀਆਂ ਕੁੜੀਆਂ ਹੁੰਦੀਆਂ ਆ ਉਹਨਾਂ ਦਾ ਜ਼ਿਕਰ ਜ਼ਿਆਦਾ ਆਉਂਦਾ ਹੈ ਨਾ ਉਹਨਾਂ ਦੀਆਂ ਫੀਲਿੰਗਸ ਦਾ ਉਹਨਾਂ ਦੀਆਂ ਭਾਵਨਾਵਾਂ ਦਾ ਬਹੁਤ ਜ਼ਿਕਰ ਆਉਂਦਾ ਹੈ ਸੋ ਤੁਸੀਂ ਦੱਸੋ ਵੀ ਸਾਉਣ ਦੇ ਮਹੀਨੇ ਦੀ ਗੱਲ ਕਰੀਏ ਤਾਂ ਕੀ ਯਾਦ ਆਉਂਦਾ ਤੁਹਾਨੂੰ
ਦੇਖੋ ਜਿਹੜਾ ਸਾਉਣ ਦਾ ਮਹੀਨਾ ਨਾ ਇਹਦੇ ਨਾਲ ਜਿਹੜਾ ਪੰਜਾਬੀ ਸੱਭਿਆਚਾਰ ਆ ਬਹੁਤ ਕਥਾਵਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਜਿੱਦਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਰੋਜ਼ ਦੇ 100 ਸਰਾਟੇ ਮੀਂਹ ਦੇ ਪੈਂਦੇ ਸੀਗੇ ਤੇ ਇਹਨੂੰ ਸਾਉਣ ਦਾ ਮਹੀਨਾ ਕਿਹਾ ਜਾਂਦਾ ਇਹ ਵੀ ਇੱਕ ਕਾਰਨ ਆ ਬਟ ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਨੇ ਇਸ ਨਾਲ ਜੁੜੀਆਂ ਹੋਈਆਂ ਸਾਵਣ ਆਇਆ ਸਖੀਏ ਨੀ ਮੋਰਾਂ ਨੇ ਰੁਣ ਚੁਣ ਲਾਇਆ ਦੇਖੋ ਨਾ ਮੋਰ ਪਹਿਲਾਂ ਪਾਉਂਦੇ ਸੀਗੇ ਤੇ ਜਿਹੜੀਆਂ ਤੀਆਂ ਲੱਗਦੀਆਂ ਸੀਗੀਆਂ ਪਿੱਪਲਾਂ ਹੇਠ ਪੀਂਘਾਂ ਪਾਈਆਂ ਜਾਂਦੀਆਂ ਸੀ ਕਿੰਨੇ ਗੀਤ ਨੇ ਕਿੰਨੀਆਂ ਕਹਾਣੀਆਂ ਨੇ ਤੇ ਬੋਲੀਆਂ ਦਾ ਤਾਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਤੇ ਇਹ ਜਿਹੜਾ ਸਾਉਣ ਦਾ ਮਹੀਨਾ ਇਹਦਾ ਬਹੁਤ ਜ਼ਿਆਦਾ ਮਹੱਤਵ ਆ ਸਾਡੇ ਜਿਹੜਾ ਵਿਰਸਾ ਵਿਰਸੇ ਦੇ ਵਿੱਚ ਮਨੋਰੰਜਨ ਦਾ ਖਾਸ ਤੌਰ ਤੇ ਹਨਾ ਬਹੁਤ ਏਦਾਂ ਦੀਆਂ ਗੱਲਾਂ ਨੇ ਗਿਆ ਜੀ। ਹਾਂਜੀ ਫਸਲਾਂ ਨੇ ਗਿਆ ਇਸ ਦੇ ਨਾਲ
ਜੀ।
ਹਾਂਜੀ ਹਾਂਜੀ ਹਾਂਜੀ
ਬਿਲਕੁਲ ਸਰ। ਸਾਉਣ ਦਾ ਮਹੀਨਾ ਜਿਹੜਾ ਜੇ ਗੱਲ ਕਰੀਏ ਤੇ ਕੁੜੀਆਂ ਦੇ ਲਈ ਜਿੱਦਾਂ ਮੈਂ ਕਿਹਾ ਵੀ ਬੜਾ ਖਾਸ ਹੁੰਦਾ, ਉਹਦੀ ਇੱਕ ਅਹਿਮੀਅਤ ਇਹ ਵੀ ਹੁੰਦੀ ਹੈ ਕਿ ਜਿਹੜਾ ਕੁੜੀਆਂ ਆ ਸਾਉਣ ਦੇ ਮਹੀਨੇ ਦੇ ਵਿੱਚ ਇਹ ਟ੍ਰੈਡੀਸ਼ਨ ਹੀ ਚੱਲਿਆ ਆ ਰਿਹਾ ਹੈ, ਹੁਣ ਤੇ ਚਲੋ ਨਹੀਂ ਰਿਹਾ, ਕਿ ਵਿਆਹ ਤੋਂ ਬਾਅਦ ਜਿਹੜਾ ਪਹਿਲਾਂ ਸਾਉਣ ਹੁੰਦਾ ਸੀਗਾ ਉਹ ਆਪਣੇ ਸਹੁਰਿਆਂ ਦੇ ਘਰ ਨਹੀਂ ਰਹਿੰਦੀ ਹੁੰਦੀ ਸੀ ਕੁੜੀ, ਉਹ ਪੇਕਿਆਂ ਦੇ ਘਰ ਆ ਕੇ ਕੱਟਦੀ ਹੁੰਦੀ ਸੀ, ਇਹਨੂੰ ਸਾਉਣ ਕੱਟਣ ਜਾਣਾ ਕਹਿੰਦੇ ਹੁੰਦੇ ਸੀ। ਸੋ ਇਹ ਵਾਲਾ ਟ੍ਰੈਡੀਸ਼ਨ ਕਿਤੇ ਮੈਂ ਵੀ ਦੇਖਿਆ ਹੋਇਆ, ਔਰ ਕਿ ਵਿਆਹ ਤੋਂ ਬਾਅਦ ਪਿੰਡ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਉਹ ਸਾਉਣ ਦਾ ਮਹੀਨਾ ਆਪਣੇ ਪੇਕਿਆਂ ਦੇ ਕੱਟਣ ਆਉਂਦੀਆਂ ਹੁੰਦੀਆਂ ਸੀ, ਔਰ ਫਿਰ ਉਹ ਇੱਕ ਆਪਣਾ ਚਾਹ, ਇੱਕ ਤਾਂ ਇੰਨਾ ਲੰਮਾ ਸਮਾਂ ਇੱਕ ਪੂਰਾ ਮਹੀਨਾ ਰਹਿਣ ਨੂੰ ਮਿਲ ਜਾਂਦਾ ਹੁੰਦਾ ਸੀਗਾ ਪੇਕਿਆਂ ਦੇ, ਹਨਾ, ਔਰ ਵਿਆਹ ਤੋਂ ਬਾਅਦ ਫਿਰ ਜਿੱਥੇ ਉਹ ਸਹੇਲੀਆਂ ਉਹ ਸਾਰਾ ਕੁਛ ਛੁੱਟ ਗਿਆ ਹੁੰਦਾ ਉਹਦੇ ਨਾਲ, ਫਿਰ ਤੋਂ ਦੁਬਾਰਾ ਉਹ ਕੁੜੀ ਚਿੜੀ ਜਿਹੀ ਬਣਨ ਦਾ ਮੌਕਾ ਮਿਲ ਜਾਂਦਾ। ਪਰ ਜੇ ਗੱਲ ਕਰਾਂ ਤੀਆਂ ਦੀ ਤੇ ਤੀਆਂ ਵਗੈਰਾ ਲੱਗੀਆਂ ਮੈਂ ਜ਼ਿਆਦਾ ਨਹੀਂ ਦੇਖੀਆਂ, ਕਿ ਜਿੱਦਾਂ ਕਹਿੰਦੇ ਹੁੰਦੇ ਸੀ ਪਿੱਪਲਾਂ ਤੇ ਪੀਂਘਾਂ ਪੈਂਦੀਆਂ ਹੁੰਦੀਆਂ ਸੀ, ਕੁੜੀਆਂ ਇਕੱਠੀਆਂ ਹੁੰਦੀਆਂ ਸੀਗੀਆਂ, ਉਹ ਕੁਝ ਨਹੀਂ ਦੇਖਿਆ, ਪਰ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣੀਆਂ ਹੋਈਆਂ। ਤੇ ਉਸ ਤੋਂ ਇਲਾਵਾ ਜਿੱਦਾਂ ਕੁੜੀ ਦਾ ਭਰਾ ਜਿਹੜਾ ਹੁੰਦਾ ਸੀ ਉਹ ਸੰਧਾਰਾ ਲੈ ਕੇ ਆਪਣੇ ਭੈਣ ਦੇ ਸਹੁਰੇ ਘਰ ਜਾਂਦਾ ਹੁੰਦਾ ਸੀ ਜਦੋਂ ਵਿਆਹੀ ਕੁੜੀ ਨੂੰ ਲੈ ਕੇ ਆਉਣਾ ਹੁੰਦਾ ਸੀਗਾ ਨਾ। ਸੋ ਬੜੇ ਪਿਆਰੇ ਪਿਆਰੇ ਟ੍ਰੈਡੀਸ਼ਨ ਹੁੰਦੇ ਸੀਗੇ, ਉਹਨੂੰ ਸੰਧਾਰਾ ਕਹਿੰਦੇ ਸੀ, ਉਹ ਸੰਧਾਰਾ ਲੈ ਕੇ ਜਾਣਾ ਤੇ ਫਿਰ ਉਹ ਭੈਣ ਨੂੰ ਨਾਲ ਲੈ ਕੇ ਆਉਣਾ ਪੇਕਿਆਂ ਦੇ, ਹਨਾ, ਉਹ ਮਹੀਨਾ ਆਪਣੇ ਪੇਕਿਆਂ ਦੇ ਘਰ ਕੱਟਣ ਆਉਂਦੀ ਹੁੰਦੀ ਸੀ ਖੁਸ਼ੀ ਖੁਸ਼ੀ। ਤੇ ਇਹਨਾਂ ਦੀਆਂ ਕਈ ਬੋਲੀਆਂ ਵੀ ਮਿਲਦੀਆਂ ਜਿਹਦੇ ਵਿੱਚ ਫਿਰ ਭੈਣ ਕਹਿੰਦੀ ਹੈ ਨਾ, ਸੱਸੇ ਨੀ ਤੇਰੀ ਮੈਂ ਮਰ ਜਾਏ ਮੇਰੀ ਵੀਰ ਨੂੰ ਸੁੱਕੀ ਖੰਡ ਪਾਈ, ਤੇ ਕਈ ਨੇ ਹੋਰੇ ਜੀ ਇਹੋ ਜਿਹੀਆਂ ਬੋਲੀਆਂ ਔਰ ਆਪਣੇ ਲੋਕ ਗੀਤਾਂ ਦੇ ਵਿੱਚ ਵੀ ਮਿਲਦੇ ਆ ਸਾਉਣ ਨੂੰ ਲੈ ਕੇ ਆਪਣੇ ਰਿਸ਼ਤਿਆਂ ਨੂੰ ਲੈ ਕੇ। ਤੇ ਸਾਉਣ ਮਹੀਨੇ ਦਾ ਇੱਕ ਮੈਨੂੰ ਇਹ ਪਤਾ ਆ ਕਿ ਚਲੋ ਕੀਰ ਪੂੜੇ ਤਾਂ ਜਿਹੜੇ ਬਣਦੇ ਹੁੰਦੇ ਸੀ ਜਾਂ ਛੱਲੀਆਂ ਖਾਈਦੀਆਂ ਹੁੰਦੀਆਂ ਸੀਗੀਆਂ, ਪਰ ਇੱਕ ਵਹਿਮ ਇਹ ਹੁੰਦਾ ਸੀਗਾ ਕਿ ਸਾਉਣ ਮਹੀਨੇ ਚ ਸਾਡੇ ਘਰ ਨਾ ਕੜੀ ਨੀ ਬਣਦੀ ਹੁੰਦੀ, ਕਹਿੰਦੇ ਹੁੰਦੇ ਸੀ ਕੜੀ ਨੀ ਬਣਾਉਣੀ, ਜੇ ਸਾਉਣ ਮਹੀਨੇ ਚ ਕੜੀ ਖਾਓ ਤੇ ਫਿਰ ਤੁਸੀਂ ਡੱਡੂ ਦੀ ਜੂਨ ਜਾਂਦੇ ਆ ਖਰਿਆ, ਏਦਾਂ ਕਰਕੇ ਗੱਲ ਹੁੰਦੀ ਸੀਗੀ। ਕੋਈ ਤੁਹਾਡੇ ਵੀ ਕੋਈ ਵਹਿਮ ਵਿਚਾਰ ਕਰਦੇ ਹੁੰਦੇ ਸੀ ਇਹੋ ਜਿਹਾ?
ਇੱਦਾਂ ਦਾ ਤਾਂ ਨਹੀਂ ਕਰਦੇ ਸੀਗੇ, ਤੇ ਬਟ ਆ ਸੰਧਾਰੇ ਦਾ ਜਰੂਰ ਅਡੀਕ ਕੁੜੀਆਂ ਨੂੰ ਤਾਂ ਰਹਿੰਦੀ ਆ ਜੀ। ਦੇਖੋ ਅੱਜ ਵੀ ਰਹਿੰਦੀ ਆ ਸੰਧਾਰੇ ਦੀ ਅਡੀਕ, ਭਾਵੇਂ ਕਿ ਜਿਹੜੇ ਉਹਦੇ ਤੌਰ ਤਰੀਕੇ ਨੇ ਥੋੜੇ ਬਹੁਤੇ ਚੇਂਜ ਹੋਏ ਨੇ ਸਮੇਂ ਦੇ ਨਾਲ, ਤੇ ਪਰ ਬਿਸਕੁਟ ਤਾਂ ਅੱਜ ਵੀ ਆਉਂਦੇ ਨੇ ਜੀ, ਬੇਸ਼ੱਕ ਥੋੜੀ ਬਹੁਤੀ ਜਗ੍ਹਾ ਲੱਡੂਆਂ ਨੇ ਵੀ ਲੈ ਲਈ ਆ ਜਾਂ ਹੋਰ ਮਠਿਆਈਆਂ ਨੇ ਵੀ ਲੈ ਲਈ ਆ।
ਬਿਲਕੁਲ ਸਹੀ ਕਿਹਾ, ਉਹ ਆਟੇ ਦੇ ਬਿਸਕਿਟ ਬਿਲਕੁਲ ਉਹ ਵੀ ਬੜਾ ਹਿੱਸਾ ਹੁੰਦੇ ਸੀ ਜੀ ਸੰਧਾਰੇ ਦਾ, ਉਹਨਾਂ ਦੀ ਵੀ ਵੇਟ ਰਹਿੰਦੀ ਹੁੰਦੀ ਸੀਗੀ। ਸੋ ਗੱਲ ਇਹ ਆ ਕਿ ਜਿਹੜੇ ਇਹ ਚੀਜ਼ਾਂ ਆ ਜਿਹਨਾਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਹਨਾ, ਇਹ ਰਹਿਣ ਸਹਿਣ ਇਹ ਕਾਰ ਵਿਹਾਰ ਭਾਵੇਂ ਕਿਸੇ ਕੈਮਰੇ ਚ ਬੰਦ ਨੀ ਹੈਗੇ, ਹਨਾ, ਇਹਨਾਂ ਦੀ ਕੋਈ ਵੀਡੀਓਜ਼ ਨੀ ਹੈਗੀਆਂ ਜਾਂ, ਪਰ ਸਾਡੀਆਂ ਯਾਦਾਂ ਦੇ ਵਿੱਚ ਜ਼ਰੂਰ ਲੁਕੇ ਹੋਏ ਆ। ਤੇ ਉਸ ਤੋਂ ਇਲਾਵਾ ਜਿਹੜੇ ਸਾਡੀਆਂ ਲੋਕ ਗੀਤਾਂ ਆ, ਜਿਹੜਾ ਆਪਣੀਆਂ ਲੋਕ ਗੀਤ ਜਾਂ ਬੋਲੀਆਂ, ਇਹਨਾਂ ਦੇ ਜ਼ਰੀਏ ਵੀ ਉਹ ਹਰ ਸਮੇਂ ਦੀ ਜਿਹੜੀ ਪੂਰੀ ਤਸਵੀਰ ਆ ਉਹਨੂੰ ਸਾਹਮਣੇ ਰੱਖ ਦਿੰਦੇ ਆ, ਹਨਾ। ਅੱਜ ਦਾ ਰਹਿਣ ਸਹਿਣ ਜਾਂ ਤੌਰ ਤਰੀਕੇ ਲੱਖ ਬਦਲ ਗਏ ਆ, ਪਰ ਇਹਨਾਂ ਲੋਕ ਗੀਤਾਂ ਦੇ ਜ਼ਰੀਏ ਅਸੀਂ ਉਸ ਸਮੇਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਆ। ਜੇ ਹੁਣ ਅਸੀਂ ਬੋਲੀਆਂ ਪਾਉਂਦੇ ਹਾਂ ਤੇ ਉਹਦੇ ਵਿੱਚ ਤੀਆਂ ਦੀ ਗੱਲ ਆਉਂਦੀ ਆ ਜਾਂ, ਹਨਾ, ਉਹ ਤਰਿੰਜਣਾ ਦੀ ਗੱਲ ਆਉਂਦੀ ਆ, ਤੇ ਸੋਚੀਦਾ ਆ ਵੀ ਅੱਛਾ ਏਦਾਂ ਦੀਆਂ ਹੋਣਗੀਆਂ। ਸੋ ਇਹ ਲੋਕ ਗੀਤ ਜਿਹੜੇ ਆ ਇਹ ਵੀ ਆਪਣੇ ਆਪ ਦੇ ਵਿੱਚ ਬਾ ਕਮਾਲ ਚੀਜ਼ ਆ, ਹਨਾ, ਔਰ ਇਹਨਾਂ ਨੂੰ ਸੰਭਾਲ ਕੇ ਰੱਖਣਾ ਵੀ ਸਾਡੀ ਜ਼ਿੰਮੇਦਾਰੀ ਹੈ। ਗੱਲਾਂ ਚੋਂ ਗੱਲ ਨਿਕਲੀ ਤੇ ਮੈਨੂੰ ਉਹੀ ਸੋਚ ਰਹੀ ਹਾਂ ਕਿ ਲੋਕ ਗੀਤਾਂ ਦਾ ਕਿੱਡਾ ਵੱਡਾ ਯੋਗਦਾਨ ਹੈ, ਸਾਡੀ ਜ਼ਿੰਦਗੀ ਦਾ ਥੰਮ ਹੁੰਦੇ ਇੱਕ ਤਰ੍ਹਾਂ ਇਹ ਵੀ, ਨਹੀਂ?
ਬਿਲਕੁਲ ਜੀ, ਜਿਹੜੇ ਲਿਟਰੇਚਰ ਨਾਲ ਜੁੜੇ ਹੋਏ ਨੇਗੇ ਅੱਜ ਵੀ ਉਹ ਇਹਨਾਂ ਨੂੰ ਬੜੇ ਨੇੜੇ ਹੋ ਕੇ ਉਹ ਤੱਕਦੇ ਨੇ, ਜਿਹੜੇ ਪੰਜਾਬੀ ਦੀ ਕਿਤਾਬਾਂ ਪੜ੍ਹਦੇ ਨੇਗੇ ਬਹੁਤ ਪੁਰਾਣੀਆਂ ਕਹਾਣੀਆਂ ਨੇਗੀਆਂ, ਤੇ ਅੱਜ ਵੀ ਜਿਹੜੇ ਥੀਏਟਰ ਨਾਲ ਜੁੜੇ ਹੋਏ ਨੇਗੇ ਜਾਂ ਉਹ ਇਹਨਾਂ ਨੂੰ ਅੱਜ ਵੀ ਨੇੜੇ ਹੋ ਕੇ ਤੱਕਦੇ ਨੇਗੇ, ਤੇ ਉਹ ਸਾਡੇ ਮੰਚ ਦੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਨੇ ਤੇ ਸਾਨੂੰ ਰਿਲਾਈਜ਼ ਕਰਾਉਂਦੇ ਨੇ ਉਹ ਚੀਜ਼ਾਂ ਸਾਡੀਆਂ ਯਾਦਾਂ ਨੂੰ ਫੇਰ ਲੈ ਕੇ ਆਉਣ ਦੀ, ਜਿੱਦਾਂ ਤੁਸੀਂ ਕਹਿੰਦੇ ਕਿਤੇ ਮਤਲਬ ਨਾ ਵੀ ਕੈਮਰੇ ਦੀ ਅੱਖ ਚ ਕਿਤੇ ਨੀ ਕੈਦ ਹੋਏ, ਪਰ ਜਿਹੜੇ ਸਾਹਿਤ ਨਾਲ ਜੁੜੇ ਹੋਏ ਨੇ ਬੜੇ ਨੇੜੇ ਹੋ ਕੇ ਇਹਨਾਂ ਨੂੰ ਤੱਕਦੇ ਨੇਗੇ, ਤੇ ਅੱਜ ਵੀ ਉਹ ਕੋਸ਼ਿਸ਼ ਕਰਦੇ ਨੇ ਕਿ ਇਹਨੂੰ ਇੰਟਰਟੇਨਮੈਂਟ ਦੇ ਤੌਰ ਤੇ ਸਾਡੇ ਸਾਹਮਣੇ ਰੂਬਰੂ ਕੀਤਾ ਜਾਵੇ। ਜਿੱਦਾਂ ਕਿ ਪਰਥ ਦੇ ਵਿੱਚ ਵੀ ਤੀਆਂ ਦਾ ਐਤਕੀ ਮੇਰੇ ਖਿਆਲ ਤੀਜਾ ਜਾਂ ਚੌਥਾ ਸੀਗਾ ਤੇ ਬੜਾ ਵਧੀਆ ਰਿਹਾ। ਹੋਰ ਵੀ ਇੱਥੋਂ ਕਾਫੀ ਏਦਾਂ ਦੇ ਜਿਹੜੀਆਂ ਟੀਮਾਂ ਨੇਗੀਆਂ ਉਹ ਵਰਕਆਊਟ ਕਰ ਰਹੀਆਂ ਨੇਗੀਆਂ, ਸਾਰੇ ਕਿਤੇ ਚੱਲ ਰਿਹਾ। ਪਿੰਗਾ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਵੀ ਨਹੀਂ ਬਹੁਤੀਆਂ ਦੇਖੀਆਂ, ਪਰ ਉਹ ਰਸਮੀ ਤੌਰ ਤੇ ਫਿਰ ਵੀ ਕਿਤੇ ਕਿਤੇ ਬੜੇ ਜਿਹੜੇ ਉਹਨਾਂ ਦੇ ਰੱਸੇ ਹੁੰਦੇ ਆ ਉਹਨਾਂ ਨੂੰ ਬੜੇ ਤਰੀਕੇ ਨਾਲ ਸਜਾ ਕੇ
ਇੱਕ ਰਸਮ ਪੂਰੀ ਅੱਜ ਵੀ ਕਰਦੇ ਨੇ ਬਹੁਤ ਸਕੂਲਾਂ ਦੇ ਵਿੱਚ। ਪਿੱਛੇ ਜੇ ਸਰਕਾਰ ਵੱਲੋਂ ਵੀ ਇਹ ਰੱਖਿਆ ਗਿਆ ਸੀਗਾ ਕਿ ਲੜਕੀਆਂ ਦਾ ਜਿਹੜਾ ਤੀਆਂ ਦਾ, ਮੇਰੇ ਖਿਆਲ ਉਹ ਮੈਨੂੰ ਅਪਡੇਟ ਨਹੀਂ ਮੈਂ ਵੀ ਉਸ ਟੈਲ ਉਹ ਕਰ ਰਹੇ ਨੇ ਜਾਂ ਨਹੀਂ, ਪਰ ਉਹ ਇੱਕ ਦਿਨ ਜ਼ਰੂਰ ਉਹ ਤੀਆਂ ਦਾ ਸਕੂਲ ਦੇ ਵਿੱਚ ਵੀ ਇੱਕ ਪੀਂਘ ਪਾ ਕੇ ਉਹ ਰਸਮ ਕੀਤੀ ਜਾਂਦੀ ਹੈ।
ਨਹੀਂ ਬਹੁਤ ਵਧੀਆ ਉਪਰਾਲਾ ਇਹਦੇ ਨਾਲ, ਸਹੀ ਗੱਲ ਆ, ਬੱਚਿਆਂ ਨੂੰ ਪਤਾ ਰਹਿੰਦਾ ਕਿ ਤੀਆਂ ਕੀ ਹੈਗੀਆਂ, ਕਿਉਂ ਮਨਾਈਆਂ ਜਾਂਦੀਆਂ, ਹਨਾ, ਉਹਨਾਂ ਦਾ ਚੀਜ਼ਾਂ ਦਾ ਪਤਾ ਰਹਿੰਦਾ। ਸੋ ਸਾਡੇ ਨਾਲ ਕਰਮਜੀਤ ਕੌਰ ਮਾਨ ਹੁਣਾਂ ਨੇ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਮੈਂ ਤੇ ਸਾਉਣ ਮਹੀਨੇ ਚ ਗੁੱਡੀ ਵੀ ਸਾੜੀ ਹੋਈ ਆ ਜੀ, ਤੇ ਕਹਿੰਦੇ ਫਿਰ ਗੁਲਗੁਲੇ ਵੀ ਬਣਦੇ ਹੁੰਦੇ ਸੀਗੇ, ਬਿਲਕੁਲ ਹੈਨਾ, ਜਦੋਂ ਮੀਂਹ ਨੀ ਪੈਂਦੇ ਹੁੰਦੇ ਸੀ ਤੇ ਗੁੱਡੀਆਂ ਸਾੜਨ ਜਾਈਦਾ ਹੁੰਦਾ ਸੀਗਾ, ਹੈਨਾ।
ਹਾਂਜੀ ਹਾਂਜੀ ਹਾਂਜੀ,
ਤੇ ਸਾਉਣ ਦੇ ਮਹੀਨੇ ਚ ਹੋਰ ਵੀ ਬਹੁਤ ਕੁਝ ਅੱਜ ਵੀ ਕਰਦੇ ਆ ਪਿੰਡਾਂ ਦੇ ਵਿੱਚ, ਕਈ ਜਿਹੜੇ ਪਿੰਡ ਹੈਗੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਤੋਰੀਆਂ ਜਾਂਦੀਆਂ ਜਿਉਂਦੀਆਂ ਤੇ ਉਹ। ਸੋ ਦਰਸ਼ਨ, ਸਾਉਣ ਦੇ ਮਹੀਨੇ ਦੀ ਗੱਲ ਕਰਾਂ ਤੇ ਹੋਰ ਵੀ, ਹਾਂ ਜੀ,
ਤਾਂ ਅਖਬਾਰਾਂ ਚ ਖਬਰ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਫਲਾਣੇ ਪਿੰਡ ਗੁੱਡੀ ਹੁੰਦੀ।
ਹੁਣ ਇਹ ਖਬਰ ਬਣ ਗਈ ਆ, ਸੋਚੋ ਅੱਗੇ ਕਿੱਡੀ ਆਮ ਗੱਲ ਹੁੰਦੀ ਸੀ, ਪਰ ਹੁਣ ਇਹ ਇੱਕ ਖਬਰ ਬਣਦੀ ਆ ਵੀ ਅੱਛਾ ਅੱਜ ਵੀ ਉੱਥੇ ਗੁੱਡੀਆਂ ਫੂਕਦੇ ਆ।
ਮੈਂ ਵੀ ਫੂਕੀਆਂ ਹੋਈਆਂ,
ਬਿਲਕੁਲ ਸਰ। ਅੱਛਾ ਤੂੰ ਵੀ ਫੂਕੀਆਂ ਹੋਈਆਂ, ਤੁਸੀਂ ਵੀ ਫੂਕੀਆਂ ਆ, ਠੀਕ ਆ।
ਹਾਂਜੀ 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 ਹਾਂਜੀ, ਉਹ ਜਿੱਦਾਂ ਸੁਣਨਾ ਮੰਮੀ ਤੋਂ ਗੱਲਾਂ ਬਾਤਾਂ ਸੁਣਨੀਆਂ ਤੇ ਫਿਰ ਕਹਿਣਾ ਵੀ ਲਿਆਓ ਫਿਰ ਸਾਨੂੰ ਬਣਾ ਕੇ ਦੋ ਤੇ ਅਸੀਂ ਫੂਕਾਂਗੇ, ਫਿਰ ਉਹ ਇਕੱਠੇ ਹੋ ਕੇ ਅਸੀਂ ਫੂਕਣੀਏ, ਤੇ ਸਾਨੂੰ ਮਤਲਬ ਪੂਰਾ ਤਾਂ ਨਹੀਂ ਮੈਂ ਇੰਨਾ ਪਤਾ ਹੁੰਦਾ, ਬਟ ਅਸੀਂ ਇੱਕ ਮਤਲਬ ਖੇਡ ਦੇ ਤੌਰ ਤੇ ਲੈ ਕੇ ਜਾਣਾ।
ਹਾਂ ਬਿਲਕੁਲ ਸਹੀ ਗੱਲ ਆ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ, ਕਹਿੰਦੇ ਪੀਂਘ ਤੇ ਪਹਿਲਾਂ ਝੂਟਾ ਕੀੜੀ ਦਾ ਹੁੰਦਾ ਸੀਗਾ। ਵਾਹ, ਅੱਛਾ, ਇਹ ਕੀੜੀ ਦਾ ਝੂਟਾ ਨੀ ਦਿੰਦਾ, ਮੈਂ ਤਾਂ ਸਾਰੇ ਆਪ ਹੀ ਲੈ ਲੈਂਦੀ ਹੁੰਦੀ ਸੀਗੀ ਕੁਲਦੀਪ। ਪਰ ਏਦਾਂ ਦੀਆਂ ਬੜੀਆਂ ਹੀ ਪਿਆਰੀਆਂ ਛੋਟੀਆਂ ਛੋਟੀਆਂ ਜਿਹੀਆਂ ਜਿਹੜੀਆਂ ਟ੍ਰੈਡੀਸ਼ਨਸ ਆ ਨਾ, ਜਾਂ ਪਹਿਲੀ ਅਸੀਂ ਕੋਈ ਜੇ ਕਦੀ ਗੇਂਦ ਕਿਤੇ ਖੇਡਦੇ ਹੋਣਾ ਜਾਂ ਕੋਈ ਹੋਰ ਖੇਡ ਖੇਡਦੇ ਹੋਣਾ ਤੇ ਅਸੀਂ ਆਊਟ ਹੋ ਜਾਣਾ ਤੇ ਅਸੀਂ ਇਹ ਕਹੀਦਾ ਹੁੰਦਾ ਸੀਗਾ ਵੀ ਪਹਿਲੀ ਮਾਟੀ ਰੱਬ ਦੀ ਤੇ ਦੂਜੀ ਫਿਰ ਚੱਜ ਦੀ। ਸੋ ਜਦੋਂ ਅਸੀਂ ਆਊਟ ਹੋ ਜਾਣਾ ਤਾਂ ਫਿਰ ਆਪਣੇ ਆਪ ਤੇ ਲਿਆਉਣ ਦੀ ਜਗ੍ਹਾ ਤੇ ਉਹ ਰੱਬ ਨੂੰ ਕਹਿ ਦਿੰਦੇ ਸੀ ਵੀ ਇਹ ਤਾਂ ਮੈਂ ਤੇਰੇ ਕਰਕੇ ਹਾਰ ਗਈ ਤੇ ਹੁਣ ਮੇਰੀ ਅਗਲੀ ਵਾਰੀ ਚੰਗੀ ਤਰ੍ਹਾਂ ਲਵਾਈ। ਸੋ ਹਿਸਾਬ ਇਹ ਏਦਾਂ ਹੋਣਾ ਆ ਦਰਸ਼ਨ, ਵੀ ਪਹਿਲਾਂ ਜਿਹੜਾ ਝੂਟਾ ਆ ਉਹ ਜਿਆਦਾ ਉੱਚਾ ਨੀ ਨਾ ਜਾਂਦਾ, ਕਿਉਂਕਿ ਪੀਂਘ ਚੜਦੀ 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 ਆ, ਤੇ ਫਿਰ ਜਦੋਂ ਪਹਿਲਾਂ ਝੂਟਾ ਆਉਂਦਾ ਹੋਣਾ ਉਹ ਹਲਕਾ ਜਿਹਾ ਹੁੰਦਾ ਹੋਣਾ, ਤੇ ਹਨਾ ਕੁਲਦੀਪ, ਫਿਰ ਤੁਸੀਂ ਵੀ ਐਂ ਕਹਿ ਦਿੰਦੇ ਹੋਣੇ ਵੀ ਇਹ ਤਾਂ ਕੀੜੀ ਦਾ ਝੂਟਾ ਸੀਗਾ, ਹੈਨਾ। ਸੋ ਚਲੋ ਜੀ, ਸਾਉਣ ਮਹੀਨੇ ਦੀ ਗੱਲਬਾਤ ਅੱਜ ਕਰ ਰਹੇ ਹਾਂ ਅਸੀਂ, ਤੇ ਸਾਉਣ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਯਾਦ ਆ ਗਈਆਂ ਹੋਣੀਆਂ ਤੁਹਾਨੂੰ, ਭਾਵੇਂ ਉਹ ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਤੇ ਮਲੰਗ ਹੋ ਕੇ ਕੋਠਿਆਂ ਦੇ ਉੱਤੇ ਦੌੜੀਦਾ ਹੁੰਦਾ ਸੀਗਾ, ਹੈਨਾ, ਸਿਰ ਤੇ ਲਿਫਾਫੇ ਪਾ ਕੇ ਦੌੜਦੇ ਹੁੰਦੇ ਸੀ ਤੁਸੀਂ ਵੀ, ਛੱਤ ਦੇ ਉੱਤੇ ਚਲ ਜਾਂਦੇ ਸੀ ਜਦੋਂ ਮੀਂਹ ਪੈਂਦਾ ਹੁੰਦਾ ਸੀਗਾ ਗਰਮੀਆਂ ਦੇ ਵਿੱਚ। ਦਰਸ਼ਨ,
ਹਾਂਜੀ, ਮੀਂਹ ਦੇ ਵਿੱਚ ਬੜਾ ਮਤਲਬ ਨਾ ਨਹਾਉਣਾ ਵੀ, ਤੇ ਇੱਕੋ ਕਹਾਵਤ ਮੈਨੂੰ ਯਾਦ ਆ ਗਈ, ਕਾਲੀਆਂ ਇੱਟਾਂ ਕਾਲੇ ਰੂੜ ਮੀਂਹ ਬਰਸਾ ਦੇ ਰੱਬਾ ਜੋਰੋ ਜੋਰ, ਤੇ ਜਦੋਂ ਬੱਦਲਾਂ ਨੂੰ ਦੇਖਣਾ ਕਾਲਿਆਂ ਕਾਲਿਆਂ ਨੂੰ, ਤੇ ਹਾਂਜੀ ਉਹ ਛੇਵੀਂ ਜਾਂ ਸੱਤਵੀਂ ਕਲਾਸ ਦੇ ਵਿੱਚ ਉਹ ਪੰਜਾਬੀ ਦੇ ਵਿੱਚ ਉਹ ਪੜ੍ਹਦੇ ਹੁੰਦੇ ਸੀਗੇ ਸਿਲੇਬਸ ਦੇ ਵਿੱਚ, ਤਾਂ ਉਹ ਚੀਜ਼ਾਂ ਯਾਦ ਆਉਣੀਆਂ, ਤੇ ਫਿਰ ਅਸੀਂ ਘਰੇ ਆ ਕੇ ਉੱਕਣੀ ਕਰਨਾ, ਕਾਲੇ ਜਿਹੜੇ ਗਹਿ ਗੱਟ ਹੁੰਦੀ ਆ ਉਹ ਪਹਿਲਾਂ ਨੀ ਸੀ ਪਤਾ ਮੀਨੇ ਕੀ ਆਉਂਦੇ ਸਾਡੇ ਮੈਡਮ, ਹਾਂਜੀ, ਤੇ ਉਹ ਜਦੋਂ ਉਹਨਾਂ ਨੇ ਪੜ੍ਹਾਉਣਾ ਤੇ ਫਿਰ ਅਸੀਂ ਦੇਖਣਾ ਵੀ ਹਾਂ ਮਤਲਬ ਕਾਲੇ ਬੱਦਲ ਜਦੋਂ ਗੜਕਦੇ ਆ ਤੇ ਨਾਲੇ ਡਰਨਾ ਨਾਲੇ ਫਿਰ ਦੇਖੀ ਜਾਣਾ, ਕਿਉਂਕਿ ਅਸੀਂ ਉਹ ਸੁਣਿਆ ਹੋਇਆ ਸੀਗਾ ਪੰਜਾਬੀ ਦੀ ਕਿਤਾਬ ਚੋਂ ਹਨਾ ਪੜ੍ਹਦੇ ਸੀਗੇ, ਤੇ ਨਾਲੇ ਉਹਨੂੰ ਦੇਖੀ ਜਾਣਾ, ਤੇ ਫਿਰ ਅਸੀਂ ਇਹ ਨਾ ਮਤਲਬ ਕਹਿਣਾ ਵੀ ਨਹਾਉਣਾ ਮੀਂਹ ਦੇ ਵਿੱਚ, ਤੇ ਘਰਦਿਆਂ ਨੇ ਮਤਲਬ ਕੁੱਟਣਾ ਵੀ ਤੁਸੀਂ ਬਿਮਾਰ ਹੋ ਜਾਓਗੇ, ਤੇ ਅਸੀਂ ਕਹਿਣਾ ਕੋਈ ਗੱਲ ਨੀ ਅਸੀਂ ਕੱਲ ਦੀ ਛੁੱਟੀ ਕਰਾਂਗੇ, ਨਾਲੇ ਹੌਲੀ ਕਿਤੇ ਨੇ ਕਹਿ ਦੇਣਾ ਕੋਈ ਗੱਲ ਨੀ ਕੱਲ ਦੀ ਛੁੱਟੀ ਕਰਾਂਗੇ ਵੀ ਘਰਦੇ ਨਾ ਸਮਝਣ।
ਸਹੀ ਗੱਲ ਹੈ। ਅੱਛਾ, ਗਰਮੀਆਂ ਦੇ ਵਿੱਚ ਜਿਹੜੀ ਪਿੱਤ ਹੋਈ ਹੁੰਦੀ ਸੀਗੀ ਇਹਨਾਂ ਦਿਨਾਂ ਚ, ਪਿੱਤ ਬਹੁਤ ਨਿਕਲਦੀ ਹੁੰਦੀ ਸੀਗੀ, ਯਾਦ ਹੈ?
ਹਾਂਜੀ ਹਾਂਜੀ, ਪਰ ਮੈਂ ਤਾਂ ਨੀ ਉਹ ਗਾਜੀ ਲਾਈ, ਪਰ ਮਤਲਬ ਮੈਂ ਦੇਖੀ ਆ ਲੱਗੀ ਹੋਈ, ਬੜਾ ਮਤਲਬ ਉਹ ਹੁੰਦਾ ਸੀ ਗਾਜੀ ਲਾ ਲਓ।
ਹਾਂ, ਔਰ ਫਿਰ ਇਹ ਵੀ ਕਹਿੰਦੇ ਹੁੰਦੇ ਸੀ ਉਸ ਤੋਂ ਬਾਅਦ ਜੇ ਮੀਂਹ ਦੇ ਵਿੱਚ ਨਹਾ ਲਓ ਤਾਂ ਪਿੱਤ ਮਰ ਜਾਂਦੀ ਆ, ਪਤਾ ਨੀ ਹੁਣ ਇਹ ਕੀ ਹੁੰਦਾ ਸੀਗਾ, ਪਰ ਪਿੱਤ ਵੀ ਬਹੁਤ ਨਿਕਲਦੀ ਹੁੰਦੀ ਸੀ ਨਿਆਣਿਆਂ ਦੇ
ਨਾ, ਇਹ ਵੀ ਕਹਾਵਤ ਸੀਗੀ। ਹਾਂਜੀ ਹਾਂਜੀ, ਇਹ ਸੀਗੀ ਬਿਲਕੁਲ ਜੀ।
ਹਾਂ, ਔਰ ਉਸ ਤੋਂ ਬਾਅਦ ਪਰ ਪਿੱਤ ਤਾਂ ਮਰ ਜਾਂਦੀ ਹੁੰਦੀ ਸੀ, ਪਰ ਗਿੱਲਾ ਸਿਰ ਜੇ ਰੱਖ ਕੇ ਬੈਠ ਜਾਓ ਤਾਂ ਫਿਰ ਜੂਆਂ ਵੀ ਪੈ ਜਾਂਦੀਆਂ ਹੁੰਦੀਆਂ ਸੀਗੀਆਂ, ਉਹ ਵੀ ਕਰਦੇ ਕਹਿੰਦੇ ਹੁੰਦੇ
ਸੀ
ਗਿੱਲਾ ਸਿਰ ਹੋ ਜਾਣਾ ਤੁਹਾਡਾ।
ਹਾਂਜੀ ਹਾਂਜੀ ਹਾਂਜੀ, ਪੈਰਾਂ ਦੇ ਵਿੱਚ ਵੀ ਖਰਾਈਆਂ ਪੈ ਜਾਂਦੀਆਂ ਸੀਗੀਆਂ।
ਹਾਂ ਬਿਲਕੁਲ, ਪੈਰਾਂ ਦੇ ਵਿੱਚ ਵੀ ਉਹ ਗੰਦੇ ਪਾਣੀ ਦੇ ਵਿੱਚ ਤੁਸੀਂ ਫਿਰਦੇ ਰਹੋ ਤੇ ਪਰ ਚਲੋ ਜੀ ਉਦੋਂ ਪਈਆਂ ਉਹ ਜਿਹੜੀਆਂ ਪੈਰਾਂ ਦੇ ਵਿੱਚ ਚਾਹੇ ਖਰਾਈਆਂ ਹੋਣ ਤੇ ਚਾਹੇ ਤੁਹਾਡੇ ਸਿਰ ਤੇ ਜੂਆਂ ਹੋਣ ਤੇ ਚਾਹੇ ਪਿੱਤ ਨਿਕਲੀ ਹੋਵੇ ਉਦੋਂ ਬੜੀ ਮਾੜੀ ਲੱਗਦੀ ਸੀ ਪਰ ਅੱਜ ਦੇਖੋ ਸਾਡੀਆਂ ਯਾਦਾਂ ਦੇ ਵਿੱਚ ਇਸ ਕਦਰ ਆ ਕੇ ਅਸੀਂ ਆਸਟ੍ਰੇਲੀਆ ਚ ਬੈਠੇ ਰੇਡੀਓ ਤੇ ਵੀ ਉਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਹਨਾ। ਸੋ ਉਸ ਤੋਂ ਬਾਅਦ ਹੁੰਦਾ ਸੀ ਜੀ ਉਹ ਜਿਹੜਾ ਪਰਨਾਲੇ ਵਗਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਜਦੋਂ ਤੇਜ਼ ਮੀਂਹ ਪੈਂਦਾ ਹੁੰਦਾ ਸੀ ਤੇ ਪਰਨਾਲੇ ਵਗਣੇ ਸ਼ੁਰੂ ਹੋ ਜਾਂਦੇ ਸੀ ਤੇ ਉਹ ਪਰਨਾਲੇ ਦੇ ਪਾਣੀ ਜਦੋਂ ਨਾਲੀਆਂ ਦੇ ਵਿੱਚ ਭੱਜਦੇ ਹੁੰਦੇ ਸੀਗੇ ਔਰ ਦੋ ਤਿੰਨ ਦਿਨ ਮੀਂਹ ਪੈ ਜਾਣਾ ਤਾਂ ਫੇਰ ਹੜ ਆ ਜਾਂਦੇ ਹੁੰਦੇ ਸੀਗੇ ਔਰ ਬਾਕੀ ਘਰਦਿਆਂ ਨੂੰ ਤਾਂ ਹੜਾਂ ਦਾ ਆਇਆ ਹੁੰਦਾ ਸੀਗਾ ਭੀ ਹੜ ਆ ਗਿਆ ਹਨਾ ਤੇ ਸਾਨੂੰ ਨਿਆਣਿਆਂ ਨੂੰ ਚਾਅ ਚੜ ਜਾਂਦਾ ਹੁੰਦਾ ਸੀ ਵੀ ਚੱਲ ਜੀ ਸਕੂਲ ਤੋਂ ਛੁੱਟੀਆਂ ਹੋ ਗਈਆਂ ਹੁਣ ਹਨਾ ਤੇ ਘਰ ਚ ਹੀ ਰਵਾਂਗੇ ਘਰ ਦੇ ਵਿੱਚ ਆਪਣੀਆਂ ਖੇਡਾਂ ਹੀ ਖੇਡਾਂਗੇ ਘਰਦਿਆਂ ਦੇ ਅੱਗੇ ਨੀ ਆਪਣੀ ਖੁਸ਼ੀ ਜ਼ਾਹਰ ਹੋਣ ਦਿੰਦੀ ਸੀ ਉਹਨਾਂ ਦੇ ਸਾਹਮਣੇ ਉਦਾਂ ਦੇ ਫੇਸ ਬਣਾ ਲਈਦੇ ਸੀ ਭੀ ਹਾਏ ਸਾਨੂੰ ਵੀ ਬੜਾ ਹੀ ਦੁੱਖ ਆ ਭੀ ਹੜ ਕਿਉਂ ਆ ਗਏ ਪਰ ਅੰਦਰੋਂ ਅੰਦਰ ਹੀ ਖੁਸ਼ ਹੋਈਦਾ ਹੁੰਦਾ ਸੀਗਾ ਫੇਰ ਉਹ ਜਿਹੜਾ ਟੋਏ ਟਿੱਬਿਆਂ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਹੁੰਦਾ ਸੀਗਾ ਬਾਅਦ ਵਿੱਚ ਉਹਦੇ ਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਚਲਾਈ ਦੀਆਂ ਹੁੰਦੀਆਂ ਸੀਗੀਆਂ ਓਹ ਕਦੇ ਉਹ ਕਿਣ ਮਿਣ ਕਰਦੇ ਸਕੂਲ ਨੂੰ ਤੁਰੇ ਜਾਈਦਾ ਹੁੰਦਾ ਸੀਗਾ ਉਹ ਜਦੋਂ ਕਿਣ ਮਿਣ ਹੁੰਦੀ ਹੁੰਦੀ ਸੀਗੀ ਤੇ ਕਈ ਵਾਰੀ ਤਾਂ ਛਤਰੀ ਮਿਲ ਜਾਂਦੀ ਹੁੰਦੀ ਸੀ ਤੇ ਕਈ ਵਾਰੀ ਮੈਨੂੰ ਯਾਦ ਆ ਭੀ ਕਈ ਨਿਆਣੇ ਜਿੱਦਾਂ ਨਾ ਉਹ ਬੋਰੀ ਦੀ ਪੱਲੀ ਜਿਹੀ ਬਣਾ ਕੇ ਉਹਦੀ ਐ ਟੋਪੀ ਜਿਹੀ ਬਣਾ ਕੇ ਉੱਪਰ ਲੈ ਕੇ ਜਾਂਦੇ ਹੁੰਦੇ ਸੀਗੇ ਉਹਦਾ ਹੀ ਪੂਰਾ ਰੇਨਕੋਟ ਬਣਾਇਆ ਹੁੰਦਾ ਉਹਨਾਂ ਨੇ ਬੋਰੀ ਜਿਹੀ ਦਾ ਤੇ ਹਾਂ ਸੀਮਿੰਟ ਦੀਆਂ ਜਿਹੜੀਆਂ ਬੋਰੀਆਂ ਹੁੰਦੀਆਂ ਸੀ ਉਹਨਾਂ ਨੂੰ ਐ ਵਿੱਚ ਨੂੰ ਕਰਕੇ ਸਿਰ ਤੇ ਰੱਖ ਕੇ ਲੈ ਕੇ ਜਾਈਦਾ ਹੁੰਦਾ ਸੀ ਹਾਂ ਹੈਨਾ ਉਹ ਕਿੰਨੇ ਅਮੀਰ ਹੋਈਦਾ ਸੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੈਸੇ ਤੇ ਬਿਲਕੁਲ ਫਿਰ ਉਸ ਤੇ ਜਿਹੜੇ ਗੰਡੋਏ ਹੁੰਦੇ ਸੀਗੇ ਮੈਨੂੰ ਉਹਨਾਂ ਤੋਂ ਬੜਾ ਡਰ ਲੱਗਦਾ ਹੁੰਦਾ ਸੀਗਾ ਇਸ ਮਹੀਨੇ ਚ ਗੰਡੋਇਆਂ ਤੋਂ ਬਹੁਤ ਡਰਦੀ ਹੁੰਦੀ ਸੀਗੀ ਮੈਂ ਅੱਛਾ ਦਰਸ਼ਨ ਏਦਾਂ ਵੀ ਹੁੰਦਾ ਸੀ ਵੀ ਜਦੋਂ ਮੀਂਹ ਪੈਂਦੇ ਹੁੰਦੇ ਸੀ ਕਈ ਵਾਰੀ ਛੱਤਾਂ ਵੀ ਤਾਂ ਹੈ
ਇੱਕ ਛੋਟੀਆਂ ਜਿਹੀਆਂ ਸਲਾਈਆਂ ਹੁੰਦੀਆਂ ਸੀ ਉਹਨਾਂ ਇੱਕ ਤਾਂ ਗੰਡੋਏ ਹੁੰਦੇ ਸੀ ਇੱਕ ਨੂੰ ਬੜੀ ਬਰੀਕ ਜਿਹੀ ਹੁੰਦੀ ਸੀ ਉਹਨੂੰ ਸਲਾਈ ਕਹਿੰਦੇ ਹੁੰਦੇ ਸੀਗੇ ਹਲਕਾ ਹਲਕਾ ਉਹਦਾ ਵਾਈਟ ਤੇ ਥੋੜਾ ਪਾਰਟ ਜਿਹੜਾ ਹੁੰਦਾ ਸੀ ਉਹਦਾ ਪਿੰਕ ਤੇ ਰੈਡ ਜਿਹਾ ਹੁੰਦਾ ਸੀ ਛੋਟਾ ਛੋਟਾ ਉਹਨੂੰ ਸਲਾਈ ਕਹਿੰਦੇ ਹੁੰਦੇ ਸੀਗੇ ਇਹ ਜੇ ਕੰਨਾਂ ਚ ਵੜਗੀ ਤੇ ਇਹ ਫਿਰ ਬਾਅਦ ਚ ਸੋਨੇ ਦਾ ਢੋਲ ਮੰਗਦੀ ਆ ਉਹਦੇ ਬਾਰੇ ਇਹ ਗੱਲ ਚੱਲਦੀ ਸੀ
ਠੀਕ ਆ ਏਦਾਂ ਦੀਆਂ ਵੀ ਜਿਹੜੀਆਂ ਕਈ ਗੱਲਾਂ ਹੁੰਦੀਆਂ ਸੀਗੀਆਂ ਜਿਹਨਾਂ ਤੇ ਵਹਿਮ ਪਾਲੇ ਹੁੰਦੇ ਸੀ ਅਸੀਂ ਇਹੋ ਜਿਹੀਆਂ ਗੱਲਾਂ ਤੇ ਪਤਾ ਕੀ ਹੁੰਦਾ ਸੀ ਇੱਕ ਖਜੂਰ ਖਾਈ ਦੀ ਹੁੰਦੀ ਸੀ ਨਾ ਜਦੋਂ ਤੇ ਕਹੀਦਾ ਸੀ ਜੇ ਖਜੂਰ ਦਾ ਜਿਹੜਾ ਬੀ ਆ ਨਾ ਉਹਨੂੰ ਸਾਲ ਮੂੰਹ ਦੇ ਵਿੱਚ ਰੱਖੀ ਛੱਡੋ ਤੇ ਫਿਰ ਉਹ ਸੋਨੇ ਦਾ ਬਣ ਜਾਂਦਾ ਆ ਫਿਰ ਅਸੀਂ ਇੱਕ ਦਿਨ ਦੋ ਚਾਰ ਪੰਜ ਘੰਟੇ ਦਾ ਮੂੰਹ ਚ ਰੱਖਣੇ ਪਏ ਇਸ ਵਾਰੀ ਤਾਂ ਸਾਲ ਇਹਨੂੰ ਮੂੰਹ ਚ ਹੀ ਰੱਖਣਾ ਸੀ ਇਹ ਤਾਂ ਸੋਨੇ ਦਾ ਬਣਾ ਕੇ ਹੀ ਛੱਡਾਂਗੇ
ਕਿੰਨੇ ਕੁ ਬਣਾਏ
ਉਹ ਬਸ ਫੇਰ ਚਾਰ ਪੰਜ ਲੈ ਮੇਰੇ ਘਰ ਢੇਰ ਲੱਗਾ ਪਿਆ ਮੈਂ ਤਾਂ ਇਹ ਬਿਜ਼ਨਸ ਸ਼ੁਰੂ ਕੀਤਾ ਸੋ ਉਹ ਜਿਹੜਾ ਬਚਪਨ ਉਹ ਨਿਆਣਪੁਣਾ ਹੁੰਦਾ ਸੀ ਉਹਦੇ ਵਿੱਚ ਕਿੰਨੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਸਹੀ ਗੱਲ ਆ ਨਾ ਜਿੰਨੇ ਜੋ ਕਹਿ ਦੇਣਾ ਉਹਦੀ ਗੱਲ ਮੰਨ ਲਈਦੀ ਹੁੰਦੀ ਸੀ ਵੀ ਅੱਛਾ ਏਦਾਂ ਹੀ ਹੋਊਗਾ ਏਦਾਂ ਹੀ ਹੋਊਗਾ ਸੋ ਅੱਛਾ ਗੱਲ ਕਰਦੀ ਸੀ ਮੈਂ ਜਦੋਂ ਮੀਂਹ ਪੈਂਦਾ ਹੁੰਦਾ ਸੀ ਤੇ ਛੱਤਾਂ ਵੀ ਚੋਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ
ਹਾਂਜੀ ਹਾਂਜੀ
ਹੈਨਾ
ਤੇ ਮੈਂ ਖੁਦ ਦੇਖਿਆ ਜੀ ਸਾਡੇ ਨਾ ਪਿੰਡ ਮੈਂ ਮੇਰੇ ਦੋਸਤ ਦੇ ਘਰੇ ਗਿਆ ਹੋਇਆ ਸੀਗਾ ਤੇ ਉਹਨਾਂ ਦੇ ਨਾ ਅਸੀਂ ਬਰਾਂਡੇ ਚ ਬੈਠੇ ਸੀਗੇ ਤੇ ਮੀਂਹ ਪੂਰਾ ਜ਼ੋਰ ਦੀ ਪਵੇ ਤੇ ਗੇਟਾਂ ਦੇ ਨਾਲ ਬਰਾਂਡਾ ਸੀ ਤੇ ਜਿਹੜੇ ਕਮਰੇ ਸੀ ਪਿੱਛੇ ਸੀਗੇ ਤੇ ਉਹ ਜਿੱਥੋਂ ਕਿ ਚੋਈ ਚੱਲੇ ਮੰਜਾ ਖਿੱਚ ਕੇ ਪਰੇ ਨੂੰ ਕਰ ਲਿਆ ਕਰੀਏ ਤੇ ਹੌਲੀ ਹੌਲੀ ਆਖਿਰ ਉੱਥੋਂ ਨਿਕਲਣਾ ਹੀ ਪਿਆ ਕਿਉਂਕਿ ਉਹ
ਅੱਛਾ
ਨਾਲ ਹਵਾ ਚੱਲਦੀ ਸੀਗੀ ਤੇ ਅੰਦਰ ਪੱਛੜ ਵੀ ਬਹੁਤ ਆ ਰਹੀ ਸੀ ਤੇ ਕਿਤੋਂ ਕਿਤੋਂ ਚੋਈ ਜਾਂਦਾ ਸੀ ਪਹਿਲਾਂ ਥੋੜਾ ਮੀਂਹ ਸੀ ਤੇ ਮੰਜਾ ਪਰੇ ਨੂੰ ਕਰੀ ਜਾਂਦੇ ਸੀ ਤੇ ਮੈਨੂੰ ਵੀ ਬੱਚੇ ਸੀ ਜਾਣਾ ਤੇ ਹਨਾ ਵੀ ਖਿੱਚੀ ਚੱਲੋ ਹੋਰ ਇੱਥੋਂ ਵੀ ਲੱਗ ਗਿਆ ਇੱਥੋਂ ਵੀ ਲੱਗ ਗਿਆ ਉਹ ਲੱਗ ਗਿਆ ਤੁਪਕਾ ਜਿੱਥੋਂ ਗਿਰਨ ਲੱਗ ਗਿਆ ਤੁਸੀਂ ਕਹਿਣਾ ਵੀ ਕਰੋ ਪਰੇ ਨੂੰ
ਜਿੱਥੋਂ ਡਿੱਗਣ ਲੱਗ ਗਿਆ
ਏਦਾਂ ਹਾਂਜੀ ਹਾਂਜੀ ਤੇ ਆਖਰ ਨੂੰ ਭਿੱਜ ਕੇ ਹੀ ਫਿਰ ਦੂਜੇ ਕਮਰਿਆਂ ਚ
ਦੇਖਣਾ ਕਿਥੋਂ ਚੋਂਦਾ ਸੀ ਫੇਰ ਉੱਥੇ ਜਾ ਕੇ ਸੀਮਟ ਪਾਈਦਾ ਹੁੰਦਾ ਸੀਗਾ ਹਨਾ ਜਾਂ ਫੇਰ ਤਰਪਾਲ ਵਗੈਰਾ ਕੁਛ ਵਿਛਾ ਦੇਣੀ ਉਹਦੇ ਉੱਤੇ ਸੋ ਉਸ ਗਰੀਬੀ ਦੇ ਵਿੱਚ ਵੀ ਬੜੀ ਅਮੀਰੀ ਹੁੰਦੀ ਸੀਗੀ ਜੀ ਹਨਾ ਸੋ
ਬਿਲਕੁਲ ਬਿਲਕੁਲ
ਸੌਣ ਦਾ ਮਹੀਨਾ ਹੀ ਸੀਗਾ ਜੀ ਉਹਦੇ ਚਲੋ ਕੁਲਦੀਪ ਹੁਣਾਂ ਨੇ ਮੈਨੂੰ ਮੈਸੇਜ ਭੇਜਿਆ ਕਹਿੰਦੇ ਪਰ ਨਹੀਂ ਜੀ ਕਹਿੰਦੇ ਅਸੀਂ ਕੀੜੀ ਨੂੰ ਪੀਂਘ ਤੇ ਬਿਠਾਉਂਦੇ ਹੁੰਦੇ ਸੀਗੇ ਵਾਹ 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 ਕੁਲਦੀਪ ਹੈ ਕਹਿੰਦੇ ਪਰ ਇਹ ਜ਼ਰੂਰ ਸੀ ਕਿ ਜਿੰਨੇ ਪਹਿਲਾਂ ਕੀੜੀ ਹਾਂ ਪਰ ਇਹ ਜ਼ਰੂਰ ਸੀ ਕਿ ਜਿੰਨੇ ਪਹਿਲਾਂ ਕੀੜੀ ਲੱਭ ਕੇ ਬਿਠਾਈ ਹੁੰਦੀ ਸੀ ਉਹ ਪੀਂਘ ਤੇ ਪਹਿਲਾਂ ਝੂਟਾ ਵੀ ਉਹਦਾ ਹੀ ਹੁੰਦਾ ਸੀ ਠੀਕ ਆ ਉਹਨਾਂ ਦਿਨਾਂ ਚ ਤਾਂ ਫਿਰ ਕੀੜੀਆਂ ਦੀ ਵੀ ਅਹਿਮੀਅਤ ਹੋ ਜਾਂਦੀ ਹੋਣੀ ਆ ਨਾ, ਜਿਆਦਾ ਬੁੱਕਤ ਪੈਂਦੀ ਹੋਣੀ ਆ, ਪਰ ਬਹੁਤ ਵਧੀਆ ਕੁਲਦੀਪ ਇਹ ਵਾਲੀ ਚੀਜ਼ ਨੀ ਸੀ ਮੈਨੂੰ ਪਤਾ। ਤੇ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਨੇ ਇੱਕ ਸਾਡੇ ਨਾਲ ਯਾਦ ਸਾਂਝੀ ਕੀਤੀ ਹੈ, ਕਹਿੰਦੇ ਸੁੱਖ ਇੱਕ ਯਾਦ ਇੱਕ ਸ਼ਰਾਰਤ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਹੋਸਟਲ ਦੀ। ਦੀਵਾਲੀ ਦੇ ਦਿਨਾਂ ਚ ਕਹਿੰਦੇ ਪਟਾਕੇ ਅਕਸਰ ਮਨਾ ਹੋਣ ਦੇ ਬਾਵਜੂਦ ਵੀ ਅਸੀਂ ਹਟਦੇ ਨਹੀਂ ਸੀ, ਬਚਪਨ ਹੀ ਦਿਮਾਗ ਪੁੱਠੀਆਂ ਸ਼ਰਾਰਤਾਂ ਦਾ ਸੁਮੇਲ ਹੁੰਦਾ ਹੈ। ਬਿਲਕੁਲ ਠੀਕ ਕਿਹਾ ਤੁਸੀਂ ਭਾਜੀ। ਕਹਿੰਦੇ ਪਟਾਕਿਆਂ ਪ੍ਰਤੀ ਯਾਦਾਂ ਕਾਫੀ ਨੇ, ਅੱਜ ਇੱਕ ਸ਼ੇਅਰ ਕਰ ਰਿਹਾ। ਹੋਸਟਲ ਚ ਪੜਾਕੂ ਮੁੰਡੇ ਦੇ ਧੂਫ ਦੇ ਨਾਲ ਬੰਬ ਦੀ ਤੂਈ ਬੰਨ ਦੇਣੀ ਤੇ ਸਮਾਂ ਪਾ ਕੇ ਬੰਬ ਚੱਲ ਜਾਣਾ, ਇਸੇ ਤਹਿਤ ਰਾਤ 12 ਕੁ ਬੰਬ ਨੂੰ ਧੂਫ ਨਾਲ ਬੰਨ, ਧੂਫ ਨੂੰ ਜਗਾ ਧਾਗੇ ਨਾਲ ਬੰਨ ਕੇ ਇੱਕ ਕਲਾਸਮੇਟ ਦੇ ਕਮਰੇ ਦੇ ਰੋਸ਼ਨਦਾਨ ਰਾਹੀਂ ਅੰਦਰ ਲਟਕਾ ਦਿੱਤਾ। ਉਹ ਸੁੱਤਾ ਪਿਆ ਸੀ ਕਹਿੰਦੇ, ਕਿਤੇ ਧਾਗਾ ਧੂਫ ਨਾਲ ਲੱਗ ਮੱਚ ਗਿਆ, ਬੰਬ ਥੱਲੇ ਡਿੱਗ ਬੈਡ ਥੱਲੇ ਚਲਾ ਗਿਆ ਹੋਣਾ ਹੈ। ਤੇ ਜਦੋਂ ਬੰਬ ਚੱਲਿਆ ਵੀ ਪਤਾ ਇੰਨਾ ਕੁ ਭੈ-ਭੀਤ ਹੋ ਗਿਆ, ਉਹ ਪਤਾ ਕਿਵੇਂ ਦਰਵਾਜ਼ਾ ਖੋਲ ਮੇਰੇ ਕਮਰੇ ਚ ਡਿੱਗਿਆ, ਬੇਹੋਸ਼ੀ ਦੀ ਹਾਲਤ ਚ ਕਹਿੰਦੇ ਚਲਿਆ ਗਿਆ, ਉਹਨੂੰ ਹਸਪਤਾਲ ਲਿਜਾਣਾ ਪਿਆ। ਹੋਸਟਲ ਚ ਰੌਲਾ ਪੈ ਗਿਆ ਕਿ ਪਤਾ ਕਰੋ ਬੰਬ ਕਿਸ ਨੇ ਚਲਾਇਆ ਸੀ। ਪਤਾ ਲਗਾਉਣ ਵਾਲਿਆਂ ਚ ਕਹਿੰਦੇ ਅਸੀਂ, ਕਹਿੰਦੇ ਪਤਾ ਲਗਾਉਣ ਵਾਲਿਆਂ ਚ ਅਸੀਂ ਵੀ ਇੱਕ ਸੀ। ਠੀਕ ਆ। ਇੱਕ ਦੋਸਤ ਮਿਸ ਸੈਕਟਰੀ, ਮੈਂ ਵਾਈਸ ਪ੍ਰਧਾਨ ਸੀ ਕਾਲਜ ਦਾ, ਕਹਿੰਦੇ ਠੀਕ ਆ। ਕਹਿੰਦੇ ਗੱਲ ਆਈ ਗਈ ਹੋ ਗਈ ਕਿਉਂਕਿ ਹੋਸਟਲ 3-4 ਕਾਲਜਾਂ ਦੇ ਵਿਦਿਆਰਥੀ ਰਹਿੰਦੇ ਸੀਗੇ, ਜੇ ਪਤਾ ਲੱਗ ਜਾਂਦਾ ਤੇ ਗੱਲ ਕਾਲਜ ਚ ਕੱਢਣ ਤੱਕ ਜਾ ਸਕਦੀ ਸੀ। ਬਿਲਕੁਲ। ਤੇ ਫਾਈਨਲ ਪੇਪਰ ਹੋ ਸਾਰੇ ਘਰੋ ਘਰੀ 5 ਕੁ ਸਾਲ ਪਹਿਲਾਂ ਚੰਡੀਗੜ੍ਹ ਕਿਸੇ ਦੋਸਤ ਦੇ ਬੇਟੇ ਦੇ ਵਿਆਹ ਤੇ ਇਕੱਠੇ ਹੋਏ। ਉੱਥੇ ਤਕਰੀਬਨ ਸਾਡਾ ਸਾਰਾ ਬੈਚ ਤੇ ਸਾਡੇ 4-5 ਅਧਿਆਪਕ ਸਾਹਿਬਾਨ ਵੀ, ਖਾਸ ਕਰ ਵਾਰਡਨ ਸਾਹਿਬ, ਜਿਹੜੇ ਉਸ ਪੂਰੀ ਤਹਿਕੀਕਾਤ ਚ ਸ਼ਾਮਲ ਸਨ। ਡਾਂਸ ਵਾਂਸ ਕਰਨ ਤੋਂ ਬਾਅਦ ਕਹਿੰਦੇ ਉਸ ਦੋਸਤ ਦੇ ਅਧਿਆਪਕ ਸਾਹਿਬਾਨ ਉਸ ਘਟਨਾ ਦੀ ਮੁਆਫੀ ਮੰਗੀ ਤੇ ਸੱਚ ਹਾਲਾਤ ਵੀ ਦੱਸੇ ਉਹਨਾਂ ਨੂੰ, ਹਨਾ। ਤੇ ਕਹਿੰਦੇ ਸਾਡੇ DP ਸਾਹਿਬ ਵਾਰਡਨ ਸਾਹਿਬ ਹੱਸ ਕੇ ਕਹਿੰਦੇ, ਪੁੱਤਰੋ ਜੋ ਰੱਬ ਕਰਦਾ ਠੀਕ ਹੀ ਕਰਦਾ, ਜੋ ਉਸ ਸਮੇਂ ਅਸਲੀਅਤ ਸਾਹਮਣੇ ਆ ਜਾਂਦੀ ਤੇ ਅੱਜ ਇਕੱਠੇ ਖੜੇ ਥੋੜੇ ਬੈਠਣੇ ਹੋਣਾ ਸੀਗਾ। ਬਿਲਕੁਲ ਸਹੀ ਗੱਲ ਆ। ਔਰ ਬਿਲਕੁਲ ਜਿਹੜਾ ਉਹ ਦਿਮਾਗ ਹੁੰਦਾ ਸੀਗਾ, ਪਤਾ ਨੀ ਕਿੱਦਾਂ ਦੀਆਂ ਪੁੱਠੀਆਂ ਸ਼ਰਾਰਤਾਂ ਵੱਲ ਤੁਰ ਪੈਂਦਾ ਹੁੰਦਾ ਸੀਗਾ ਨਾ, ਇਹ ਵੀ ਨੀ ਸੋਚਦੇ ਹੁੰਦੇ ਸੀ ਕਿ ਇਹਦਾ ਕੀ ਰਿਜ਼ਲਟ ਆਊਗਾ। ਬਸ ਜੋ ਦਿਮਾਗ ਚ ਪੁੱਠਾ ਪੰਗਾ ਹੁੰਦਾ ਸੀ ਉਹ ਕਰ ਲਈਦਾ ਹੁੰਦਾ ਸੀਗਾ। ਔਰ ਬਹੁਤ ਸੋਹਣੀ ਯਾਦ ਜਗਤਾਰ ਭਾਜੀ, ਬਿਲਕੁਲ। ਔਰ ਇਹ ਜਿਹੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੂੰ ਤੁਸੀਂ ਇਹ ਜਿੱਦਾਂ ਤੁਸੀਂ ਦਰਸ਼ਨ ਕਿਹਾ ਕਿ ਤੁਸੀਂ ਜਦੋਂ ਦੁਬਾਰਾ ਬੈਠ ਕੇ ਉਹਨਾਂ ਨੂੰ ਸੋਚਦੇ ਹੋ, ਤੁਸੀਂ ਥੱਕੇ ਹਾਰੇ ਵੀ ਹੁੰਦੇ ਆ ਨਾ, ਤੇ ਜਦੋਂ ਤੁਸੀਂ ਉਹ ਇੱਕ ਯਾਦ ਨੂੰ ਰਿਵਾਈਜ਼ ਕਰ ਲੈਂਦੇ ਤਾਂ ਤੁਸੀਂ ਆਪਣੇ ਆਪ ਹਲਕਾ ਮਹਿਸੂਸ ਕਰਨ ਲੱਗ ਜਾਂਦੇ ਹੋ, ਤੁਹਾਡੇ ਚਿਹਰੇ ਤੇ ਆਪਣੇ ਆਪ ਇੱਕ ਸਮਾਈਲ ਆ ਜਾਂਦੀ ਹੈ। ਸੋ ਬਿਲਕੁਲ ਜੀ, ਇਹ ਯਾਦਾਂ ਤੁਹਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ, ਖਾਸ ਕਰਕੇ ਅੱਜ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਦਰਸ਼ਨ ਇਹ ਯਾਦਾਂ ਜਿਹੜੀਆਂ ਯਾਦਾਂ ਹੀ ਨਹੀਂ ਹੈਗੀਆਂ, ਇਹ ਸਾਡੇ ਬੱਚਿਆਂ ਨੂੰ ਦੱਸਣ ਲਈ ਬਹੁਤ ਜ਼ਰੂਰੀ ਹੈ ਕਿ ਕੀ ਵਿਰਸਾ ਸੀ ਸਾਡਾ, ਕੀ ਪੰਜਾਬ ਸੀ, ਔਰ ਕਿੱਥੋਂ ਤੁਹਾਡੇ ਮਾਤਾ ਪਿਤਾ ਜਿਹੜੇ ਤੁਹਾਡੇ ਪੇਰੈਂਟਸ ਆ ਉਹ ਬਿਲੋਂਗ ਕਰਦੇ ਨੇ, ਔਰ ਉਹ ਕੀ ਸੀ ਨਹੀਂ। ਇਸ ਕਰਕੇ ਯਾਦਾਂ ਆਪਣੇ ਬੱਚਿਆਂ ਨੂੰ ਦੱਸਣਾ ਸਾਡਾ ਫਰਜ਼ ਬਣਦਾ ਹੈ ਨਾ।
ਹਾਂਜੀ ਬਿਲਕੁਲ। ਜਿਹੜੇ ਅਸੀਂ ਰੰਗ ਮਾਣੇ ਨੇ ਗੇ, ਖੈਰ ਉਹ ਮਾਹੌਲ ਦੇ ਵਿੱਚ ਤਾਂ ਨਹੀਂ ਅਸੀਂ ਉਹਨਾਂ ਨੂੰ ਲਿਜਾ ਸਕਦੇ, ਬਟ ਉਹਨਾਂ ਨੂੰ ਜ਼ਰੂਰ ਉਹਦੇ ਬਾਰੇ ਜਾਣੂ ਕਰਵਾ ਸਕਦੇ।
ਬਿਲਕੁਲ ਸਹੀ ਗੱਲ ਆ। ਬਾਕੀ ਜੀ ਸਾਉਣ ਦੇ ਮਹੀਨੇ ਚ ਖੀਰ ਪੂੜੇ ਗੁਲਗੁਲੇ ਆਦਿ ਵੀ ਖਾਧੇ ਹੋਏ ਆ, ਉਹ ਵੀ ਯਾਦ ਆਉਂਦੇ ਅੱਜ ਗੱਲਾਂ ਕਰਦੀ ਨੂੰ ਮੈਨੂੰ ਤੁਹਾਡੇ ਸਾਰਿਆਂ ਦੇ ਨਾਲ। ਤੇ ਬਾਕੀ ਸਾਉਣ ਦੇ ਮਹੀਨੇ ਚ ਮੈਨੂੰ ਯਾਦ ਆ ਕਿ ਇੱਕ ਤਾਂ ਤੀਆਂ ਲੱਗਦੀਆਂ ਹੁੰਦੀਆਂ ਸੀ, ਔਰ ਇੱਕ ਸ਼ਿਵਰਾਤਰੀ ਦਾ ਜਿਹੜਾ ਤਿਉਹਾਰ ਹੁੰਦਾ ਸੀ ਉਹ ਵੀ ਹਿੰਦੂ ਧਰਮ ਦੇ ਵਿੱਚ ਬਹੁਤ ਮਾਨਤਾ ਰੱਖਦਾ ਹੈ। ਸੋ ਬਿਲਕੁਲ ਜੀ, ਸਾਉਣ ਦਾ ਮਹੀਨਾ ਜਿੱਥੇ ਗਰਮੀ ਦੀ ਤਪਸ ਤੋਂ ਬਾਅਦ ਮੀਂਹ ਦੀ ਬੁਛਾਰ ਲੈ ਕੇ ਆਉਂਦਾ ਹੈ, ਉੱਥੇ ਹੀ ਜੀ ਨਵਾਂ ਉਲਾਸ ਤਿਉਹਾਰਾਂ ਤੇ ਉਹਨਾਂ ਨਾਲ ਬੱਝੀਆਂ ਰਸਮਾਂ ਰਿਵਾਜ ਵੀ ਜਿਹੜੇ ਲੈ ਕੇ ਆਉਂਦਾ। ਸੋ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਯਾਦ ਰੱਖਣਾ ਚਾਹੀਦਾ ਜੀ ਸਾਨੂੰ। ਸੋ ਇਹ ਸਾਉਣ ਦਾ ਮਹੀਨਾ ਸਾਰੀ ਦੁਨੀਆਂ ਤੇ ਪਿਆਰ ਤੇ ਖੁਸ਼ੀ ਦਾ ਮੀਂਹ ਵਰਾਵੇ ਜੀ, ਜਿਸ ਵਿੱਚ ਹਰ ਰੂਹ ਭਿੱਜ ਕੇ ਖਿੜ ਉੱਠੇ, ਹੈ ਨਾ ਦਰਸ਼ਨ, ਇਹੀ ਉਮੀਦ ਕਰਦੇ ਆ ਤੇ ਇਹੀ ਅਰਦਾਸ ਕਰਦੇ ਆ। ਸੋ ਟਾਈਮ ਜਿਹੜਾ ਹੋ ਗਿਆ ਸਾਡਾ ਗੱਲਾਂ ਬਾਤਾਂ ਕਰਦਿਆਂ ਨੂੰ ਪਤਾ ਹੀ ਨੀ ਲੱਗਦਾ ਸਾਨੂੰ, ਹੈ ਨਾ, ਵੀ ਬਸ ਹੁਣ ਇਜਾਜ਼ਤ ਲੈਣ ਦਾ ਜਿਹੜਾ ਵੇਲਾ ਆ ਗਿਆ। ਸੋ ਕੀ ਕਹਿਣਾ ਚਾਹੋਗੇ ਦਰਸ਼ਨ ਜਾਂਦੇ ਜਾਂਦੇ?
ਦੇਖੋ ਇੱਕ ਤਾਂ ਗੱਲ ਮੈਂ ਸ਼ੇਅਰ ਕਰਨੀ ਚਾਹੁੰਦਾ ਜਿਹੜੀ ਤੁਸੀਂ ਸ਼ਿਵਰਾਤਰੀ ਦੀ ਕੀਤੀ ਆ, ਸਾਡੇ ਨਾਲ ਹੀ ਪਿੰਡ ਆ ਰਾੜਾ ਸਾਹਿਬ ਦੇ ਕਢਾਣੀ ਕਲਾਂ, ਉੱਥੇ ਬਹੁਤ ਵੱਡਾ ਅੱਜ ਵੀ ਮਤਲਬ
ਭਰਦਾ ਉਹ ਪੂਰਾ ਬੇਤਹਾਮ ਚਾਹ ਹੁੰਦਾ ਸਾਰੇ ਮਤਲਬ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਉੱਥੇ ਹੁੰਦੇ ਆ ਤੇ ਉੱਥੇ ਸਪੈਸ਼ਲੀ ਖੀਰ ਪੂੜੇ ਹੁੰਦੇ ਨੇ ਨਾ ਤੇ ਉੱਥੋਂ ਉੱਥੇ ਖਾਂਦੇ ਵੀ ਨੇ ਤੇ ਘਰਾਂ ਨੂੰ ਜਰੂਰ ਆਉਂਦਾ ਹਰ ਇੱਕ ਦੇ ਜਰੂਰ ਮਤਲਬ ਇੰਨਾ ਖੁੱਲਾ ਭੰਡਾਰਾ ਹੁੰਦਾ ਉਹ ਘਰਾਂ ਚ ਵੀ ਲੈ ਕੇ ਆਉਂਦੇ ਨੇਗੇ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਾਡੇ ਆ ਰੌਣਕਾਂ ਨੇਗੀਆਂ ਸਾਡੀਆਂ ਯਾਦਾਂ ਨੇਗੀਆਂ ਅਸੀਂ ਉਹਨਾਂ ਨੂੰ ਇੰਨਾ ਸੰਭਾਲਿਆ ਹੋਇਆ ਦਰਸ਼ਕ ਆਪਣੇ ਨਾਲ ਸ਼ੇਅਰ ਕਰਦੇ ਆ ਨਾ ਕਿੰਨੀਆਂ ਮਤਲਬ ਉਹਨਾਂ ਦੀਆਂ ਯਾਦਾਂ ਨੇ ਜਿਹੜੀਆਂ ਗੱਲਾਂ ਆਪਣੇ ਨਾਲ ਮੈਸੇਜ ਦੇ ਥਰੂ ਉਹ ਕਰਦੇ ਨੇ ਤੇ ਮੈਨੂੰ ਮੈਨੂੰ ਲੱਗਦਾ ਵੀ ਸਾਡੇ ਨਾਲ ਉਹ ਜ਼ਿਆਦਾ ਉਹਨਾਂ ਨੇ ਮਤਲਬ ਇੰਟਰਟੇਨਮੈਂਟ ਕੀਤਾ ਅਸੀਂ ਮੈਨੂੰ ਵੀ ਸ਼ਾਇਦ ਮੈਂ ਤਾਂ ਬਹੁਤ ਚੀਜ਼ਾਂ ਭੁੱਲ ਵੀ ਗਿਆ ਪਰ ਉਹਨਾਂ ਨੇ ਕਿੰਨੀਆਂ ਯਾਦ ਰੱਖੀਆਂ ਹੋਈਆਂ ਨੇਗੀਆਂ ਨਾ ਮੈਸੇਜ ਕੁਲਦੀਪ ਕੌਰ ਉਹਨਾਂ ਨੇ ਮੈਸੇਜ ਕੀਤੇ ਨੇ ਹੋਰ ਵੀ ਜਿਹਨਾਂ ਨੇ ਮੈਸੇਜ ਕੀਤੇ ਨੇਗੇ ਤੇ ਹਜੇ ਕੁੱਝ ਮੈਨੂੰ ਲੱਗਦਾ ਬਿਜ਼ੀ ਹੁੰਦੇ ਹੋਣਗੇ ਜਿਹੜੇ ਡਰਾਈਵਿੰਗ ਕਰਦੇ ਹੋਣਗੇ ਜਾਂ ਕਿਤੇ ਹੋਰ ਉਹ ਸੁਣਦੇ ਜ਼ਰੂਰ ਨੇ ਪਰ ਉਹਨਾਂ ਨੂੰ ਟਾਈਮ ਨੀ ਲੱਗਦਾ ਹੋਣਾ ਹਨਾ
ਬਿਲਕੁਲ
ਹਾਂਜੀ ਤੇ ਬਾਕੀ
ਹਾਂਜੀ
ਟਾਈਮ ਤਾਂ ਜ਼ਰੂਰ ਹੋ ਗਿਆ ਜੀ ਆਪਣਾ ਯਾਦਾਂ ਨੀ ਮੁੱਕਣੀਆਂ ਜੀ ਯਾਦਾਂ
ਬਿਲਕੁਲ ਇਹੀ ਯਾਦਾਂ ਦੀ ਖੂਬਸੂਰਤੀ ਆ ਇਹ ਚੱਲਦਾ ਰਹਿਣਾ ਔਰ ਇਸੇ ਤਰ੍ਹਾਂ ਚੱਲਦਾ ਰਹੇ ਦਰਸ਼ਨ ਬਿਲਕੁਲ ਠੀਕ ਕਿਹਾ ਤੁਸੀਂ ਔਰ ਯਾਦਾਂ ਦੀ ਇਹੀ ਗੱਲ ਆ ਜਦੋਂ ਅਸੀਂ ਆਪਣੀ ਕੋਈ ਗੱਲ ਸੁਣਾਉਂਦੇ ਹਾਂ ਤੇ ਉਹਦੇ ਨਾਲ ਸਾਨੂੰ ਬਾਕੀਆਂ ਨੂੰ ਵੀ ਉਹ ਸਾਰੀਆਂ ਗੱਲਾਂ ਜਿਹੜੀਆਂ ਯਾਦ ਆ ਜਾਂਦੀਆਂ ਬੇਸ਼ੱਕ ਕੁਲਦੀਪ ਨੇ ਜੇ ਕੀੜੀ ਨੂੰ ਝੂਟਾ ਦੇਣ ਦੀ ਗੱਲ ਕੀਤੀ ਤੇ ਮੈਨੂੰ ਯਾਦ ਆ ਗਈ ਇਹਦੇ ਨਾਲ ਹੀ ਆਪਣੀ ਮਾਟੀ ਰੱਬ ਨੂੰ ਦੇਣ ਦੀ ਹਨਾ ਸੋ ਤੁਹਾਨੂੰ ਸਾਰਿਆਂ ਨੂੰ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੌਰਾਨ ਕੁਛ ਨਾ ਕੁਛ ਜ਼ਰੂਰ ਯਾਦ ਆਇਆ ਹੋਣਾ ਹੈ ਨਾ ਦਰਸ਼ਨ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਦਰਸ਼ਨ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਦਰਸ਼ਨ ਅਸੀਂ ਇਸੇ ਤਰ੍ਹਾਂ ਯਾਦਾਂ ਦੀ ਝੜੀ ਲਾਇਆ ਕਰਾਂਗੇ
ਬਿਲਕੁਲ ਜੀ ਬਿਲਕੁਲ ਜ਼ਰੂਰ ਜੀ
ਸੋ ਅੱਜ ਦੇ ਪ੍ਰੋਗਰਾਮ ਲਈ ਬਹੁਤ ਬਹੁਤ ਸ਼ੁਕਰੀਆ ਦਰਸ਼ਨ
ਥੈਂਕ ਯੂ ਜੀ ਮਿਹਰਬਾਨੀ
ਸੋ ਲਓ ਜੀ ਸਾਉਣ ਮਹੀਨੇ ਦੀਆਂ ਗੱਲਾਂ ਵੀ ਹੋਈਆਂ ਉੱਥੇ ਅਸੀਂ ਕੁਝ ਆਪਣੇ ਹੋਰ ਦਿਲਾਂ ਦੀਆਂ ਜਿਹੜੀਆਂ ਯਾਦਾਂ ਸੀਗੀਆਂ ਉਹਨਾਂ ਨੂੰ ਉਹਨਾਂ ਦੀ ਸਾਂਝ ਵੀ ਤੁਹਾਡੇ ਸਾਰਿਆਂ ਨਾਲ ਪਾਈ ਹੈ ਸੋ ਇਹੀ ਕਹਾਂਗੀ ਜੀ ਕਿ ਇਹ ਸਾਉਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਦੇਖੀਆਂ ਸਤਰੰਗੀ ਪੀਂਘਾਂ ਆ ਉਹ ਵੀ ਜਿਉਂਦੀਆਂ ਤੇ ਉਹ ਮੇਰੇ ਜ਼ਿਹਨ ਦੇ ਵਿੱਚ ਅਜੇ ਵੀ ਉਦਾਂ ਦੀਆਂ ਉਦਾਂ ਹੀ ਗੂੜੀਆਂ ਨੇ ਉਹਨਾਂ ਯਾਦਾਂ ਦੇ ਰੰਗ ਵੀ ਉਸੇ ਤਰ੍ਹਾਂ ਗੂੜੇ ਨੇ ਸੋ ਆਉਣ ਵਾਲੇ ਬੁੱਧਵਾਰ ਨੂੰ ਜ਼ਰੂਰ ਫੇਰ ਹਾਜ਼ਰ ਹੋਵਾਂਗੀ ਕੁਝ ਹੋਰ ਯਾਦਾਂ ਦੇ ਨਾਲ ਔਰ ਗੱਲਬਾਤ ਕਰਾਂਗੇ ਜੀ ਫੇਰ ਤੋਂ ਕੁਝ ਹੋਰ ਯਾਦਾਂ ਦੀ ਅੱਜ ਮੈਂ ਗੱਲਬਾਤ ਕਰ ਰਹੀ ਸੀ ਜਿੱਦਾਂ ਆਪਣੀਆਂ ਬੋਲੀਆਂ ਦੀ ਜਾਂ ਲੋਕ ਗੀਤਾਂ ਦੀ ਤੇ ਕੋਸ਼ਿਸ਼ ਕਰਾਂਗੀ ਕਿ ਕਿਸੇ ਨਾ ਕੋਈ ਇਹੋ ਜਿਹੇ ਤੰਦ ਫੜਾਂ ਜੋ ਫਿਰ ਲੋਕ ਗੀਤਾਂ ਵੱਲ ਜਾਂ ਆਪਣੀਆਂ ਲੋਕ ਬੋਲੀਆਂ ਵੱਲ ਲੈ ਕੇ ਜਾਵੇ ਜਿਹਨਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ ਬਾਕੀ ਦੇਖੋ ਤੁਸੀਂ ਪ੍ਰੋਗਰਾਮ ਦੇ ਵਿੱਚ ਕਿਹੋ ਜਿਹੀਆਂ ਯਾਦਾਂ ਜਾਂ ਕਿਹੋ ਜਿਹੀਆਂ ਗੱਲਾਂ ਬਾਤਾਂ ਸੁਣਨੀਆਂ ਜਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਮੈਨੂੰ ਜ਼ਰੂਰ ਲਿਖ ਭੇਜਿਆ ਕਰੋ ਸੋ ਮਾਣੋ ਜੀ ਤੁਸੀਂ ਸਾਉਣ ਦੇ ਮਹੀਨੇ ਨੂੰ ਔਰ ਇਹਦੀ ਪਿਆਰ ਦੀ ਵਾਛੜ ਜਿਹੜੀ ਇਸੇ ਤਰ੍ਹਾਂ ਅਸੀਂ ਕਰਦੇ ਰਹੀਏ ਯਾਦਾਂ ਦੀ ਝੜੀ ਲੱਗੀ ਰਹੀ ਸਾਡੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਰੌਣਕਾਂ ਲੱਗੀਆਂ ਰਹਿਣ ਸੋ ਇੰਨੇ ਦੇ ਨਾਲ ਹੀ ਮੈਨੂੰ ਦਿਓ ਜੀ ਇਜਾਜ਼ਤ ਅਗਲੇ ਬੁੱਧਵਾਰ ਨੂੰ ਫਿਰ ਹਾਜ਼ਰ ਹੋਵਾਂਗੀ ਕੁਝ ਹੋਰ ਯਾਦਾਂ ਦੇ ਨਾਲ ਉਦੋਂ ਤੱਕ ਲਈ ਚੜ੍ਹਦੀ ਕਲਾ ਜੀ ਤੇ ਰੱਬ ਰਾਖਾ
ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਤੇਰੇ ਮੇਰੇ ਮਿਲਣ ਵਾਲੀਆਂ ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ ਸਾਉਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ